ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਚਾਰੇ ਕੁੰਡਾ ਢੂਡੀਆ ਕੋ ਨੀਮੀ ਮੈਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਵਾਇਮਾਨ ਹੋ, ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦਾ ਆਨੰਦ ਮਾਣੀਏ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਮ੍ਰਿਤ ਬਚਨ ਲਗਭਗ ਜੋ ਬਹੁਤੇ ਇਹ ਬਚਨ ਕਰਤਾਰਪੁਰ ਸਾਹਿਬ ਵੀ ਉਚਾਰਨ ਕੀਤੇ ਹੈ, ਉਹਨਾਂ ਬਚਨਾਂ ਦੀ ਵਿਚਾਰ ਜਿਹੜੀ ਹੈ ਉਹ ਆਪ ਜੀ ਪ੍ਰਾਪਤ ਕਰੋ। ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਹੈ ਆਸਾ ਰਾਗ ਦੇ ਅੰਦਰ ਹੈ, ਕਿਸ ਦੇ ਪ੍ਰਥਾਏ ਉਚਾਰਨ ਕੀਤਾ ਉਸ ਦੀ ਵਾਰਤਾ ਹੈ ਕਿ ਲੰਮੇ ਦੇਸ਼ ਦੀ ਸੰਗਤ ਮਹਾਰਾਜ ਸਾਹਿਬ ਦੇ ਕੋਲ ਆਈ ਹੈ। ਉਹਨਾਂ ਦੇ ਦੇਸ਼ ਵਿੱਚ ਜੋ ਪ੍ਰਚਲਿਤ ਬੋਲੀ ਸੀ ਉਹਦੇ ਅਨੁਸਾਰ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਬਖਸ਼ ਕੀਤਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਸਿੱਖਿਆ ਸਾਰੇ ਸੰਸਾਰ ਨੂੰ ਸਾਂਝੀ ਹੈ, ਪ੍ਰਥਾਏ ਉਹਨਾਂ ਗੁਰਮੁਖਾਂ ਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਇਹ ਪਾਵਨ ਬਚਨ ਉਚਾਰਨ ਕੀਤਾ, ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ, ਜਗਿਆਸੂ ਮੁਖ ਦੁਆਰਾ ਬੇਨਤੀ ਕਰਨ ਦਾ ਢੰਗ ਦੱਸਣਗੇ ਕਿ ਇਉਂ ਬੇਨਤੀ ਕਰਨੀ ਚਾਹੀਦੀ ਹੈ। ਉਸ ਪਰਮੇਸ਼ੁਰ ਵਾਹਿਗੁਰੂ ਦੇ ਸਨਮੁਖ ਬਿਰਤੀ ਕਰਕੇ ਜਗਿਆਸਾ ਭਾਵਨਾ ਦੇ ਦੁਆਰਾ ਇਉਂ ਕਥਨ ਕਰਦੇ ਹਨ ਜੀ।
ਚਾਰੇ ਕੁੰਡਾ ਢੂਡੀਆ
ਤੇ ਹੇ ਪਰਮੇਸ਼ੁਰ ਵਾਹਿਗੁਰੂ ਜੀ, ਮੈਂ ਚਾਰੇ ਕੁੰਡਾ ਉੱਤਰ ਪੂਰਬ ਦੱਖਣ ਆਦਿ ਜਿਹੜੀਆਂ ਨੇ, ਇਹ ਜਿਹੜੀਆਂ ਚਾਰੇ ਕੁੰਡਾਂ ਨੇ ਪੂਰਬ ਪੱਛਮ ਉੱਤਰ ਦੱਖਣ, ਇਹ ਸਾਰੀਆਂ ਢੂੰਡੀਆਂ ਖੋਜ ਕੇ ਵੇਖ ਲਈਆਂ, ਸਾਰੀ ਜਗ੍ਹਾ ਲੱਭਣਾ ਕੀਤਾ ਹੈ।
ਕੋ ਨੀਮੀ ਮੈਂਡਾ,
ਪਰ ਤੇਰੇ ਬਿਨਾ। ਮੈਂਡਾ ਨਾਮ ਹੈ ਮੇਰੇ ਦਾ, ਕਿਉਂਕਿ ਉਹਦੇ ਬੋਲੀ ਹੈ ਲੈਂਦੇ ਦੀ। ਮੈਂਡਾ ਕੋਈ ਵੀ ਆਸਰਾ ਨੀਵੀ ਨਹੀਂ ਹੈ, ਆਪਾਂ ਨਹੀਂ ਹੈ ਕਹਿੰਦੇ, ਉਹ ਨੀਵੀ ਕਹਿੰਦੇ ਕਿ ਤੁਹਾਡੇ ਬਿਨਾਂ ਮੇਰਾ ਕੋਈ ਆਸਰਾ ਨਹੀਂ ਹੈ।
ਜੇ ਤੁਦ ਭਾਵੈ ਸਾਹਿਬ,
ਇਹ ਮੇਰੇ ਸਾਹਿਬ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਹੋ, ਤੇ ਤੁਹਾਡਾ ਸਰੂਪ ਸਤਿਗੁਰੂ ਜੀ, ਤੇ ਜੇਕਰ ਤੂੰ ਤੈਨੂੰ ਮੇਰਾ ਪ੍ਰੇਮ ਦਾਸਾ ਭਾਵ ਭਾ ਜਾਵੇ,
ਤੂੰ ਮੈਂ ਹੋ ਤੈਡਾ,
ਤਾਂ ਫਿਰ ਮੈਂ ਤੇਰਾ ਤੇ ਤੂੰ ਮੇਰਾ ਕਿਸ ਤਰ੍ਹਾਂ, ਤਾਂ ਫਿਰ ਤੂੰ ਮੈਂ ਮੇਰਾ ਮਾਲਕ ਹੈ ਤੇ ਹੋ ਮੈਂ ਤੈਂਡਾ ਤੇਰਾ ਸੇਵਕ ਹਾਂ, ਇਹ ਮਹਾਰਾਜ ਕਿਰਪਾ ਕਰੋ।
ਦਰ ਬੀਬਾ ਮੈਂ ਨੀਮ ਕੋ,
ਇਹ ਅੰਤਰਜਾਮੀ ਪਰਮੇਸ਼ੁਰ, ਹੋਰ ਕੋਈ ਵੀ ਬੀਬਾ ਨਾਮ ਦੂਸਰੇ ਦਾ ਹੁੰਦਾ, ਇਹ ਬੋਲੀ ਲੈਂਦੇ ਹੀ ਆਪਾਂ ਦੂਸਰਾ ਕਹਿੰਦੇ ਹੋ ਬੀਬਾ ਕਹਿੰਦੇ, ਬੀਬਾ ਦੂਸਰਾ, ਦਰ ਮੇਰੇ ਤਾਂ। ਤੇ ਮਹਾਰਾਜ ਸਾਹਿਬ ਕਹਿੰਦੇ ਨੀਮ ਨਹੀਂ ਹੈ ਕੋਈ ਮੇਰੇ ਲਈ ਦੂਸਰਾ ਕੋਈ, ਇਸ ਕਰਕੇ ਮਹਾਰਾਜ
ਕਹਿ ਕਰੀ ਸਲਾਮ।
ਫਿਰ ਮੈਂ ਚਾਰੇ ਕੁੰਡਾਂ ਦੇਖ ਲਈਆਂ, ਕਿਹਨੂੰ ਨਮਸਕਾਰ ਕਰਾਂ, ਸਲਾਮ ਨਮਸਕਾਰ ਕਰਾਂ, ਕਿਹਨੂੰ ਮੱਥਾ ਟੇਕਾਂ, ਤੇਰੇ ਵਰਗਾ ਹੋਰ ਨਹੀਂ ਹੈ ਕੋਈ, ਤੇਰੇ ਜੇਵੜ ਤੂੰ ਹੈ ਸਾਈਆਂ।
ਇੱਕੋ ਮੈਂਡਾ ਤੋ ਧਣੀ,
ਹੇ ਮਹਾਰਾਜ ਮੈਂਡਾ ਮੇਰਾ ਤਾਂ ਇੱਕੋ ਇੱਕ ਤੂੰ ਹੀ ਧਣੀ ਮਾਲਕ ਹੈ।
ਸਾਚਾ ਮੁਖ ਨਾਮ,
ਇਸ ਕਰਕੇ ਆਪ ਜੀ ਦਾ ਜਿਹੜਾ ਸੱਚਾ ਨਾਮ ਹੈ ਉਹ ਮੇਰੇ ਮੁੱਖ ਮੂੰਹ ਵਿੱਚ, ਤੇ ਭਾਵ ਕੀ ਹੈ ਵੀ ਹਿਰਦੇ ਵਿੱਚ ਵਸਿਆ ਰਹੇ, ਇਹੀ ਮੇਰੀ ਬੇਨਤੀ ਹੈ। ਅਸਥਾਈ ਦੇਖ ਕੇ ਫਰਮਾਉਂਦੇ ਆ ਜੀ,
ਸਿੱਧਾ ਸੇਵਨ ਸਿੱਧ ਪੀਰ,
ਭਾਵੇਂ ਅਨੇਕਾਂ ਲੋਕ ਸਿੱਧਾਂ ਸਿੱਧੀਆਂ ਵਾਸਤੇ ਸਿੱਧਾਂ ਦੀ ਪੂਜਾ ਕਰਦੇ ਵੀ ਜਿਹੜੀ ਕਰਾਮਾਤ ਇਹਦੇ ਵਿੱਚ ਸਾਡੇ ਚ ਆ ਜਾਵੇ, ਮੁਸਲਮਾਨ ਪੀਰਾਂ ਦੀ ਸੇਵਨ ਪੂਜਾ ਕਰਦੇ ਹੈ ਵੀ ਇਹ ਬਰਕਤਾਂ ਵਾਲੇ ਨੇ ਤੇ ਇਹਨਾਂ ਦੀ ਜਿਹੜੀ ਬਰਕਤ ਹੈ ਮੈਨੂੰ ਵੀ ਕੁਝ ਪ੍ਰਾਪਤ ਹੋ ਜਾਵੇ। ਜਿਹੜੇ ਹਿੰਦੂਆਂ ਦੇ ਹਿੰਦੂ ਮਤ ਦੇ ਸਿੱਧਾਂ ਦੀ ਪੂਜਾ ਔਰ ਉਹਨਾਂ ਦੇ ਵਿੱਚ ਮੁਸਲਮਾਨਾਂ ਚ ਪੀਰਾਂ ਦੀ ਪੂਜਾ ਐਸੀ ਹੈ।
ਮਗ ਹੈ ਰਿੱਧ ਸਿੱਧ,
ਰਿੱਧ ਤੇ ਸਿੱਧ ਦੋਨਾਂ ਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਭਾਈ। ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਮੰਗ ਏ ਮੰਗਦੇ ਐ। ਰਿੱਧੀ ਜਿਹੜੀ ਆ ਪੰਜ ਸਿਰਿਆਂ ਨੂੰ ਪਕਾ ਲਿਆ ਸੱਤ ਦਿਨ ਨਾ ਮੁੱਕਣ ਦੇਣਾ ਉਹ ਰਿੱਧੀ ਕਹਾਉਂਦੀ ਐ। ਸਿੱਧੀ ਜਿਹੜੀ ਐ ਅਣਮਾਂ ਮਹਿਮਾਂ ਗਰਮਾਂ ਇਹ ਸਾਰੀਆਂ ਜਿਹੜੀਆਂ ਹਨ ਅੱਠ ਮੁੱਖਣ ਦਸ ਗੌਣ ਇਤਿਹਾਦਕ ਇਹ ਸਿੱਧੀਆਂ ਮੰਗਦੇ ਹਨ। ਪਰ ਰਿੱਧ ਸਿੱਧ ਅਵਰਾ ਸਾਧ ਮੈਂ ਤਾਂ ਇਹ ਨਿਸ਼ਚੇ ਕੀਤਾ ਹੈ
ਮੈਂ ਇੱਕ ਨਾਮ ਨਾ ਵੀਸਰੈ।
ਮੈਨੂੰ ਤਾਂ ਇੱਕ ਆਪ ਜੀ ਦਾ ਨਾਮ ਜਿਹੜਾ ਹੈ ਉਹ ਕਦੇ ਨਾ ਵੀਸਰੈ, ਕਦੇ ਭੁੱਲੇ ਨਾ ਸੱਚੇ ਪਾਤਸ਼ਾਹ। ਐਸੀ ਕਿਰਪਾ ਕਰੋ
ਸੱਚੇ ਗੁਰ ਬੁੱਧ,
ਮੈਨੂੰ ਤੁਸੀਂ ਇਹੋ ਜਿਹੀ ਵਿਵੇਕ ਬੁੱਧ ਦੇਣਾ ਕਰੋ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਐਸੀ ਮਤ ਦਿਓ ਆਤਮ ਵਿਸ਼ੈਣੀ ਮਤ ਦਿਓ ਮਹਾਰਾਜ ਮੈਨੂੰ।
ਸੱਚੇ ਗੁਰ ਬੁੱਧ
ਤੇ ਹੇ ਸੱਚੇ ਗੁਰੂ ਸਾਹਿਬ ਜੀ ਮੈਨੂੰ ਵਿਵੇਕ ਬੁੱਧ ਦਿਓ, ਵਿਵੇਕ ਬੁੱਧ ਸਤਿਗੁਰ ਤੇ ਪਾਈ ਤੇ ਵਿਸ਼ੇ ਵਿਸ਼ੈਣੀ ਬੁੱਧ ਖਤਮ ਹੋ ਜਾਵੇ ਤੇ ਮੈਨੂੰ ਸੱਚੇ ਪਾਤਸ਼ਾਹ ਜੀ ਆਤਮਕ ਬੁੱਧ ਜਿਹੜੇ ਗਿਆਨ ਦੇ ਬੋਧ ਵਾਲੀ ਬੁੱਧ ਹੈ ਉਹ ਮੈਨੂੰ ਸੱਚੇ ਪਾਤਸ਼ਾਹ ਦੀ ਦੇਣੀ ਕਰੋ। ਕਿਉਂਕਿ ਬੁੱਧ ਬਦਲੀ ਸਿੱਧ ਪਾਈ, ਪ੍ਰਾਪਤੀ ਤੁਹਾਡੀ ਬੁੱਧ ਬਦਲਣ ਦੇ ਨਾਲ ਹੈ। ਆਤਮ ਵਿਸ਼ੈਣੀ ਮਤ ਮੈਂ ਦਿਓ ਮੈਨੂੰ ਬੁੱਧ।
ਜੋਗੀ ਭੋਗੀ ਕਾਪੜੀ,
ਬਾਕੀ ਗੋਰਖ ਮਤ ਵਾਲੇ ਜੋਗੀ ਨੇ, ਜੋਗੀ ਬਾਰਾਂ ਪੰਥ ਚਲਾਏ ਤੇ ਭੋਗੀ ਭੋਗਾਂ ਨੂੰ ਭੋਗਣ ਵਾਲੇ ਜਿਹੜੇ ਭੋਗੀ ਲੋਕ ਹਨ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਨੂੰ ਭੋਗਦੇ ਹੈ ਤੇ ਕਾਪੜੀ ਉਹ ਜਿਹੜੇ ਬਹੁਤ ਸਾਰੇ ਭੇਖ ਇਸ ਤਰ੍ਹਾਂ ਕਾਪੜੀ ਕੱਪੜੇ ਸਾਰੇ ਜਿਸਮ ਤੇ ਪਾ ਕੇ ਰੱਖਦੇ ਆ। ਕਾਪੜੀ ਜਿਹੜੇ ਚੀਥੜੇ ਧਾਰੀ ਲੀਰਾਂ ਦੀ ਗੋਦੜੀ ਪਹਿਨਣ ਵਾਲੇ, ਇੱਕ ਤਾਂ ਇਹ ਅਰਥ ਹੈ ਇਹਦਾ ਤੇ ਦੂਸਰਾ ਜਿਹੜਾ ਉਹ ਕਾਪੜੀ ਇੱਕ ਭੇਖ ਹੈ ਜਿਹੜਾ ਕੇਦਾਰਨਾਥ ਜਿੱਥੇ ਸ਼ਿਵਜੀ ਝੋਟਾ ਬਣਿਆ ਸੀ ਭਸਮਾ ਸਰਦੈਤ ਨੇ ਵਰ ਲਿਆ ਸੀ ਉਹਦੇ ਕੋਲੋਂ ਵੀ ਇਹ ਕੜਾ ਜੀ ਦੇ ਸਿਰ ਤੇ ਕਰਿਆ ਭਸਮ ਹੋਜੂ। ਇਹਦਾ ਮਨ ਪਾਰਵਤੀ ਦੇ ਲਭਾਵਮਾਨ ਹੋਇਆ ਸ਼ਿਵਜੀ ਨੂੰ ਖਤਮ ਕਰਦਿਆਂ, ਉਹ ਪਹਾੜ ਚ ਟੱਕਰ ਮਾਰ ਕੇ ਫਿਰ ਆਪਣਾ ਸਿਰ ਲੁਕੋਇਆ, ਉਹ ਪਿੱਠ ਤੇ ਫੇਰੀ ਫੁਰੀ ਗਿਆ, ਉਹਦੇ ਨਾਲ ਭਸਮ ਸੀ ਨਹੀਂ ਹੁੰਦਾ। ਉਸ ਵੇਲੇ ਫਿਰ ਸਾਧ ਸੰਜੀਵੇ ਭਗਵਾਨ ਵਿਸ਼ਨੂੰ ਨੂੰ ਆਰਾਧਨ ਕੀਤਾ, ਉਹ ਫਿਰ ਮੋਹਣੀ ਰੂਪ ਧਾਰਨ ਕਰਕੇ ਤੇ ਪਾਰਵਤੀ ਦਾ ਰੂਪ ਧਾਰਨ ਕਰ ਲਿਆ। ਉਹਨੇ ਕਿਹਾ ਵੀ ਮੈਂ ਤੈਨੂੰ ਵਰਤਾ ਲਊ ਪਰ ਮੈਨੂੰ ਨੱਚਣਾ ਪਸੰਦ ਹੈ, ਜੇ ਤਾਂ ਤੂੰ ਨੱਚ ਸਕਦਾ ਨਿਰਤਕਾਰੀ ਕਰਕੇ ਦਿਖਾ। ਵੀ ਸ਼ਿਵਜੀ ਤਾਂ ਬਹੁਤ ਨਿਰਤਕਾਰੀ ਕਰਦਾ, ਤੂੰ ਕਰੇ? ਮੈਂ ਜਾਣਦਾ। ਕਹਿੰਦੇ ਫਿਰ ਮੈਂ ਕਦੇ ਨੱਚਿਆ ਤਾਂ ਹੈ ਨਹੀਂ। ਕਹਿੰਦੇ ਇਹ ਤਾਂ ਮੈਂ ਦੱਸ ਤੂੰ, ਤੈਨੂੰ ਵੀ ਐਂ ਨੱਚ। ਉਹਨੇ ਫਿਰ ਜਿਸ ਵੇਲੇ ਕੜੇ ਵਾਲਾ ਹੱਥ ਉੱਪਰ ਸਿਰ ਦੇ ਚਲਿਆ ਗਿਆ ਉਹਦੇ, ਕਹਿੰਦੇ ਭਸਮ ਉਸ ਵੇਲੇ ਭਸਮ ਹੋ ਗਿਆ। ਉਹ ਕੇਦਾਰਨਾਥ ਨੂੰ ਜਾਣ ਵਾਲੇ ਜਿਹੜੇ ਨੇ ਇਹ ਸਾਰੇ ਕੱਪੜੇ ਸਰੀਰ ਤੇ ਪਹਿਣ ਕੇ ਰੱਖਦੇ ਹੈ, ਉਹਦੇ ਵਿੱਚ ਹੱਥਾਂ ਦੇ ਉੱਤੇ ਵੀ ਦਸਤਾਨੇ ਪਾਉਂਦੇ, ਪੈਰਾਂ 'ਚ ਜਰਾਬਾਂ ਪਾਉਂਦੇ, ਅੱਖਾਂ ਦੇ ਮੂਹਰੇ ਵੀ ਜਾਲੀ ਲਾਈ ਵੀ ਹੁੰਦੀ ਹੈ, ਕੋਈ ਅੰਗ ਨੰਗਾ ਨਹੀਂ ਰੱਖਦੇ, ਸਾਰਾ ਸਰੀਰ ਢੱਕਿਆ ਹੁੰਦਾ, ਉਹਨੂੰ ਕਾਪੜੀ ਭੇਖ ਕਹਿੰਦੇ ਹੈ। ਇਸ ਪ੍ਰਕਾਰ ਦੇ ਬਹੁਤ ਸਾਰੇ ਜੋ
ਹੈ ਜਸੰਤਰ
ਇਹਨਾਂ ਨੂੰ ਧਾਰਨ ਕਰਕੇ ਭਰਮਣ ਕਰਦੇ ਨੇ ਦੇਸ਼ ਦੇ ਅੰਦਰ, ਦੇਸ਼ ਆਪਣਾ ਜਸੰਤਰ ਦੇਸ਼ ਦੇ ਵਿੱਚ ਹੋਰ ਦੇਸ਼ ਹੈ ਜਿਹੜਾ ਭਰਮਣ ਕਰਦੇ ਫਿਰਦੇ ਨੇ, ਪਰ ਇਹਦੇ ਨਾਲ ਲਾਭ ਨਹੀਂ ਹੈ।
ਗੁਰ ਕਾ ਸ਼ਬਦ ਨਾ ਚੀਨਹੀ,
ਇਹ ਭੇਖੀ ਲੋਕ ਜਦੋਂ ਗੁਰ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਜਿਹੜਾ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ, ਜੀਵੀਸ਼ ਦੀ ਏਕਤਾ ਜਨਾਉਣ ਵਾਲਾ ਸੱਚੇ ਗੁਰੂ ਦਾ ਉਪਦੇਸ਼ ਉਹ ਜਾਣਦੇ ਨਹੀਂ ਹਨ, ਇਸ ਕਰਕੇ ਫਿਰ ਜਿਹੜਾ ਇਹਨਾਂ ਦਾ ਇਹ ਭਰਮਣ ਕਰਨਾ ਭੇਖ ਧਾਰਨ ਕਰਨਾ ਵਿਅਰਥ ਹੀ ਹੈ।
ਤਤ ਸਾਰ ਨਿਰੰਤਰ,
ਸਾਰਨਾਮ ਹੈ ਸ੍ਰੇਸ਼ਟ ਦਾ, ਤਤ ਸਿਧਾਂਤ ਰੂਪ ਜੋ ਕਰਤਾਰ ਹੈ ਉਹਨੂੰ, ਕਰਤਾਰ ਨੂੰ ਨਿਰੰਤਰ ਨਿਰਅੰਤਰ ਅੰਤਰੇ ਤੋਂ ਰਹਿਤ ਜਿਹੜਾ ਵੀ ਜਿਹਦੇ ਵਿੱਚ ਅੰਤਰਾ ਕੋਈ ਨਹੀਂ ਉਹਨੂੰ ਤਾਂ ਜਾਣਦੇ ਨਹੀਂ ਹੈ। ਤਤ ਸਾਰ ਨਿਰੰਤਰ ਨਾ ਹੀ ਸਾਰ ਸ੍ਰੇਸ਼ਟ, ਤਤ ਸਾਰੰਸ਼ ਜੋ ਗਿਆਨ ਸਰੂਪ ਹੈ, ਨਿਰੰਤਰ ਇੱਕ ਰਸ ਹੈ, ਉਹ ਪਰਮੇਸ਼ੁਰ ਨੂੰ ਤਾਂ ਜਾਣਿਆ ਹੀ ਨਹੀਂ। ਭੇਖਤਾਰੀ ਹੋ ਕੇ ਭਰਮਣ ਕਰਦੇ ਫਿਰੇ।
ਪੰਡਿਤ ਪਾਦੇ ਜੋਏ ਸੀ,
ਤੇ ਪੰਡਿਤ ਵਿਦਵਾਨ ਪਾਦੇ ਪਦਤੀਆਂ ਦੱਸਣ ਵਾਲੇ ਤੇ ਉਹ ਪੜਾਉਣ ਵਾਲੇ ਤੇ ਜੋਏ ਸੀ ਜੋਤਸ਼ੀਆਂ ਦਾ ਨਾਮ ਹੈ। ਇਹਤੇ ਆਦਿਕ ਜਿਹੜੇ ਐਸੇ ਹਨ
ਨਿਤ ਪੜ੍ਹੈ ਪੁਰਾਣ,
ਉਹ ਨੇਤਾ ਪ੍ਰਤੀ 18 ਪੁਰਾਣ ਭਵਿੱਖਿਅਤ ਪੁਰਾਣ ਪੜ੍ਹ ਕੇ ਅਨੇਕਾਂ ਗ੍ਰੰਥਾਂ ਨੂੰ ਪੜ੍ਹ ਕੇ ਸੁਣਾਉਂਦੇ ਆ ਲੋਕਾਂ ਨੂੰ ਆਪਣੀ ਰੋਜੀ ਰੋਟੀ ਵਾਸਤੇ।
ਅੰਤਰ ਵਸਤ ਨਾ ਜਾਣਨੀ,
ਉਹਨਾਂ ਪੰਡਿਤਾਂ ਨੇ ਵੀ ਅੰਦਰ ਜਿਹੜੀ ਵਸਤੂ ਕੀ ਹੈ, ਆਤਮਾ ਰੂਪ ਵਸਤੂ ਹੈ, ਉਹ ਬ੍ਰਹਮ ਵਿਆਪਕ ਹੈ ਪਰਮੇਸ਼ਰ, ਤੇ ਉਹਨੂੰ ਨਾ ਜਾਣਨੀ, ਉਹਨੂੰ ਜਾਣਨਾ ਨਹੀਂ ਕੀਤਾ ਹੈ, ਤੇ ਹਿਰਦੇ ਦੇ ਵਿੱਚ ਹੀ ਹੈ ਪਰ ਉਹਨੂੰ ਜਾਣਿਆ ਨਹੀਂ ਹੈ।
ਘੱਟ ਬ੍ਰਹਮ ਲੁਕਾਣਾ,
ਘੱਟ ਹਿਰਦੇ ਦੇ ਵਿੱਚ ਲੁਕਾਣਾ ਲੁਕਿਆ ਹੋਇਆ ਹੈ। ਬ੍ਰਹਮ ਵਿਆਪਕ ਹੈ ਪਰਮੇਸ਼ਰ, ਉਹ ਆਤਮ ਆਨੰਦ ਦੀ ਵਸਤੂ ਨੂੰ ਤਾਂ ਜਾਣਿਆ ਹੀ ਨਹੀਂ ਹੈ, ਹਿਰਦੇ ਚ ਉਹਨੂੰ ਤਾਂ ਉਹ ਕਈ ਨਹੀਂ ਜਾਣਨਾ ਜਾਣਨਾ ਕੀਤਾ ਹੈ, ਅਗਿਆਨ ਦੇ ਵਸ ਹਨ। ਫਿਰ ਕੀ ਲਾਭ ਹੈ ਭੇਖ ਆਦਿ ਧਾਰਨ ਕਰਨ ਦਾ, ਪ੍ਰਾਣ ਜਿਹੜੇ ਪੜ੍ਹੇ ਇਹਨਾਂ ਦੇ ਨਾਲ ਪੜ੍ਹਨ ਪੜਾਉਣ ਦੇ ਵਿੱਚ ਫਿਰ ਜੇਤਾ ਪੜਿਆ ਤੇਤਾ ਕੜਿਆ, ਇਹ ਤਾਂ ਫਿਰ ਇਹ ਬਾਤ ਹੈ।
ਇੱਕ ਤਪਸੀ ਬਨ ਮਹਿ ਤਪ ਕਰੇ ਹੈ,
ਇੱਕ ਤਪਸਵੀ ਲੋਕ ਬਾਨਪ੍ਰਸਤੀ ਹੋ ਕੇ ਉਹ ਜੰਗਲ ਦੇ ਵਿੱਚ ਤਪੱਸਿਆ ਕਰਦੇ ਰਹਿੰਦੇ ਹਨ।
ਨਿਤ ਤੀਰਥ ਵਾਸਾ,
ਇਹ ਕੌਣ ਜਿਹੜੇ ਕਹਿੰਦੇ ਜੀ ਤੀਰਥਾਂ ਦੇ ਕਿਨਾਰਿਆਂ ਤੇ ਰਹਿਣਾ, ਉਹਨਾਂ ਦੇ ਉੱਤੇ ਵਾਸਾ ਨਿਵਾਸ ਕਰਦੇ ਹਨ।
ਨਿਤ ਤੀਰਥ ਵਾਸਾ,
ਨਿਤ ਹਮੇਸ਼ਾ ਨੇਤਾ ਪ੍ਰਤੀ ਤੀਰਥਾਂ ਦੇ ਉੱਤੇ ਨਿਵਾਸ ਕਰਦੇ ਨੇ, ਆਪਣੀਆਂ ਕੁਟੀਆਂ ਬਣਾ ਕੇ ਆਸ਼ਰਮ ਬਣਾ ਕੇ।
ਆਪਣਾ ਚੀਨਹਿ ਹੈ ਤਾਮਸੀ,
ਉਹ ਆਪਣੇ ਆਤਮਿਕ ਸਰੂਪ ਨੂੰ ਤਾਂ ਚੀਨੇ ਜਾਣਦੇ ਨਹੀਂ ਹੈ। ਜੇ ਉਹਨਾਂ ਨੂੰ ਆ ਕੇ ਕੋਈ ਸਾਨੂੰ ਉਪਦੇਸ਼ ਦਿਓ ਤਾਂ ਫਿਰ ਉਸ ਵੇਲੇ ਬਿਰਤੀ ਤਮੋਗੁਣ ਹੋ ਜਾਂਦੀ ਹੈ, ਤਾਮਸੀ ਤਮੋਗੁਣ ਹੀ ਸੁਭਾਅ ਧਾਰਨ ਕਰ ਲੈਂਦੇ ਹੈ। ਕ੍ਰੋਧ ਦੇ ਵਸ ਹੋ ਕੇ ਕਹਿੰਦੇ ਤੂੰ ਬੜਾ ਸਿਆਣਾ, ਮੈਨੂੰ ਇਹੋ ਜਿਹੇ ਪ੍ਰਸ਼ਨ ਕਰਦਾ, ਗਾਹਾਂ ਪ੍ਰਸ਼ਨ ਆਉਂਦਾ ਨਹੀਂ ਹੁੰਦਾ। ਇਸ ਕਰਕੇ
ਕਾਹੇ ਪਏ ਉਦਾਸਾ,
ਉਹ ਕਾਰੋਬਾਰ ਛੱਡ ਕੇ ਕਿਸ ਵਾਸਤੇ ਉਦਾਸੀ ਉਪਰਾਮਤਾ ਧਾਰਨ ਕਰ ਲਈ ਹੈ, ਉਦਾਸੀਨਤਾ ਦਿਖਾਉਣੀ ਬੇਅਰਥ ਹੀ ਹੈ। ਫਿਰ
ਇੱਕ ਬਿੰਦ ਯਤਨ ਕਰ ਰਾਖਦੇ,
ਇੱਕ ਉਹ ਪੁਰਸ਼ਨ ਯਤਨ ਕਰਕੇ ਆਪਣੀ ਬੀਜ ਰੂਪ ਜਿਹੜੀ ਧਾਤੂ ਹੈ, ਸੱਤਾਂ ਧਾਤੂਆਂ ਦੀ ਜਿਹੜੀ ਬਿੰਦ ਹੈ, ਜਿਸ ਬੀਜ ਦੇ ਨਾਲ ਅੱਗੇ ਮਨੁੱਖ ਦਾ ਸਰੀਰ ਪੈਦਾ ਹੁੰਦਾ ਹੈ, ਉਹਨੂੰ ਬਿੰਦ ਨੂੰ ਰੱਖਦੇ ਹੈ ਤੇ ਉਹਨੂੰ ਰੋਕ ਕੇ ਕਿ ਮੇਰੇ ਠੰਡੀਆਂ ਚੀਜ਼ਾਂ ਖਾਣੀਆਂ ਤੇ ਬਿਰਤੀ ਤਮੋਗੁਣ ਨਾ ਹੋ ਜਾਵੇ ਤੇ ਸੁਪਨੇ ਦੇ ਵਿੱਚ ਵੀ ਅਪਵਿੱਤਰਤਾ ਨਾ ਹੋ ਜਾਵੇ, ਉਹਨੂੰ ਸਾਂਭ ਕੇ ਰੱਖਦੇ ਹੈ। ਔਰ ਫਿਰ ਕੀ ਕਹਾਉਂਦੇ ਨੇ, ਬੜੇ ਯਤਨਾਂ ਦੇ ਨਾਲ ਇਹ ਬਿੰਦ ਪਾਲਣਾ ਕਰਦੇ ਹਨ।
ਸੇ ਜਤੀ ਕਹਾਵੇ ਹੈ,
ਉਹ ਜਤੀ ਬ੍ਰਹਮਚਾਰੀ ਕਹਾਉਂਦੇ ਹੈ ਤੇ ਪਰ ਅੰਦਰੋਂ ਸੰਕਲਪ ਥੋੜੀ ਮਰਦਾ, ਬ੍ਰਹਮਚਰਿਤ ਅੱਠ ਪ੍ਰਕਾਰ ਦਾ, ਤੋ ਇਸ ਪ੍ਰਕਾਰ ਉਹਨੂੰ ਅੱਠ ਪ੍ਰਕਾਰ ਦੇ ਜਿਹੜਾ ਬ੍ਰਹਮਚਰਿਤ ਸਿੱਖੇ ਉਹਨੂੰ ਤਾਂ ਫਿਰ ਕਹਿ ਸਕਦੇ ਹਾਂ ਵੀ ਇਹ ਜਤੀ ਹੈ। ਸਰਵਣ ਕੀਰਤਨ ਸਿਮਰਨ ਚਿਤਵਤ ਬਾਤ ਏਕਾਂਤ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟ ਕਹਾਂਤ, ਤੇ ਇਉਂ ਜਤੀ ਕਹਾਉਂਦੇ ਆ ਮਹਾਰਾਜ। ਕਹਿੰਦੇ ਸੇ ਜਤੀ ਕਹਾਵੈ, ਕਹਾਉਣ ਦੇ ਵਿੱਚ ਇਹ ਨੇ ਜਤੀ, ਜਤੀ ਸਦਾਵੈ ਜੁਗਤ ਨਾ ਜਾਣ ਹੈ, ਛੱਡ ਬਹਿ ਹੈ ਕਾਰੋਬਾਰ, ਇਹ ਉਹਨਾਂ ਦੀ ਹਾਲਤ ਹੈ। ਇਸ ਤਰ੍ਹਾਂ ਜਤੀ ਕਹਾ ਕੇ ਮੁਕਤ ਥੋੜੀ ਹੋ ਜਾਂਦੇ ਨੇ, ਫਿਰ ਜੇ ਇਸ ਤਰ੍ਹਾਂ ਹੀ ਹੋਵੇ ਤਾਂ ਖੁਸਰੇ ਜਿਹੜੇ ਨੇ ਉਹਨਾਂ ਦੇ ਬਿੰਦ ਹੁੰਦੀ ਨਹੀਂ, ਫਿਰ ਉਹ ਖੁਸਰੇ ਕਿਉਂ ਨਹੀਂ ਫਿਰ ਕੇਵਲ ਮੁਕਤ ਨੂੰ ਪ੍ਰਾਪਤ ਹੋ ਗਏ। ਬਿੰਦ ਰਾਖ ਜੋ ਤਰੀਆ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ, ਉਹਨੇ ਕਿਉਂ ਨਾ ਪਾਈ ਪਰਮਗਤੀ, ਭਾਵ ਇਉਂ ਨਹੀਂ ਮਿਲਦੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸ੍ਰੀ ਦਸਮ ਦੀ ਐਸੀ ਬਾਣੀ ਸਾਨੂੰ ਮਹਾਰਾਜ ਨੇ ਰਚਨਾ ਦਿੱਤੀ ਹੈ ਜਿਹਦੇ ਵਿੱਚ ਸਤਯੁਗ ਤੋਂ ਲੈ ਕੇ ਆਉਂਦੇ ਸਤਯੁਗ ਤੱਕ ਦਾ ਇਤਿਹਾਸ ਹੈ। ਸੰਖੇਪ ਦੇ ਨਾਲ ਪੁਰਾਣਾਂ ਦੀ ਬਹੁਤ ਕਥਾਵਾਂ ਸੰਖੇਪ ਰੂਪ ਕਰਕੇ ਹਰ ਪ੍ਰਕਾਰ ਦੀ ਸਿੱਖਿਆ ਹੈ ਉਹਦੇ ਵਿੱਚ। ਕੁਝ ਬਾਣੀਆਂ ਐਸੀਆਂ ਜਿਹੜੀਆਂ ਨਿਰੋਲ ਅਕਾਲ ਪੁਰਖ ਦੀ ਉਸਤਤ ਹੈ, ਉਹਦੇ ਵਿੱਚ ਇੱਕ ਬਾਣੀ ਹੈ ਜਿਹਦਾ ਨਾਮ ਹੀ ਅਕਾਲ ਉਸਤਤ ਹੈ, ਪਰਮੇਸ਼ਵਰ ਦੀ ਮਹਿਮਾ ਹੈ। ਉਹਦੇ ਵਿੱਚ ਖੰਡਨ ਵੀ ਹੈ ਇਸ ਜਿਹੜਾ ਇਹ ਪ੍ਰਕਰਨ ਚੱਲਦਾ ਹੈ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇੱਕ ਕਵਿਤ ਐਸੀ ਉਚਾਰਨ ਕੀਤੀ ਹੈ, ਉਹਦੇ ਕਵਿਤ ਦੇ ਜਿਹੜੇ ਬੋਲ ਮਹਾਰਾਜ ਸਾਹਿਬ ਦੀ ਬਾਣੀ ਹੈ, ਜਿੱਥੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ, ਉੱਥੇ ਦਸਮ ਦੀ ਬਾਣੀ ਜਿਹੜੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੇ ਕਲਗੀਧਰ ਪਾਤਸ਼ਾਹ ਨਾਲ ਪਿਆਰ ਹੈ ਫਿਰ ਉਹ ਵੀ ਬਾਣੀ ਪਿਆਰ ਨਾਲ ਸੁਣਨੀ ਚਾਹੀਦੀ ਹੈ ਨਾ। ਮਹਾਰਾਜ ਫਰਮਾਨ ਕੀ ਕਰਦੇ ਨੇ, ਕਹਿੰਦੇ ਖੂਕ ਮਲ ਹਾਰੀ ਗਦ ਗਦਹਾ ਬਿਪੋਤ ਤਾਰੇ, ਗੇਦੂਆ ਮਸਾਨ ਬਾਸ ਕਰੇ ਹੋਈ ਕਰਤ ਹੈ, ਘੁੱਗੂ ਮਟ ਵਾਸੀ ਲੱਗੇ ਡੋਲਤ ਉਦਾਸੀ ਮਿਰਗ, ਤਰਵਰਸ ਦੀਪ ਮੋਹਨ ਤਾਰੇ ਹੀ ਮਰਤ ਹੈ, ਬਿੰਦ ਕੇਸ ਦਈਆ ਤਾਂ ਹੀ ਜੀ ਵਡਈਆ ਦੇਤ, ਬਾਂਦਰ ਸਦੀ ਪਾਏ ਨੰਗੇ ਫਿਰ ਤਾਂ ਜੇ ਨੰਗੇ ਫਿਰਨਾ ਮਿਲਦਾ ਹੈ। ਕਹਿੰਦੇ ਬਾਂਦਰ ਮਾਰ ਕਹਿੰਦੇ ਨੰਗੇ ਫਿਰਦੇ ਨੇ, ਕਿਹੜੇ ਕੱਪੜੇ ਪਾਏ ਹੋਣੇ ਉਹਨਾਂ ਦੇ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰੀਬੀਨ, ਇੱਕ ਗਿਆਨ ਕੇ ਬਿਹੀਨ ਸ਼ੀਨ ਕੈਸੇ ਕਹਿ ਤਰਤ ਹੈ, ਗਿਆਨ ਤੋਂ ਬਿਨਾਂ ਕਿਵੇਂ ਤਰ ਜਾਣਗੇ, ਨਹੀਂ ਤਰ ਸਕਦੇ। ਇਸ ਕਰਕੇ ਉਪਨਿਸ਼ਦਾਂ ਦੇ ਵਿੱਚ ਐਸਾ ਹੈ, ਰਿਤੇ ਗਿਆਨ ਆਤਮਾ ਮੁਕਤੀ ਨਾਨਿਆ ਪੰਥ ਹੈ ਵਿਦਿਆ ਤੇ ਅਨੇ, ਮੁਕਤੀ ਮਿਲਦੀ ਹੈ ਮੰਨੈ ਪਾਵ ਹੈ ਮੋਖ ਦੁਆਰ। ਮੁਕਤੀ ਦਾ ਗਿਆਨ ਤੋਂ ਮਿਲਣੀ ਹੈ, ਗਿਆਨ ਨਾਮ ਜਪੇ ਤੋਂ ਹੋਣਾ, ਨਾਮ ਨਿਸਕਾਮ ਸੇਵਾ ਤੋਂ ਬਿਨਾਂ ਟਿਕਦਾ ਨਹੀਂ। ਇਸ ਕਰਕੇ ਸੇਵਾ ਗੁਰੂ ਘਰ ਦੇ ਵਿੱਚ ਮਹਾਨ ਹੈ। ਹੁਣ ਜਿਨ੍ਹਾਂ ਤੋਂ ਆਪਣੇ ਝੂਠੇ ਭਾਂਡੇ ਨਹੀਂ ਮਾਂਜਦੇ ਉਹਨਾਂ ਨੇ ਕੀ ਕਰਨਾ ਨਿਕੰਮਿਆਂ ਨੇ। ਸੇਵਾ ਜਿਹੜੀ ਹੈ ਨਿਸਕਾਮ ਸੇਵਾ ਜਿਹੜੀ ਕਾਮਨਾ ਤੋਂ ਰਹਿਤ ਹੋ ਕੇ ਕਰਨੀ ਹੈ। ਹੁਣ ਜਿਹੜੇ ਚੰਗੀ ਦੇਖੋ ਦਰਬਾਰ ਸਾਹਿਬ ਦੀ ਸੇਵਾ ਕਰਦੇ ਹੋ, ਲੰਗਰ ਦੀ ਸੇਵਾ ਕਰਦੇ ਹੋ, ਤੁਹਾਡੇ ਭਲੇ ਵਾਸਤੇ ਹੀ ਹੈ ਜਿਹੜੇ ਵੀ ਕਰਨਗੇ। ਸੋ ਅੱਗੇ ਮਹਾਰਾਜ ਸਾਹਿਬ ਜੀ, ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਨਾਮ ਤੋਂ ਬਿਨਾਂ। ਇਹ ਸਾਰੀਆਂ ਲੜੀਆਂ ਨਿਸਕਾਮ ਸੇਵਾ ਕਰਕੇ ਮਨ ਸ਼ੁੱਧ ਹੁੰਦਾ ਹੈ, ਸ਼ੁੱਧ ਮਨ ਚ ਨਾਮ ਟਿਕਦਾ ਹੈ, ਟਿਕੇ ਹੋਏ ਨਾਮ ਚ ਗਿਆਨ ਪੈਦਾ ਹੁੰਦਾ ਹੈ, ਗਿਆਨ ਹੋਏ ਤੋਂ ਮੁਕਤੀ ਮਿਲਦੀ। ਇਹ ਸਿੱਧਾ ਰਸਤਾ ਹੈ। ਅੱਗੇ ਫਰਮਾਨ ਕਰਦੇ ਹਨ ਜੀ,
ਬਿਨ ਗੁਰ ਸ਼ਬਦ ਨਾ ਛੂਟ ਹੀ,
ਗੁਰ ਸਤਿਗੁਰੂ ਦੇ ਸ਼ਬਦ ਨਾਮ ਹੈ ਉਪਦੇਸ਼ ਦਾ, ਉਹ ਤੋਂ ਬਗੈਰ ਜਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਨਾ ਛੂਟ ਹੀ, ਛੁੱਟੇਗਾ ਨਹੀਂ ਜਮਾਂ ਦੇ ਬੰਨਿਆ ਹੋਇਆ। ਇਸ ਕਰਕੇ ਭਾਵ ਕੀ ਹੈ ਵੀ ਮੁਕਤੀ ਨਹੀਂ ਪ੍ਰਾਪਤ ਹੋਣੀ, ਮੁਕਤੀ ਤਾਂ ਮਿਲੂਗੀ ਇਸ ਤਰੀਕੇ ਦੇ ਨਾਲ ਗੁਰੂ ਦੇ ਸ਼ਬਦ ਦੀ ਆਰਾਧਨਾ ਕਰਕੇ।
ਭ੍ਰਮ ਆਵੇ ਹੈ ਜਾਵੇ ਹੈ,
ਤੇ 84 ਲੱਖ ਜੂਨਾਂ ਦੇ ਵਿੱਚ ਭਰਮਦੇ ਹੈ, ਤੇ ਫਿਰ ਜਨਮ ਧਾਰ ਕੇ ਆਵ ਹੈ, ਇਹ ਮਰ ਕੇ ਜਾਵ ਹੈ। ਇਹ ਹਲਟ ਦੀਆਂ ਟਿੰਡਾਂ ਵਾਂਗ ਹੈ, ਇੱਕ ਟਿੰਡ ਆਉਂਦੀ ਹੈ ਭਰੀ ਹੋਈ, ਇੱਕ ਖਾਲੀ ਹੋ ਕੇ ਚਲੀ ਜਾਂਦੀ ਹੈ। ਸਵਾਸਾਂ ਦੀ ਭਰੀ ਹੋਈ ਦੇਹ ਰੂਪੀ ਟਿੰਡ ਆਉਂਦੀ ਹੈ, ਮੁਰਦਾ ਰੂਪ ਦੇ ਖਾਲੀ ਹੋ ਕੇ ਟਿੰਡਾਂ ਹੀ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਖੂਹ ਦੀਆਂ। ਹਲਟ ਦੀ ਨਿਆਂ ਫਿਰ ਚੱਲ ਰਿਹਾ ਇਹ ਸੰਸਾਰ ਦਾ ਕਾਰ ਜਿਹੜਾ ਹੈ, ਇਹੋ ਫਰਮਾਨ ਕਰਦੇ ਨੇ ਜੀ।
ਇੱਕ ਗਿਰਹਿ ਸੇਵਕ ਸਾਧਕਾ,
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਤਾਂ ਉੱਪਰ ਜਿੰਨੇ ਵੀ ਗਿਣੇ ਆ, ਤੇ ਜਿਹਦੇ ਵਿੱਚ ਜੋਗੀ ਆ ਗਏ, ਤੇ ਜਿਨ੍ਹਾਂ ਨੇ ਪੰਡਿਤ ਜੋਤਸੀ ਆ ਗਏ, ਤਪਸਵੀ ਆ ਗਏ, ਬਿੰਦ ਰੱਖਣ ਵਾਲੇ ਆ ਗਏ, ਇਹ ਸਾਰੇ ਜਿੰਨੇ ਵੀ ਹੈ, ਕਾਪੜੀਆ ਭੇਖ ਆ ਗਿਆ, ਦਸਾਂਤਰੇ ਫਿਰਨ ਵਾਲੇ, ਰਿਧੀਆਂ ਸਿੱਧੀਆਂ ਚਾਹੁਣ ਵਾਲੇ ਆ ਗਏ, ਇਹ ਸਾਰੇ ਜਿਹੜੇ ਗਿਣ ਕੇ ਫਿਰ ਮਹਾਰਾਜ ਸਾਹਿਬ ਜੀ ਨੇ ਅਖੀਰ ਦੇ ਵਿੱਚ ਕਹਿੰਦੇ ਇੱਕ ਗਿਰਹੀ ਸੇਵਕ ਸਾਧਕਾ ਬਾਰੇ ਬੋਲਿਆ ਜੀ।
ਇੱਕ ਗਿਰਹੀ ਸੇਵਕ ਸਾਧਕਾ,
ਇੱਕ ਇਹਨਾਂ ਸਾਰਿਆਂ ਦੇ ਨਾਲੋਂ ਕੌਣ ਗਿਰਹੀ ਗ੍ਰਿਸਤੀ, ਉਹ ਕਹਿੰਦੇ ਚੰਗੇ ਨੇ, ਇਹਨਾਂ ਸਾਰਿਆਂ ਨਾਲੋਂ ਚੰਗੇ ਨੇ, ਇੱਕ ਤਾਂ ਪਖੰਡ ਨਹੀਂ ਕਰਦੇ, ਇੱਕ ਕਰਕੇ ਖਾ ਰਹੇ ਹੈ, ਕਿਸੇ ਦੀ ਕਿਰਤ ਨਹੀਂ ਖਾਂਦੇ। ਉਹ ਜਿਹੜੇ ਸੇਵਕ ਦਾਸਾ ਭਾਵ ਧਾਰ ਕੇ, ਦੂਸਰਾ ਗ੍ਰਿਸਤੀ ਦੇ ਮਨ ਵਿੱਚ ਦਾਸਾ ਭਾਵ ਬਹੁਤ ਹੁੰਦਾ ਹੈ, ਉਹ ਇਹਨਾਂ ਦੀ ਸੇਵਾ ਕਰਦੇ ਆ, ਸਾਰਿਆਂ ਦੀ ਸੰਗਤ ਦੀ ਸੇਵਾ ਕਰਦੇ ਆ, ਸਾਧਕਾ ਸਾਧਨ ਕਰਨ ਵਾਲੇ, ਭਾਵ ਬੰਦਗੀ ਕਰਨ ਵਾਲੇ ਹਨ, ਆਪਣੇ ਕਿਰਤ ਬਿਰਤ ਕਰਦੇ ਹੋਏ, ਹੱਥ ਪਾਉਂ ਕਰ ਕਾਮ ਸਵ ਚੀਤ ਨਿਰੰਜਨ ਨਾਲ। ਕਬੀਰ ਸਾਹਿਬ, ਨਾਮਦੇਵ ਜੀ, ਤਿੰਨਾਂ ਸਾਰੇ ਕਿਰਤੀ ਉਹ ਸਨ, ਇਹ ਸਾਡੇ ਗੁਰੂ ਸਾਹਿਬ ਆਪ ਕਿਰਤ ਕਰਦੇ ਰਹੇ।
ਗੁਰਮਤੀ ਲਾਗੇ,
ਜਿਹੜੇ ਗੁਰੂ ਦੀ ਮਤ ਦੇ ਨਾਲ ਸਿੱਖਿਆ ਦੇ ਵਿੱਚ ਲੱਗੇ ਹੋਏ ਹਨ, ਉਹ ਚੰਗੇ ਨੇ ਨਾ ਸਾਰਿਆਂ ਨਾਲੋਂ।
ਨਾਮ ਦਾਨ ਇਸ਼ਨਾਨ ਦ੍ਰਿੜ,
ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ, ਫਿਰ ਇਹਦੇ ਨਾਲ ਹੀ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਂਦੇ ਆ, ਦਾਨ ਦਿੰਦੇ ਆ, ਤੇ ਇਸ ਪ੍ਰਕਾਰ ਇਹਨਾਂ ਕਰਮਾਂ ਨੂੰ ਦ੍ਰਿੜ ਨਾਮ ਪੱਕੇ ਦਾ ਹੁੰਦਾ ਹੈ, ਪੱਕੀ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਗ੍ਰਹਿਣ ਕੀਤਾ ਹੋਇਆ ਹੈ, ਇਹ ਸਾਧਨ ਕਰਦੇ ਹਨ।
ਨਾਮ ਦਾਨ ਇਸ਼ਨਾਨ ਦ੍ਰਿੜ,
ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ, ਇਸ਼ਨਾਨ ਕਰਕੇ ਫਿਰ ਕੀ ਕਰਦੇ ਆ, ਨਾਮ ਜਪਦੇ ਆ, ਤੇ ਫਿਰ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਂਦੇ ਆ, ਗੁਰਮੁਖ ਨਾਮ ਦਾਨ ਇਸ਼ਨਾਨ, ਤੇ ਇਸ ਕਰਕੇ ਪਿਛਲੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰੜਾਏ ਦਾਨ ਦਿੰਦੇ ਆ ਹੱਥਾਂ ਦੇ ਨਾਲ, ਹੱਥ ਸਵਲੇ ਕਰਦੇ ਨੇ, ਤੇ ਜਿਹੜੇ ਇਸ ਪ੍ਰਕਾਰ ਦੇ ਕਰਮ ਨੂੰ ਦ੍ਰਿੜ ਪੱਕੀ ਤਰ੍ਹਾਂ ਗ੍ਰਹਿਣ ਕਰਦੇ ਹਨ,
ਹਰ ਭਗਤ ਸੋ ਜਾਗੇ,
ਸੋ ਉਹ ਹਰ ਹਰੀ ਪਰਮੇਸ਼ਵਰ ਵਾਹਿਗੁਰੂ ਦੀ ਭਗਤੀ ਦੇ ਵਿੱਚ ਜਾਗੇ ਜਾਗੇ ਹੋਏ ਨੇ, ਭਗਤੀ ਕਰਕੇ ਗਿਆਨ ਅਵਸਥਾ ਵਿੱਚ ਜਾਗ ਪਏ ਹਨ।
ਗੁਰ ਤੇ ਦਰ ਘਰ ਜਾਣੀਐ,
ਉਹ ਗੁਰੂ ਦੇ ਸ਼ਬਦ ਦੁਆਰਾ, ਘਰ ਨਾਮ ਹੈ ਸਰੀਰ ਦਾ, ਇੱਥੇ ਸਰੀਰ ਦੇ ਵਿੱਚ ਗਿਆਨ ਰੂਪੀ ਦਰ, ਦਰ ਨਾਮ ਹੈ ਦਰਵਾਜੇ ਦਾ, ਸਰੀਰ ਰੂਪੀ ਘਰ ਦੇ ਵਿੱਚ ਗਿਆਨ ਰੂਪੀ ਦਰਵਾਜੇ ਨੂੰ ਜਾਣੀਐ, ਜਾਣ ਲੈਂਦੇ ਨੇ, ਗੁਰ ਤੇ ਦਰ ਘਰ ਜਾਣੀਐ, ਗੁਰਾਂ ਦੇ ਦਰ, ਗੁਰਾਂ ਦਾ ਦਰ ਕੀ ਹੈ, ਸਤਸੰਗਤ, ਸਤਸੰਗਤ ਦੁਆਰਾ ਸਰੂਪ ਰੂਪੀ ਘਰ ਨੂੰ ਜਾਣੀਆਂ, ਜਾਣ ਲੈਂਦੇ ਹਨ।
ਸੋ ਜਾਈ ਸੰਜਾਣੈ,
ਸੋ ਉਹ ਦਰਗਾਹ ਵਿੱਚ ਜਾ ਕੇ ਪਹਿਚਾਣੇ ਜਾਂਦੇ ਨੇ, ਕੀ ਪਹਿਚਾਣੇ ਜਾਂਦੇ ਨੇ, ਕਿ ਇਹ ਮੁਕਤ ਪੁਰਖ ਨੇ ਭਾਈ, ਜਾਂ ਫਿਰ ਉਹ ਸੱਚਖੰਡ ਰੂਪੀ ਸਰੂਪ ਨੂੰ ਸਿਆਣੇ ਪਹਿਚਾਣ ਲੈਣਗੇ।
ਨਾਨਕ ਨਾਮ ਨਾ ਈਸਰੈ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਪਰਮੇਸ਼ਵਰ ਦਾ ਨਾਮ ਕਦੇ ਵੀ ਨਾ ਵਿਸਰੈ, ਭੁੱਲਦਾ ਨਹੀਂ ਹੈ, ਊਠਤ ਬੈਠਤ ਸੋਭਤ ਨਾਮ ਦੀ ਅਵਸਥਾ ਬਣੀ ਹੋਈ ਹੈ, ਕਿ ਉਹ ਜਿਹੜੇ ਹਨ ਐਸੇ ਅਵਸਥਾ ਵਾਲੇ, ਜਿਨ੍ਹਾਂ ਨੂੰ ਨਾਮ ਕਦੇ ਵਿਸਰ ਨਾਹੀਂ ਦਾ, ਤਾਰ ਆਪਣਾ ਨਾਮ ਦੇਹੋ ਗੁਣ ਗਾਵਨ ਦਿਨ ਰਾਤ ਨਾਨਕ ਚਾਓ ਹੋ, ਉਹਨਾਂ ਦੀ ਬਾਬਤ ਦੱਸਦੇ ਹਨ।
ਸੱਚੇ ਮਨ ਮਾਨੈ,
ਉਹ ਸੱਚੇ ਨਾਮ ਨੂੰ ਮਨ ਅੰਤਸ਼ ਕਰਨ, ਮਨ ਦੇ ਵਿੱਚ, ਮਨ ਤੋਂ ਭਾਵ ਅੰਤਸ਼ ਕਰਨ, ਉਹਦੇ ਚ ਮਨ ਹੈ, ਮੰਨਣਾ ਕਰਕੇ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਜਾਂ ਹੋਏ ਹਨ। ਸੱਚੇ ਮਨ ਮਾਨੈ, ਜਿਨ੍ਹਾਂ ਦਾ ਮਨ ਸੱਚੇ ਦੇ ਮੰਨਣ ਵਿੱਚ ਲੱਗ ਗਿਆ, ਉਹਨਾਂ ਨੂੰ ਨਾਮ ਨਹੀਂ ਭੁੱਲਦਾ ਕਦੇ ਵੀ, ਤੇ ਇਸ ਕਰਕੇ ਸੱਚੇ ਮਨ ਮਾਨੈ, ਸ਼੍ਰੋਮਣੀ ਗੁਰਾਂ ਦੇ ਵਾਹਿਗੁਰੂ ਮੰਤਰ ਕਰਕੇ ਉਹਨਾਂ ਦਾ ਮਨ ਸੱਚ ਸਰੂਪ ਵਿੱਚ ਮੰਨ ਜਾਂਦਾ। ਜਿਵੇਂ ਕਬੀਰ ਸਾਹਿਬ ਜੀ ਦਾ ਵਚਨ ਹੈ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ, ਇਸ ਪ੍ਰਕਾਰ ਦੱਸਿਆ ਹੈ ਜੀ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਵਚਨ ਹੈ, ਜਿਸ ਪ੍ਰਕਾਰ ਉਪਦੇਸ਼ ਦਿੰਦੇ ਨੇ ਕਰਤਾਰਪੁਰ ਸਾਹਿਬ, ਅਨੇਕਾਂ ਸੰਗਤਾਂ, ਹਜ਼ਾਰਾਂ ਸੰਗਤਾਂ ਜਥਿਆਂ ਦੇ ਜਥੇ ਬੰਨ ਕੇ ਆਇਆ ਕਰਦੀਆਂ। ਮਹਾਰਾਜ ਸਾਹਿਬ ਨੇ ਉਪਦੇਸ਼ ਦੇਣ ਦਾ ਸਮਾਂ ਰੱਖਿਆ ਸੀ, ਬਾਕੀ ਖੇਤੀਪਤੀ ਆਪ ਕਰਾਇਆ ਕਰਦੇ, ਤੇ ਐਸਾ ਆਪ ਜੀ ਦਾ ਸੁਭਾਅ ਸੀ, ਕੁਝ ਜਗ੍ਹਾ ਐਸੀ ਸੀ ਉੱਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ, ਜੰਗਲ ਦੇ ਵਿੱਚ ਉਹ ਤੁਰਦੇ ਫਿਰਦੇ ਮਹਾਰਾਜ ਸਾਹਿਬ ਜੀ ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ, ਮੂਲ ਮੰਤਰ ਆਰਾਧਨ ਕਰਦੇ, ਹਾਲਾਂਕਿ ਆਪ ਪਰਮੇਸ਼ਵਰ ਹੈ, ਐਸਾ ਸੁਭਾਅ ਸੀ ਗੁਰੂ ਨਾਨਕ ਸਾਹਿਬ ਦਾ। ਤੋ ਉਪਦੇਸ਼ ਦੇ ਸਮੇਂ ਉਪਦੇਸ਼ ਕਰਦੇ, ਧਰਮਸਾਲ ਬਣਵਾਈ ਉਹਦੇ ਚ ਬਹਿ ਕੇ ਉਪਦੇਸ਼ ਕਰਦੇ। ਸੋ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਐਸਾ ਰਾਗ ਦੇ ਜੀ, ਗੁਰੂ ਨਾਨਕ ਸਾਹਿਬ ਜੀ ਨੇ
ਮਨਸਾ ਮਨਹ ਸਮਾਏ ਲੇ,
ਕੈਸੀ ਸ਼ੁਭ ਸਿੱਖਿਆ ਹੈ, ਮਨਸਾ ਨਾਮ ਇੱਛਾ ਦਾ, ਮਨ ਦਾ ਜਿਹੜਾ ਫੁਰਨਾ ਹੈ, ਭਾਵ ਕੀ ਹੈ, ਲੋਕ ਵਾਸ਼ਨਾ ਹੈ, ਦੇਹ ਵਾਸ਼ਨਾ ਹੈ, ਸ਼ਾਸਤਰ ਵਾਸ਼ਨਾ ਹੈ, ਅਨੁਸੰਧ ਵਾਸ਼ਨਾ ਹੈ, ਇਹ ਸਾਰੀਆਂ ਵਾਸ਼ਨਾ ਹੀ ਨੇ, ਇਹਦੇ ਵਿੱਚ ਸੁਤਮਿਤ ਲੋਕ ਈਖ ਨਾ ਤੀਨੀ, ਇਹ ਸਾਰੀਆਂ ਨੂੰ ਮਨ ਵਿੱਚ ਇਹ ਕੀ ਕਰੇ, ਸਮਾਏ ਲੇ, ਲੀਨ ਕਰਕੇ, ਅਭੇਦ ਕਰਕੇ, ਤੇ ਲੇ ਨੂੰ ਥੋੜਾ ਜਿਹਾ ਪਿਛੇਤਰ ਕਰ ਦੇਣਾ, ਇਸ ਪ੍ਰਕਾਰ ਜਿਹਨੇ ਸਮਾਂ ਇਲੇ ਨਾ ਬਣ ਜਾਵੇ, ਸਮਾਏ ਲੇ, ਤੇ ਇਹਨਾਂ ਨੂੰ ਅਭੇਦ ਕਰਕੇ ਫਿਰ ਅੱਗੇ ਦੱਸਦੇ ਹਨ ਜੀ।
ਭਉ ਜਲ ਸੱਚ ਤਰਣਾ,
ਨਾਮ ਰੂਪੀ ਜਹਾਜ਼ ਤੇ ਚੜ ਕੇ ਭੈਦਾਇਕ ਸੰਸਾਰ ਸਮੁੰਦਰ ਨੂੰ, ਜਿਹਦੇ ਡਰ ਰੂਪੀ ਜਲ ਹੈ, ਭਉ ਜਲ, ਭਉ ਡਰ, ਜਲ ਪਾਣੀ, ਸੰਸਾਰ ਸਮੁੰਦਰ ਦੇ ਵਿੱਚ ਇਹ ਭੈ ਰੂਪ ਪਾਣੀ ਹੈ, ਇਹ ਤੋਂ ਸੱਚ ਨਿਸ਼ਚੇ ਕਰਕੇ ਤਰਨਾ ਹੋ ਜਾਂਦਾ ਫਿਰ ਉਹਦਾ, ਤੇ ਜਾਂ ਫਿਰ ਮਨਸਾ ਮਨੇ ਸਮਾਏ ਲਏ, ਭਉ ਜਲ ਸੱਚ ਤਰਨਾ, ਮਨਸਾ ਵਾਸ਼ਨਾਵਾਂ ਹਿਰਦੇ ਦੇ ਵਿੱਚ ਰੋਕ ਕੇ ਜੰਮਣ ਮਰਨ ਦੇ ਭੈ ਰੂਪ ਜਲ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਉਸ ਸੱਚੇ ਨਾਮ ਦੇ ਰਾਹੀਂ ਤਰਨਾ ਹੁੰਦਾ ਹੈ।
ਆਦਿ ਜੁਗਾਦ ਦਇਆਲ ਤੂੰ,
ਹੇ ਸ੍ਰਿਸ਼ਟੀ ਦੇ ਆਦਿ ਮੁੱਢ ਸਰੂਪ ਪਰਮੇਸ਼ਰ, ਤੂੰ ਤੁਸੀਂ ਆਦਿ ਜੁਗਾਦ, ਆਦਿ ਮੁੱਢ ਤੋਂ ਹੀ ਯੁੱਗ ਆਦਿ ਜਿਹੜੇ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਤਿਆਦਿਕ, ਇਹਨਾਂ ਦੇ ਯੁੱਗਾਂ ਦੇ ਵਿੱਚ ਦਇਆਲਤਾ ਕਰਨ ਵਾਲੇ ਹੋ, ਦਇਆਲ ਦਇਆ ਦਾ ਆਲਾ ਘਰ ਹੋ, ਇਸ ਕਰਕੇ ਹੇ ਵਾਹਿਗੁਰੂ ਜੀ
ਠਾਕੁਰ ਤੇਰੀ ਸਰਣਾ।
ਤੂੰ ਐਸਾ ਦਿਆਲੂ ਹੈ ਠਾਕੁਰ, ਹੇ ਮਾਲਕ ਜੀ ਸਵਾਮੀ ਜੀ, ਮੈਂ ਤੇਰੀ ਸ਼ਰਨਮ ਓਟਦਾ ਹਾਂ, ਤੇਰੇ ਆਸਰੇ ਹਾਂ, ਤੇਰੀ ਸ਼ਰਨ ਵਿੱਚ ਹਾਂ ਜੀ।
ਤੂੰ ਦਾਤਾ ਹਮ ਜਾਚਕਾ,
ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਤਾਂ ਯੁਗਾਂ ਯੁਗਾਂਤਰਾਂ ਵਿੱਚ ਦਾਤੋ ਦਾਤਾਂ ਦੇਣ ਵਾਲੇ ਹੋ, ਅਤੇ ਹਮ ਅਸੀਂ ਤੇਰੇ ਦਰ ਦੇ ਉੱਤੇ ਜਾਚਕਾ ਮੰਗਤੇ ਹਾਂ। ਜਾਚਕ ਨਾਮ ਮੰਗਤੇ ਦਾ ਹੁੰਦਾ ਹੈ, ਜਾਚਨਾ ਕਰਨ ਵਾਲਿਆਂ ਮੰਗਣ ਵਾਲੇ ਹਾਂ ਜੀ।
ਹਰ ਦਰਸ਼ਨ ਦੀਜੈ,
ਮਹਾਰਾਜ ਤੁਹਾਡੇ ਕੋਲੋਂ ਕੋਈ ਅੰਨ ਮੰਗਦਾ, ਕੋਈ ਵਡਿਆਈ ਮੰਗਦਾ, ਕੋਈ ਧਨ ਮੰਗਦਾ, ਕੋਈ ਤੰਦਰੁਸਤੀ ਮੰਗਦਾ, ਪਰ ਮਹਾਰਾਜ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹਰ ਦਰਸ਼ਨ ਦੀਜੈ, ਕਿਰਪਾ ਦ੍ਰਿਸ਼ਟੀ ਕਰਕੇ ਸਰਗੁਣ ਸਰੂਪ ਧਾਰ ਕੇ ਆਪ ਮਹਾਰਾਜ ਸਗਲ ਭਵਨ ਕੇ ਨਾਇਕਾ ਮੋਹ ਇੱਕ ਛਣ ਦਰਸ਼ ਦਿਖਾਏ ਜੀ, ਦਰਸ਼ਨ ਦੇਣਾ ਕਰੋ ਜੀ। ਇਹ ਜੋਦੜੀ ਹੈ, ਹੁਣ ਅਗਲੀ ਤੋਂ ਕੋਈ ਸਤਿਗੁਰੂ ਦਰਸ਼ਨਾਂ ਦੀ ਯੁਗਤੀ ਦੱਸਣਗੇ ਵੀ ਕਿਸ ਤਰ੍ਹਾਂ ਹੈ।
ਗੁਰਮੁਖ ਨਾਮ ਧਿਆਈ ਹੈ,
ਹੇ ਭਾਈ ਗੁਰਮੁਖਾਂ ਦੀ ਸੰਗਤ ਕਰ, ਗੁਰਮੁਖਾਂ ਦੀ ਸੰਗਤ ਕਰਕੇ ਵਾਹਿਗੁਰੂ ਨਾਮ ਨੂੰ ਧਿਆ ਕਰ, ਬਿਰਤੀ ਦਿਵਾਉਣਾ ਧਿਆਉਣਾ ਕਰ, ਤਾਂ ਫਿਰ ਤੇਰਾ ਜਿਹੜਾ ਅੱਗੇ ਦਸ ਦਿਨ ਮਨ ਜੋ ਹੈ,
ਮਨ ਮੰਦਰ ਭੀਜੈ,
ਇਹ ਮਨ ਅੰਤਸ਼ਕਰਨ ਰੂਪੀ ਮੰਦਰ ਘਰ ਹੈ, ਇਹ ਮਨ ਅੰਤਸ਼ਕਰਨ ਰੂਪੀ ਮੰਦਰ ਘਰ ਤੇ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਭੀਜੈ ਭਿੱਜ ਜਾਵੇਗਾ। ਜਾਂ ਫਿਰ ਇਉਂ ਕਹੋ, ਮਨ ਮੰਦਰ ਭੀਜੈ, ਮਨ ਦੇ ਅੰਦਰ ਜੋ ਸ਼੍ਰੋਮਣੀ ਪਰਮੇਸ਼ਵਰ ਹੈ ਉਹਦਾ ਅਧਿਸ਼ਠਾਨ ਸਰੂਪ, ਉਹਦੇ ਚ ਮਨ ਤੇਰਾ ਭਿੱਜ ਜਾਏਗਾ। ਜਿਵੇਂ ਵਸਤਰ ਹੈ ਜਿਹੜਾ ਪਾਣੀ ਦੇ ਵਿੱਚ ਭਿਉਂਦੀ ਹੈ, ਸਾਰਾ ਉਹਦੇ 'ਚ ਗਿੱਲਾ ਹੋ ਜਾਂਦਾ, ਇਸੇ ਤਰ੍ਹਾਂ ਸਾਰਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ, ਪ੍ਰੇਮ ਰੂਪੀ ਜਲ ਵਿੱਚ ਭਿੱਜ ਜਾਏ, ਫਿਰ ਵਾਹਿਗੁਰੂ ਦੀ ਪ੍ਰਾਪਤੀ ਹੈ, ਉਹਦੇ ਦਰਸ਼ਨ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਕੂੜਾ ਲਾਲਚ ਛੋਡੀ ਹੈ,
ਹੇ ਭਾਈ ਕੂੜਾ ਝੂਠੇ ਪਦਾਰਥਾਂ ਦਾ ਜਿਹੜਾ ਲਾਲਚ ਹੈ, ਲੋਭ ਹੈ, ਇਹਨੂੰ ਤਿਆਗਣਾ ਕਰੀਏ। ਇਸ ਨੂੰ ਜਦੋਂ ਇਸ ਨੂੰ ਛੱਡ ਦਿਓਗੇ
ਤਾਂ ਸੱਚ ਪਛਾਣੈ,
ਤਾਂ ਫਿਰ ਤੈਨੂੰ ਸੱਚ ਸੱਚ ਸਰੂਪ ਦੀ ਪਛਾਣ ਹੈ, ਪਹਿਚਾਣ ਹੋ ਜਾਵੇਗੀ। ਤਾਂ ਸੱਚ ਪਛਾਣੈ, ਫਿਰ ਸੱਚਾ ਪਰਮੇਸ਼ਰ ਪਛਾਣ ਲੈਂਦਾ ਹੈ, ਇਹਦੇ ਅੰਦਰੋਂ ਝੂਠੇ ਪਦਾਰਥਾਂ ਦਾ ਲਾਲਚ ਇਹਨੇ ਛੱਡ ਦਿੱਤਾ ਹੈ, ਹੁਣ ਮੇਰੀ ਪ੍ਰਾਪਤੀ ਦੇ ਲਾਇਕ ਬਣ ਗਿਆ, ਤਾਂ ਦਰਸ਼ਨ ਦਿੰਦਾ ਹੈ ਉਹ। ਗੱਲਾਂ ਨਾਲ ਨਹੀਂ ਦਰਸ਼ਨ ਹੋਣੇ।
ਗੁਰ ਕੈ ਸ਼ਬਦ ਸਮਾਈਐ,
ਗੁਰ ਸਤਿਗੁਰਾਂ ਦੇ ਸ਼ਬਦ ਨਾਮ ਹੈ ਉਪਦੇਸ਼ ਦਾ, ਉਪਦੇਸ਼ ਕਮਾਈ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਣਾ ਕਰ, ਤੇ ਜਦੋਂ ਅਭੇਦ ਹੋਣਾ ਕਰੇਗਾ
ਪਰਮਾਰਥ ਜਾਣੈ,
ਤਾਂ ਤੂੰ ਪਰਮਾਰਥ ਆਤਮਕ ਗਿਆਨ ਹੈ, ਪਰਮ ਅਰਥ ਵੱਡੇ ਉੱਤਮ ਪਦਾਰਥ ਕੀ ਹੈ ਮੁਕਤੀ, ਉਹਨੂੰ ਜਾਣੇ ਜਾਣ ਲਏਗਾ। ਇਸ ਕਰਕੇ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ, ਜਦੋਂ ਗੁਰਾਂ ਦੇ ਸ਼ਬਦ ਕਮਾਈ ਵਿੱਚ ਮਸਤ ਹੋ ਕੇ ਸਮਾਈਐ ਸਮਾ ਜਾਵੇਗਾ, ਤਾਂ ਪਰਮਾਰਥ ਸਿਧਾਂਤ ਭਾਵ ਤਤ ਸਰੂਪ ਦੇ ਗਿਆਨ ਨੂੰ ਜਾਣੇ ਜਾਣ ਲਵੇਗਾ ਫਿਰ ਤੋਂ।
ਇਹੋ ਮਨ ਰਾਜਾ ਲੋਭੀਆ,
ਇਹ ਭਾਈ ਮਾਇਆ ਦਾ ਲੋਭੀਆ ਲਾਲਚੀ ਹੈ ਜਿਹੜਾ ਮਨ ਹੈ, ਇਹੋ ਮਨ, ਇਹ ਮਾਇਆ ਦਾ ਲੋਭੀਆ ਲਾਲਚੀ ਮਨ ਜਿਹੜਾ ਚਿੱਤ ਹੈ, ਸਰੀਰ ਰੂਪੀ ਨਗਰ ਦਾ ਰਾਜਾ ਬਣਿਆ ਬੈਠਾ ਇਹ, ਰਾਜਾ ਬਾਲਕ ਨਗਰੀ ਕਾਚੀ ਦੁਸ਼ਤਾਂ ਨਾਲ ਪਿਆਰੋ, ਤੇ ਇਸ ਪ੍ਰਕਾਰ ਇਸ ਦੇਹ ਦਾ ਨਗਰੀ ਦਾ ਰਾਜਾ ਬਣਿਆ ਬਣਿਆ ਤੇ ਐਂ ਬੈਠਾ ਹੈ। ਇਹਦੇ ਵਿੱਚ ਫਿਰ ਅੱਗੇ ਦੱਸਦੇ ਹਨ,
ਲੁਭ ਤੋਂ ਲੋਭਾਈ,
ਤੇ ਫਿਰ ਇਹ ਲੁਭ ਤੋਂ ਲੋਭਤ ਕਰਨ ਵਾਲੇ, ਲਵਾਏਮਾਨ ਕਰਨ ਵਾਲੇ ਜਿਹੜੇ ਮੈਕੀ ਪਦਾਰਥਾਂ ਦਾ ਲੁਭਾਈ ਲਾਲਚੀ ਹੋਇਆ ਰਹਿੰਦਾ, ਮਨ ਰਾਜਿਆਂ ਦਾ ਰਾਜਾ ਚੱਕਰਵਰਤੀ ਬਾਦਸ਼ਾਹ ਬਣਿਆ ਬੈਠਾ ਹੈ। ਤੇ ਕਿਸ ਤਰ੍ਹਾਂ ਜਿੰਨੇ ਇੰਦਰੀਆਂ ਨੇ ਇਹ ਸਿਪਾਹੀਆਂ ਦੀ ਨਿਆਈ, ਇਹ ਜਿਵੇਂ ਸਿਪਾਹੀ ਰਾਜ ਦਾ ਹੁਕਮ ਮੰਨਦਾ, ਜਿਹੜੀਆਂ ਬਿਰਤੀਆਂ ਨੇ ਇਹ ਰਾਣੀਆਂ ਬਣੀਆਂ ਹੋਈਆਂ ਨੇ, ਮਨ ਦੇ ਸੰਸਕਾਰ ਵਜ਼ੀਰ ਬਣੇ ਹੋਏ ਨੇ। ਇਸ ਪ੍ਰਕਾਰ ਝੂਠੇ ਪਦਾਰਥਾਂ ਵਿੱਚ ਲੁਭ ਤੋਂ ਲਵਾਏਮਨ ਹੋ ਕੇ ਰਾਤ ਦਿਨ ਉਹ ਬਿਰਤੀ ਦੇਖਣ ਸੁਣਨ ਦੇ ਸੁੰਘਣ, ਇਹਦੇ ਵਿੱਚ ਲੁਭਾਈ ਲਾਲਚ ਵਿੱਚ ਆ ਰਿਹਾ ਹੈ। ਤੇ ਇਸ ਕਰਕੇ ਦੁਬਾਰੇ ਫਿਰ ਬੋਲ ਦੋ ਜੀ।
ਇਹੋ ਮਨ ਰਾਜਾ ਲੂਬੀਆ ਲੁਭ ਤੋ ਲੁਭਾਈ।
ਇਹ ਰਾਜਾ ਰੂਪ ਹੋ ਕਰਕੇ ਜਿਹੜਾ ਮਨ ਹੈ ਇਸ ਤਰ੍ਹਾਂ ਲੁਭਾਵਾਨ ਹੁੰਦਾ ਹੈ ਜਿਵੇਂ ਫੁੱਲਾਂ ਦੀ ਸੁਗੰਧੀ ਲੈਂਦੇ ਹੋਏ ਜਿਹੜੇ ਭੌਰੇ ਨੇ ਉਹਦੇ ਵਿੱਚੇ ਬੰਦ ਨਹੀਂ ਹੋ ਜਾਂਦੇ ਤੇ ਵਿੱਚੇ ਪ੍ਰਾਣ ਤਿਆਗ ਜਾਂਦੇ ਨੇ। ਇਹ ਵਿਸ਼ੇ ਰਸ ਦੀਆਂ ਫੁੱਲਾਂ ਦੇ ਵਿੱਚ ਐਂ ਆਪਣੀ ਜਾਨ ਗਵਾਉਂਦਾ ਸਵਾਸ ਗਵਾ ਲੈਂਦਾ ਉਹਦੇ ਵਿੱਚ ਹੀ ਨਾਸ ਹੋ ਜਾਂਦਾ ਹੈ। ਜਿਵੇਂ ਫਿਰ ਜਿਹੜਾ ਸਲਾਬਿਆ ਹੋਇਆ ਗੁੜ ਹੁੰਦਾ ਹੈ ਮੱਖੀ ਆ ਕੇ ਬਹਿ ਜਾਂਦੀ ਹੈ ਖੰਭ ਉਹਦੇ ਵਿੱਚ ਹੀ ਫਸ ਜਾਂਦੇ ਨੇ। ਆ ਸ਼ਹਿਦ ਦੇ ਉੱਤੇ ਕਈ ਵਾਰੀ ਮੱਖੀਆਂ ਉਹਦੇ ਵਿੱਚ ਹੀ ਮਰ ਜਾਂਦੀਆਂ ਨੇ ਤੇ ਇਸ ਕਰਕੇ ਇਹ ਜਿਹੜਾ ਹੈ ਉਹਦੀ ਨਿਆਂ ਜੀਵ ਦੇ ਵਿਧ ਨਿਖੇਧ ਕਰਮਾਂ ਨੂੰ ਕਰਦਾ ਹੋਇਆ ਇਹਨਾਂ ਵਿਸ਼ਿਆਂ ਦੇ ਲੋਭ ਵਿੱਚ ਲੁਭਾਏਵਾਨ ਹੋ ਕੇ ਵਿੱਚ ਹੀ ਨਾਸ ਹੋ ਜਾਂਦਾ ਹੈ ਮੱਖੀ ਦੀ ਤਰ੍ਹਾਂ।
ਗੁਰਮੁਖ ਲੋਭ ਨਿਵਾਰੀ ਹੈ।
ਗੁਰਮੁਖਾਂ ਦੀ ਸੰਗਤ ਕਰਕੇ ਮੈਕੀ ਪਦਾਰਥਾਂ ਦੇ ਲੋਭ ਨਾਮ ਹੈ ਲਾਲਚ ਦਾ ਇਸ ਨੂੰ ਨਿਵਾਰੀਏ ਨਿਵਰਤ ਕਰੀਦਾ ਹੈ।
ਹਰ ਸਿਓ ਬਣ ਆਈ
ਇਹ ਨਿਵਰਤੀ ਕਰਕੇ ਨਾ ਫਿਰ ਪਦਾਰਥਾਂ ਦੀ ਹਰੀ ਪਰਮੇਸ਼ਰ ਦੇ ਨਾਲ ਇਹਦੀ ਪ੍ਰੀਤੀ ਬਣ ਆਉਂਦੀ ਹੈ।
ਕਲਰ ਖੇਤੀ ਬੀਜੀ ਹੈ।
ਹੇ ਭਾਈ ਤੂੰ ਦੇਖ ਪ੍ਰਤੱਖ ਜੇ ਕਲਰੀ ਜ਼ਮੀਨ ਦੇ ਵਿੱਚ ਰੇਹੀ ਵਾਲੀ ਜ਼ਮੀਨ ਹੈ ਜਿਹਦੇ ਸੋਰਾ ਜ਼ਿਆਦਾ ਹੁੰਦਾ ਉਹਦੇ ਵਿੱਚ ਪੈਲੀ ਜਿਹੜੀ ਜ਼ਮੀਨ ਹੈ ਉਹਨੂੰ ਕੋਈ ਜ਼ਿਮੀਂਦਾਰ ਬੀਜੀਏ ਬੀਜਣਾ ਕਰੀਏ ਤਾਂ ਫਿਰ ਇਹ ਦੱਸ
ਕਿਉਂ ਲਾਹ ਪਾਵੇ
ਇਹਦੇ ਚ ਲਾਭ ਕੀ ਹੋਊਗਾ ਜਿਹੜਾ ਸੈਂਕੜੇ ਗੁਣ ਇੱਕ ਦਾਣੇ ਨੇ ਸੈਂਕੜੇ ਹੁਣ ਹੋ ਕੇ ਜੰਮਣਾ ਸੀ ਪ੍ਰਫੁੱਲਤ ਹੋਣਾ ਸੀ ਉਹ ਤਾਂ ਇੱਕ ਪਾਸੇ ਰਿਹਾ ਲਾਭ ਕੀ ਪ੍ਰਾਪਤ ਹੋਣੇ ਬੀਜਿਆ ਹੋਇਆ ਬੀਜ ਵੀ ਵਿਅਰਥ ਹੀ ਚਲਾ ਜਾਂਦਾ ਉਹ ਵੀ ਗਿਆ ਹੱਥੋਂ। ਇਸੇ ਕਰਕੇ ਕਲਰ ਖੇਤੀ ਬੀਜੀ ਹੈ ਕਿਉਂ ਲਾਹਾਂ ਪਾਵੈ ਇਸੇ ਪ੍ਰਕਾਰ ਜਿਹੜੀ ਕਲਰ ਜ਼ਮੀਨ ਦੀ ਨਿਆਮੀ ਕੀ ਹੈ ਨਿਸ਼ਰਧਕ ਬੰਦਾ ਜਿਹੜਾ ਜਿਹਦੀ ਸ਼ਰਧਾ ਰੂਪੀ ਜ਼ਮੀਨ ਚੰਗੀ ਨਹੀਂ ਹੈ ਭਾਵ ਕਿ ਅੰਦਰ ਪਾਪਾਂ ਰੂਪੀ ਕਲਰ ਜਮ੍ਹਾਂ ਹੋਇਆ ਹੈ ਉਹਦੇ ਹਿਰਦੇ ਦੇ ਅੰਦਰ ਜੇਕਰ ਗੁਰਾਂ ਦਾ ਉਪਦੇਸ਼ ਰੂਪੀ ਬੀਜ ਬੀਜਣਾ ਕਰੀਏ ਤਾਂ ਸਰਵਣ ਗਿਆਨ ਕਰਾਈਏ ਉਹਨੂੰ ਕਿਉਂ ਕਿਸ ਪ੍ਰਕਾਰ ਸ਼ਰਧਾ ਰੂਪੀ ਖੇਤੀ ਵੀ ਹਜ਼ਾਰਾਂ ਗੁਣ ਲਾਭ ਕਿਵੇਂ ਮਿਲੂਗਾ ਹਜ਼ਾਰਾਂ ਗੁਣ ਸਰੂਪ ਦਾ ਫਲ ਪ੍ਰਾਪਤ ਆਨੰਦ ਰੂਪੀ ਲਾਹਾ ਲਾਭ ਕਿਵੇਂ ਪਾ ਸਕਦਾ ਨਹੀਂ ਪਾ ਸਕਦਾ ਹੈ।
ਮਨਮੁਖ ਸਾਚਨ ਭੀਜੈ
ਮਨਮੁਖਾਂ ਦਾ ਮਨ ਵਿਕਾਰਾਂ ਵਿੱਚ ਲੱਗਣ ਕਰਕੇ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਭਿੱਜਦਾ ਨਹੀਂ ਹੈ ਉਹਦੇ ਤਦਾਕਾਰ ਨਹੀਂ ਹੁੰਦਾ ਹੈ।
ਕੂੜ ਕੂੜ ਗਡਾਵੇ
ਕੂੜ ਝੂਠ ਬੋਲਣ ਵਾਲੇ ਪੁਰਸ਼ ਕੂੜ ਝੂਠ ਵਿੱਚ ਹੀ ਗਡਾਵੇ ਗੱਡੇ ਭਾਵ ਮਿਲੇ ਹੋਏ ਰਹਿੰਦੇ ਨੇ ਉਹ ਕਿਸ ਤਰ੍ਹਾਂ ਮਿਲੇ ਰਹਿੰਦੇ ਨੇ ਕੂੜ ਕੂੜ ਗਡਾਵੇ ਜਿਵੇਂ ਬਿਸਤਾ ਖਾ ਕੇ ਕਾਂ ਖੁਸ਼ ਹੁੰਦਾ ਉਹ ਕੂੜ ਝੂਠ ਬੋਲ ਕੇ ਝੂਠੇ ਪਦਾਰਥਾਂ ਚ ਆਪਣੇ ਚਿੱਤ ਨੂੰ ਗਡਾਵੇ ਗੱਡਦੇ ਨੇ ਭਾਵ ਕੀ ਲਾਉਂਦੇ ਨੇ ਉਹਨਾਂ ਦਾ ਮਨ ਗੱਡਿਆ ਪਿਆ ਝੂਠ ਦੇ ਵਿੱਚ ਇਸ ਪ੍ਰਕਾਰ ਉਹਨਾਂ ਦੀ ਹਾਲਤ ਹੈ।
ਲਾਲਚ ਛੋਡੋ ਅੰਧੇ ਹੋ
ਇਹ ਅੰਧੇ ਹੋ ਅਗਿਆਨੀ ਜੀਵੋ ਪਦਾਰਥਾਂ ਦੇ ਲਾਲਚ ਲੋਭ ਨੂੰ ਛੋਡੋ ਤਿਆਗ ਦਿਓ ਇਹ ਮਹਿਕੀ ਪਦਾਰਥਾਂ ਦਾ ਲਾਲਚ ਜਿਹੜਾ ਹੈ ਇਹ ਛੱਡਣ ਯੋਗ ਹੀ ਹੈ ਇਹ ਜਿਹੜਾ ਲਾਲਚ ਹੈ।
ਲਾਲਚ ਦੁੱਖ ਭਾਰੀ
ਇਹ ਲਾਲਚ ਲਾਲਸਾ ਜਿਹੜੀ ਭਾਰੀ ਦੁੱਖ ਕਸ਼ਟ ਦੇਣ ਵਾਲੀ ਹੈ ਇਸ ਕਰਕੇ ਇਹਨੂੰ ਤਿਆਗਣਾ ਕਰੋ।
ਸਾਚਾ ਸਾਹਿਬ ਮਨ ਵਸੈ
ਜਦੋਂ ਸੱਚੇ ਸਾਹਿਬ ਕੌਣ ਹੈ ਸਾਚਾ ਸਾਹਿਬ ਸੱਚੇ ਮਾਲਕ ਪਰਮੇਸ਼ਵਰ ਦਾ ਨਾਮ ਗੁਰਾਂ ਦੁਆਰਾ ਮਨ ਅੰਤਸ਼ਕਰਨ ਚ ਵਸੇ ਬਸ ਜਾਂਦਾ ਹੈ।
ਹੋਮੇ ਬਿਖ ਮਾਰੀ
ਹੋਮੇ ਹੰਗਤਾ ਮਮਤਾ ਵਿਸ਼ਿਆਂ ਰੂਪੀ ਬਿਖ ਜ਼ਹਿਰ ਨੂੰ ਮਾਰੀ ਨਾਸ ਕਰ ਲਈਦਾ ਹੈ ਇਹ ਨਾਸ ਹੋ ਜਾਂਦੀ ਹੈ।
ਦੁਬਦਾ ਛੋੜ ਕੁਆਟੜੀ
ਹੇ ਭਾਈ ਦੁਬਦਾ ਕੀ ਹੈ ਦੋ ਵਿਧਾਂ ਕੰਮ ਕਰਾਂ ਨਾ ਕਰਾਂ ਗੁਰਦੁਆਰੇ ਜਾਵਾਂ ਨਾ ਜਾਵਾਂ ਨਿਤਨੇਮ ਕਰਾਂ ਨਾ ਕਰਾਂ ਅੰਮ੍ਰਿਤ ਵੇਲੇ ਉੱਠਾਂ ਨਾ ਉੱਠਾਂ ਇਹਨੂੰ ਕਹਿੰਦੇ ਨੇ ਦੁਬਦਾ ਦੋ ਵਿਧਾਂ ਇਹ ਦੁਬਦਾ ਦਵੈਰ ਚ ਦੁਚਿੱਤਾਪਣ ਜਿਹੜਾ ਹੈ ਇਹ ਕੁਆਟੜੀ ਖੋਟੀ ਵਾਟ ਹੈ ਖੋਟਾ ਰਸਤਾ ਹੈ ਇਹ ਨਿੰਦਤ ਭਾਵ ਭੈੜੀ ਵਾਟ ਨੂੰ ਕੀ ਕਰਨਾ ਛੋੜ ਤਿਆਗਣਾ ਕਰ ਦੁਬਦਾ ਛੋੜ ਕੁਵਾਟੜੀ ਇਹ ਜੂਨਾਂ ਦੀ ਕੋ ਖੋਟੀ ਵਾਟ ਟੇਢੀਆਂ ਜੂਨਾਂ ਵਿੱਚ ਭਰਮਾਉਣ ਵਾਲੀ ਹੈ।
ਮੂਸੋਗੇ ਭਾਈ
ਇਹ ਦੁਚਿੱਤੇ ਪਣੇ ਨੂੰ ਛੱਡਣਾ ਕਰ ਨਹੀਂ ਤਾਂ ਫਿਰ ਇਹ ਦੇਖ ਲੈ ਜੇ ਇਹਨਾਂ ਦੇ ਉੱਪਰ ਚੱਲੇ, ਕਿਉਂਕਿ ਇਸ ਬਾਅਦ ਉੱਪਰ ਕਾਮ ਆਦਿਕ ਜਿਹੜੇ ਦੁਆਰ ਇਹਦੇ ਵਿੱਚ ਨਾ, ਕਾਮ ਕਰੋ ਲੋ ਬਹੁੰਕਾਰ, ਇਹਨਾਂ ਨੇ ਤੈਨੂੰ ਮੂਸੋ ਹੋਗੇ, ਇਹਨਾਂ ਕਰਕੇ ਲੁੱਟੇ ਜਾਓਗੇ ਤੁਸੀਂ, ਇਹ ਲੁੱਟ ਲੈਣਗੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕਰੋ ਲੋ ਬਹੁੰਕਾਰ, ਉਹਨਾਂ ਨੇ ਤੈਨੂੰ ਲੁੱਟ ਲੈਣਾ ਹੈ।
ਅਹਨਿਸ ਨਾਮ ਸਲਾਹੀ ਹੈ,
ਸਤਿਗੁਰਾਂ ਦੀ ਸਾਰੀ ਤੁਕ ਬੋਲ ਦਿਓ ਜੀ।
ਸਤਿਗੁਰ ਸਰਨਾਈ,
ਸਤਿਗੁਰਾਂ ਦੀ ਸਰਨਾਈ ਓਟ ਗ੍ਰਹਿਣ ਕਰਕੇ, ਅਹਨਿਸ ਰਾਤ ਦਿਨ ਵਾਹਿਗੁਰੂ ਨਾਮ ਨੂੰ ਸਲਾਹੁਣਾ ਕਰਿਓ।
ਮਨਮੁਖ ਪੱਥਰ ਸੈਲ ਹੈ,
ਮਨਮੁਖ ਉਸਦਾ ਹਿਰਦਾ ਕਿਹਾ ਜਾਏ, ਸੈਲ ਪੱਥਰ ਦਾ, ਪੱਥਰ ਦੀ ਸੈਲ ਸਿਲਾ ਦੀ ਨਿਆਈ ਖੁਸ਼ਕ, ਉਹ ਭਾਰੀ ਹੈ ਸੈਲ, ਭਾਰੀ ਸੈਲ ਨੂੰ ਭਾਰੀ ਦੇ ਅਰਥ ਦੇ ਵਿੱਚ ਵੀ ਲੈਂਦੇ, ਖੁਸ਼ਕ ਦੇ ਵਿੱਚ ਵੀ ਲੈਂਦੇ, ਤੇ ਐਸਾ ਖੁਸ਼ਕ ਹੈ, ਨਿਸ਼ਰਦਕ ਬਣਾ ਹੋਣ ਕਰਕੇ ਮਨਮੁਖ ਪੱਥਰ ਸੈਲ ਹੈ। ਮਨਮੁਖਾਂ ਦਾ ਹਿਰਦਾ ਉਹ ਪੱਥਰ ਦੀ ਨਿਆਈ ਆ, ਖੁਸ਼ਕ ਪੱਥਰ ਦੀ ਨਿਆਈ ਤੇ ਭਾਰੀ ਪੱਥਰ ਦੀ ਨਿਆਈ।
ਤ੍ਰਿਗ ਜੀਵਨ ਫੀਕਾ,
ਉਸ ਦਾ ਜੀਵਨ ਜਿਉਣਾ ਤ੍ਰਿਗ ਤ੍ਰਿਕਾਰ ਹੈ, ਸਦਾ ਹੀ ਫੀਕਾ, ਬੇਰਸ ਬਚਨ ਬੋਲਦਾ ਹੈ, ਬੇਰਸੀ ਬਾਰੇ ਬਚਨਾਂ ਨੂੰ ਬੋਲਦਾ ਰਹਿੰਦਾ ਹੈ, ਇਸ ਕਰਕੇ ਤੇ ਤ੍ਰਿਗ ਜੀਵਨ ਫੀਕਾ, ਉਹਦਾ ਜਿਹੜਾ ਮਨ ਤਨ ਫਿੱਕਾ ਹੈ, ਜੀਵਨ ਵਿਸ਼ਿਆਂ ਰੂਪੀ ਫਿੱਕੇ ਰਸ ਵਿੱਚ ਫਸਣ ਕਰਕੇ ਤ੍ਰਿਗ ਤ੍ਰਿਕਾਰ ਯੋਗ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਜਾਵੇਂ ਫਿੱਕਾ ਬੋਲ ਵਿਕੁਚਨਾ ਸੁਣ ਮੂਰਖ ਮਨ ਆ ਜਾਣ। ਫਿੱਕੇ ਬੋਲ ਜਿਹੜੇ ਇਹ ਪਾਪ ਕਰਮ ਦੇ ਵਿੱਚ ਆ ਜਾਂਦੇ, ਜਿਹੜੇ 10 ਕਿਸਮ ਦਾ ਪਾਪ ਹੈ, ਜਦੋਂ ਵੀ ਬੋਲੇ ਗੁਰਮੁਖ ਬੋਲ ਬੋਲਦੇ ਮਿੱਠਾ ਮਿੱਠਾ ਵਚਨ ਕਰਨਾ ਚਾਹੀਦਾ, ਦੂਜੇ ਨੂੰ ਤਕਲੀਫ ਨਾ ਹੋਵੇ। ਅੱਗੇ ਦੱਸਦੇ ਹਨ ਜੀ, ਜਲ ਮਹਿ
ਕੇਤਾ ਰਾਖੀ ਹੈ,
ਉਹ ਜਿਹੜਾ ਪੱਥਰ ਹੈ ਉਹਨੂੰ ਪਾਣੀ ਦੇ ਵਿੱਚ ਖੁਸ਼ਕ ਪੱਥਰ ਨੂੰ ਰੱਖ ਦਈਏ, ਕੇਤਾ ਰਾਖੀ ਹੈ, ਕਿੰਨਾ ਕੁ ਚਿਰ ਰੱਖੋਗੇ, ਜਿੰਨਾ ਚਿਰ ਮਰਜ਼ੀ ਰੱਖੀ ਛੱਡੋ, ਤੇ ਉਹ ਭਿੱਜਣ ਨਹੀਂ ਲੱਗਿਆ ਹੈ।
ਅਬ ਅੰਤਰ ਸੂਕਾ,
ਤੇ ਅਬ ਉਹ ਅੰਦਰ ਤੋਂ ਖੁਸ਼ਕ ਹੀ ਰਹਿੰਦਾ, ਉਹਦੇ ਉੱਤੇ ਕੋਈ ਘਾਹ ਦਾ ਜੰਮਣਾ ਵੀ ਨਹੀਂ ਹੋ ਸਕਦਾ, ਫੁੱਲ ਆਦਿਕ ਦਾ ਕੀ ਅਨਾਜ ਕੀ ਜੰਮਣਾ, ਉੱਥੇ ਕੋਈ ਚੀਜ਼ ਨਹੀਂ ਜੰਮਦੀ। ਤੇ ਅੱਗੇ ਜੇ ਉਹਨੂੰ ਪੱਥਰ ਨੂੰ ਪੱਥਰ ਦੇ ਨਾਲ ਰਗੜੋ ਤਾਂ ਚਗਿਆੜੇ ਨਿਕਲਦੇ ਨੇ, ਅੱਗ ਹੈ ਉਹਦੇ ਵਿੱਚ। ਇਸ ਤਰ੍ਹਾਂ ਜਲ ਮੈਂ ਕੀਤਾ ਰਾਖੀ ਹੈ, ਅਬ ਅੰਤਰ ਸੂਕਾ, ਉਹ ਸੁੱਕਾ ਹੋਣ ਕਰਕੇ ਜੇ ਉਹਦੇ ਪਾਣੀ ਹੋਵੇ ਉੱਥੇ ਅੱਗ ਨਹੀਂ ਨਿਕਲ ਸਕਦੀ। ਇਸ ਤਰ੍ਹਾਂ ਮੂਰਖ ਪੁਰਸ਼ ਜੇ ਭਾਵੇਂ ਸ਼ਾਸਤਰਕ ਗਿਆਨ ਉਹਦੇ ਕੋਲ, ਗਿਆਨ ਰੂਪੀ ਪਾਣੀ ਵਿੱਚ ਜਿੰਨਾ ਚਿਰ ਮਰਜ਼ੀ ਰੱਖੀਏ, ਸਤਸੰਗਤ ਦੇ ਉਪਦੇਸ਼ ਰੂਪੀ ਪਾਣੀ 'ਚ ਜਿੰਨਾ ਚਿਰ ਮਰਜ਼ੀ ਰੱਖੋ ਉਹਨੂੰ, ਪਰ ਉਹਦਾ ਅਬ ਹਿਰਦਾ ਅੰਦਰੋਂ ਉਹ ਸੁੱਕਾ ਸੁੱਕਾ ਭਾਵ ਖੁਸ਼ਕੀ ਰਹਿੰਦਾ ਹੈ, ਉਪਦੇਸ਼ ਉਹਦੇ ਹਿਰਦੇ ਦੇ ਵਿੱਚ ਵੱਸਦਾ ਨਹੀਂ। ਈਰਖਾ ਰੂਪੀ ਅੱਗੇ ਨਿਕਲਦੀ ਹੈ, ਲੜਾਈ ਝਗੜਾ ਈਰਖਾ ਦੇ ਵਿੱਚ ਆ ਕੇ ਹੁੰਦਾ, ਇਸ ਪ੍ਰਕਾਰ ਉਹਦੀ ਅਵਸਥਾ ਰਹਿੰਦੀ ਹੈ ਮਨਮੁਖ ਦੀ।
ਹਰ ਕਾ ਨਾਮ ਨਿਧਾਨ ਹੈ,
ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ। ਨਿਧਾਨ ਨਿਧੀਆਂ ਦਾ ਖਜ਼ਾਨਾ ਰੂਪ ਹੈ, ਗੁਣਾਂ ਦਾ
ਪੂਰਾ ਗੁਰ ਦੀਆ,
ਇਹ ਪੂਰੇ ਸਤਿਗੁਰਾਂ ਨੇ ਦਿੱਤਾ ਹੈ, ਸੁਭ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਨਾਮ ਹੈ। ਪੂਰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਆਪ ਗੁਰੂ ਨਾਨਕ ਸਾਹਿਬ ਗੁਰੂ ਅਕਾਲ ਪੁਰਖ ਨੂੰ ਕਹਿੰਦੇ ਹੈ, ਕਿਰਪਾ ਕਰਕੇ ਉਹਨਾਂ ਨੇ ਬਖਸ਼ ਦੀਆ ਦਿੱਤਾ ਹੈ।
ਨਾਨਕ ਨਾਮ ਨਾ ਵੀਸਰੈ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਕਦੇ ਵੀ ਨਾ ਵੀਸਰੈ, ਨਹੀਂ ਭੁੱਲਦਾ ਹੈ।
ਮਥ ਅੰਮ੍ਰਿਤ ਪੀਆ,
ਤੇ ਉਹਨਾਂ ਨੇ ਫਿਰ ਗੁਰਾਂ ਦੇ ਉਪਦੇਸ਼ ਰੂਪੀ ਦੁੱਧ, ਇਸ ਦੁੱਧ ਨੂੰ ਆਪਣੇ ਅੰਤਸ਼ਕਰਨ ਰੂਪੀ ਚਾਟੀ ਵਿੱਚ ਪਾ ਕੇ ਵਿਵੇਕ ਰੂਪੀ ਮਧਾਣੀ ਦੁਆਰਾ ਮਥ ਮੰਥਨ ਕੀਤਾ, ਰਿੜਕਣ ਕੀਤਾ, ਪੁਨਾ ਪੁਨਾ ਵਿਚਾਰ ਕੀਤੀ ਹੈ, ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਮੱਖਣ ਦੀ ਨਿਆਈ, ਸੰਤੋ ਮਾਖਣ ਖਾਇਆ ਸਾਜ ਪੀਆ ਸੰਸਾਰ, ਇਉਂ ਪੀਣਾ ਕੀਤਾ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਪਹਿਲੀ ਪਾਤਸ਼ਾਹ ਦਾ ਸ਼ਬਦ ਹੈ ਜੀ। ਅੱਗੇ
ਚੱਲੇ ਚੱਲਣ ਹਾਰ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਹੇ ਜੀਵ ਸਾਧ ਸੰਗਤ ਵੱਲੋਂ, ਸਾਰੀ ਤੁਕ ਬੋਲ ਦੋ ਜੀ, ਅਰਥ ਤਾਂ ਸਾਰੀ ਦੇ ਹੁਣ।
ਚੱਲੇ ਚੱਲਣ ਹਾਰ ਵਾਟ ਵਟਾਇਆ,
ਇਹ ਜੀਵ ਸਾਧ ਸੰਗਤ ਵੱਲੋਂ ਆਪਣਾ ਬਾਟ, ਬਾਟ ਕੀ ਹੈ, ਰਸਤੇ ਦਾ ਨਾਮ ਹੈ, ਬਟਾਇਆ ਬਦਲ ਕੇ ਸਤਸੰਗਤ ਵੱਲ ਆਉਣ ਦੀ ਬਜਾਏ ਕਸੰਗਤ ਵਾਲੇ ਖੋਟੇ ਰਸਤੇ ਨੂੰ ਚੱਲੇ ਚੱਲਦੇ ਹਨ ਜਿਹੜੇ ਮਨਮੁੱਖ ਲੋਕ, ਉਹਨਾਂ ਦਾ ਹਾਲ ਕੀ ਹੁੰਦਾ ਹੈ? ਉਹ ਫਿਰ 84 ਲੱਖ ਜੂਨਾਂ ਵਿੱਚ ਚੱਲਣਹਾਰ, ਚੱਲਣ ਵਾਲੇ ਹੋ ਕੇ ਉਹ ਫਿਰ ਪਾਉਂਦੇ ਫਿਰਦੇ ਆ, ਉਹਦੇ ਚੱਕਰ ਕੱਢਦੇ ਫਿਰਦੇ ਆ, ਭਾਵ ਕੀ ਆ ਕਦੇ ਮੁਕਤ ਨਹੀਂ ਹੁੰਦੇ। ਫਿਰ ਚੱਲੇ ਚੱਲਣਹਾਰ ਬਾਟ ਵਟਾਇਆ, ਜਿਨ੍ਹਾਂ ਗੁਰਮੁਖਾਂ ਨੇ ਕੁਸੰਗਤ ਦਾ ਬਾਟ ਰਸਤਾ ਵਟਾਇਆ ਬਦਲ ਲਿਆ, ਭਾਵ ਵੀ ਕਸੰਗਤ ਵੱਲ ਨਹੀਂ ਜਾਣਾ, ਆਪਣੇ ਪੈਰ ਉਹਦੇ ਤੁਰਨ ਨਹੀਂ ਦੇਣੇ, ਉਹ ਛੱਡ ਕੇ ਚੱਲਣਹਾਰ ਚੱਲਣ ਵਾਲੇ ਹੋ ਕੇ ਸਤਸੰਗਤ ਜਾਂ ਫਿਰ ਸੱਚਖੰਡ ਨੂੰ ਉਹ ਚੱਲੇ ਇੱਧਰ ਨੂੰ ਜਾਂਦੇ ਆ। ਤੇ ਉਹਨਾਂ ਨੇ ਹੀ ਜੰਮਣ ਮਰਨ ਦੀਆਂ ਜੂਨਾਂ ਦੇ ਬਾਟ ਰਸਤੇ ਨੂੰ ਬਟਾ ਲਿਆ, ਬਦਲ ਲਿਆ, ਭਾਵ ਕਿ ਉਹ ਜੰਮਣ ਮਰਨ ਦੇ ਵਿੱਚ ਨਹੀਂ ਜਾਣਗੇ, ਇਸ ਰਸਤੇ ਨਹੀਂ ਪੈਣਗੇ। ਦੂਰ ਰਹੀ ਉਹ ਜਨ ਤੇ ਬਾਟ ਜੋ ਚੱਲਣ ਵਾਲ ਕੇ ਹੋ ਕੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਅਕਾਲ ਪੁਰਖ ਦੇ ਸਰੂਪ ਵਿੱਚ ਅਭੇਦ ਹੋ ਕੇ, ਅਭੇਦ ਹੋ ਗਏ ਨੇ ਭਾਵ ਚਲੇ ਗਏ ਨੇ, ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਗਏ।
ਧੰਦ ਪਿੱਟੇ ਸੰਸਾਰ,
ਮਨਮੁੱਖ ਲੋਕ ਸੰਸਾਰ ਜਗ ਦੇ ਧੰਦਿਆਂ ਦੇ ਵਿੱਚ ਜਾਂ ਇਹਨਾਂ ਧੰਦਿਆਂ ਵਾਸਤੇ ਪਿੱਟੇ ਪਿੱਟਦੇ ਰਹਿੰਦੇ ਨੇ ਹਰ ਵੇਲੇ।
ਸੱਚ ਨਾ ਪਾਇਆ,
ਉਹਨਾਂ ਨੂੰ ਸੱਚੇ ਪਰਮੇਸ਼ਰ ਦਾ ਨਾਮ ਚੰਗਾ ਨਹੀਂ ਲੱਗਿਆ, ਪਾਇਆ ਨਹੀਂ ਹੈ, ਚੰਗਾ ਨਹੀਂ ਲੱਗਿਆ।
ਕਿਆ ਭਵੀਏ ਕਿਆ ਢੂਡੀਏ,
ਹੇ ਭਾਈ ਉਹਨਾਂ ਨੂੰ ਕਿਹਾ ਕੀ ਤੀਰਥਾਂ ਤੇ ਭਵੀਏ ਭਰਮਣ ਦੀ ਅਤੇ ਕਿਆ ਕੀ ਬਣਖੰਡਾਂ ਵਿੱਚ ਢੂੰਡੀਏ ਖੋਜਣ ਦੀ ਲੋੜ ਹੈ। ਭਾਵ ਕੀ ਹੈ ਜਿਹੜੇ ਐਸੇ ਨ ਕਿਆ ਭਵੀਏ ਕਿਆ ਢੂੰਡੀਏ ਹੈ ਤੇ ਉਹਨਾਂ ਨੂੰ ਤੀਰਥਾਂ ਤੇ ਭਵੀਏ ਭਰਮਣ ਕਰਨ ਦੀ ਤੇ ਕੀ ਬਣਾਂ ਦੇ ਵਿੱਚ ਢੂੰਡੀਏ ਲੱਭਣ ਦੀ ਕੀ ਲੋੜ ਹੈ। ਜਿਹੜੇ ਐਸੇ ਹਨ
ਗੁਰ ਸ਼ਬਦ ਦਿਖਾਇਆ,
ਜਿਨ੍ਹਾਂ ਨੂੰ ਗੁਰੂ ਸਤਿਗੁਰੂ ਪੂਜਨੀਕ ਸ਼ਬਦ ਉਪਦੇਸ਼ ਦੁਆਰਾ ਹਿਰਦੇ ਚ ਵਾਹਿਗੁਰੂ ਦਾ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਫਿਰ ਦੱਸੋ ਉਹਨਾਂ ਨੂੰ ਕਿਆ ਭਵੀਆ ਕਿਆ ਢੂੰਡੀਆਂ, ਕਿੱਧਰ ਉਹ ਤੀਰਥਾਂ ਤੇ ਜਾਣ, ਉੱਥੇ ਲੱਭਣ ਦੀ ਲੋੜ ਹੀ ਨਹੀਂ, ਗੁਰ ਘਰ ਹੀ ਮੈਂ ਦਿਖਾਇਆ ਥਾ, ਉਹਦਾ ਗੁਰੂ ਸਾਹਿਬ ਨੇ ਅੰਦਰੇ ਦਿਖਾ ਦਿੱਤਾ। ਕਿਆ ਭਵੀਆ ਕਿਆ ਢੂੰਡੀਆ, ਗੁਰ ਸ਼ਬਦ ਦਿਖਾਇਆ, ਬਾਣ ਪ੍ਰਸਤੀ ਹੋ ਕੇ ਬਣਾ ਵਿੱਚ ਕਿਆ ਭਵੀ ਭਾਉਂਦੇ ਫਿਰੀਏ, ਜੋਗੀ ਹੋ ਕੇ ਅੰਦਰਲੀਆਂ ਨਾੜਾਂ ਨੂੰ ਸੋਧਣ ਦਾ ਸੋਧਣਾ ਕਰੀਏ, ਭਾਵ ਏੜਾ ਪਿੰਗਲਾ ਸੁਖਨਾ ਦੁਆਰਾ ਜਿਹੜਾ ਦਸਮ ਦੁਆਰ ਚ ਬ੍ਰਹਮ ਰੁਦਰ ਨਾੜੀ ਨੂੰ ਭੰਨ ਕੇ ਬ੍ਰਹਮ ਲੋਕ ਦੀ ਪ੍ਰਾਪਤੀ, ਉਹਦੇ ਪ੍ਰਾਪਤੀ ਰੂਪ ਢੂੰਡੀਏ ਖੋਜ ਕਿਆ ਕਰੀਏ, ਭਾਵ ਬ੍ਰਹਮਪੁਰੀ ਦੇ ਵਿੱਚ ਤਾਂ ਫਿਰ ਵੀ ਤਾਂ ਆਉਣਾ ਪੈਂਦਾ, ਸਦਾ ਵਾਸਤੇ ਮੁਕਤ ਨਹੀਂ ਹੈ ਇਹ, ਕਿਉਂਕਿ ਬ੍ਰਹਮਪੁਰੀ ਨੇ ਵੀ ਨਾਸ ਹੋ ਜਾਣਾ। ਇਸ ਕਰਕੇ ਕਿਆ ਭਵੀ ਹੈ ਪਾਉਂਦੇ ਫਿਰੀਏ 84 ਲੱਖ ਜੂਨਾਂ ਵਿੱਚ, ਤੇ ਕਿਆ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡ ਨੂੰ ਢੂੰਡੀਏ ਖੋਜੀਏ। ਜਦੋਂ ਗੁਰ ਸਤਿਗੁਰਾਂ ਨੇ ਸ਼ਬਦ ਉਪਦੇਸ਼ ਦੇ ਵਿੱਚ ਵਾਹਿਗੁਰੂ ਦਾ ਸਰੂਪ ਹਿਰਦੇ ਦੇ ਅੰਦਰੋਂ ਹੀ ਪ੍ਰਗਟ ਕਰਕੇ ਦਿਖਾ ਦਿੱਤਾ, ਫਿਰ ਜੰਗਲਾਂ ਜਾਣ ਦੀ ਕੀ ਲੋੜ ਹੈ, ਬਸੀ ਰੱਬ ਹਾਲੀਆ ਜੰਗਲ ਕਿਆ ਢੂੰਡੇ, ਕਾਹੇਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਉਹ ਨਾਲ ਹੀ ਰਹਿੰਦਾ ਹੈ, ਦਿਖਾ ਦਿੱਤਾ ਸਤਿਗੁਰਾਂ ਨੇ।
ਮਮਤਾ ਮੋਹ ਵਿਸਰਜਿਆ,
ਇਹ ਵਾਹਵਾ ਥੋੜਾ ਜਿਹਾ ਪਾਏ ਇਹਨੂੰ ਅਗੇਤਰ ਕਰ ਲੈਣਾ ਤੇ ਫਿਰ ਇਹ ਪਾਠ ਵਿਸਰਜਿਆ, ਥੋੜੀ ਜਿਹੀ ਡੈਸ ਲਾ ਕੇ ਬੋਲਣਾ ਇਹਨੂੰ। ਜਦੋਂ ਮਮਤਾ ਮੋਹ ਵਿਸਰਜਿਆ, ਸਤਿਗੁਰਾਂ ਨੇ ਕਿਰਪਾ ਕਰਕੇ ਪਦਾਰਥਾਂ ਦੀ ਮਮਤਾ ਅਪਣੱਤ ਸੀ ਜਿਹੜੀ, ਸਰੀਰ ਦਾ ਮੋਹ ਜਿਹੜਾ ਸਨੇਹ ਸੀ, ਇਹ ਇਸ ਨੂੰ ਵਿਸਾਰਨ ਕਰ ਦਿੱਤਾ ਹੈ, ਵਿਸਰਜਿਆ ਵਿਦਾ ਕਰ ਦਿੱਤਾ ਹੈ, ਤਾਂ ਅਸੀਂ ਫਿਰ ਆਪਣੇ ਆਪ ਜਿਹੜਾ ਅੱਗੇ ਦੱਸਦੇ
ਆਪਣੇ ਘਰ ਆਇਆ,
ਆਪਣੇ ਜਿਹੜਾ ਤੁਰਿਆ ਪਦ ਰੂਪੀ ਘਰ ਵਿੱਚ ਆ ਗਏ ਜਾਂ ਫਿਰ ਆਪਣੇ ਘਰ ਆਇਆ, ਪਰਮੇਸ਼ਰ ਦੇ ਸਤਸੰਗਤ ਰੂਪੀ ਘਰ ਵਿੱਚ ਆ ਗਏ। ਤੇ ਜਿਸ ਵੇਲੇ ਆਪਣੇ ਘਰ ਆਇਆ, ਜੋ ਮਹਾਤਮਾ ਜਨ ਗੁਰ ਉਪਦੇਸ਼ ਦੁਆਰਾ ਨਾਮ ਜਪ ਕੇ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਆ ਕੇ ਸਥਿਤ ਹੋਏ ਨੇ, ਉਹਨਾਂ ਦੇ ਹਿਰਦੇ ਨੂੰ ਪਰਮੇਸ਼ਰ ਆਪਣਾ ਘਰ ਜਾਣ ਕੇ ਉਹਨਾਂ ਦੇ ਅੰਦਰ ਸਾਕਸ਼ਾਤ ਹੋ ਆਇਆ ਹੈ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ, ਐਸਾ ਭਾਈ ਗੁਰਦਾਸ ਨੇ ਕਥਨ ਕੀਤਾ ਹੈ ਸਿਧਾਂਤ ਨੂੰ ਹਸਤਾਈ ਦੇ ਕੇ ਫਰਮਾਉਂਦੇ ਹਨ ਜੇ
ਸੱਚ ਮਿਲੇ ਸਚਿਆਰ,
ਹੇ ਭਾਈ ਜਿਹੜੇ ਸਚਿਆਰ ਸੱਚ ਦੀ ਕਮਾਈ ਕਰਨ ਵਾਲੇ ਨੇ, ਉਹ ਸੱਚ ਦਾ ਘਰ ਹੀ ਬਣ ਜਾਂਦੇ ਹਨ, ਉਹਨਾਂ ਨੂੰ ਸੱਚਾ ਪਾਤਸ਼ਾਹ ਮਿਲੇ ਮਿਲ ਜਾਂਦਾ ਹੈ, ਤੇ ਕਿਉਂਕਿ ਉਹ ਆਪ ਸੱਚੇ ਹਨ।
ਹੂ ਕੂੜ ਨਾ ਪਾਈਐ।
ਕੂੜ ਝੂਠ ਦਾ ਨਾਮ ਹੈ, ਝੂਠੇ ਪੁਰਸ਼ਾਂ ਦੀ ਸੰਗਤ ਕਰਕੇ ਸੱਚ ਸਰੂਪ ਨੂੰ ਨਹੀਂ ਪਾਈਦਾ, ਨਹੀਂ ਪ੍ਰਾਪਤ ਹੁੰਦਾ ਹੈ। ਸੱਚ ਮਿਲਿਆ ਸਚਿਆਰ ਕੂੜ ਨਾ ਪਾਈਐ, ਜਿਨ੍ਹਾਂ ਨੂੰ ਗੁਰਾਂ ਦੁਆਰਾ ਸੱਚੇ ਦਾ ਸਰਵਣ ਪ੍ਰਾਪਤ ਹੋਇਆ, ਫਿਰ ਸੱਚੇ ਦਾ ਮੰਨਣ ਪ੍ਰਾਪਤ ਹੋਇਆ, ਫਿਰ ਸੱਚੇ ਦਾ ਨਿਧਿਆਸਨ ਪ੍ਰਾਪਤ ਹੋਇਆ, ਉਹ ਸੱਚ ਸਰੂਪ ਵਿੱਚ ਮਿਲੇ ਮਿਲ ਜਾਂਦੇ ਨੇ। ਉਹਨਾਂ ਨੂੰ ਸਚਿਆਰ ਸੱਚੇ ਪੁਰਖ ਦੀ ਸੰਗਤ ਦੇ ਮਿਲਾਪ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕੂੜ ਨਾ ਪਾਈਐ, ਝੂਠ ਝੂਠਿਆਂ ਦੀ ਕੁਸੰਗਤ ਕਰਕੇ ਸੱਚ ਨਾ ਪਾਈਐ, ਨਹੀਂ ਪ੍ਰਾਪਤ ਹੁੰਦਾ ਹੈ।
ਸੱਚੇ ਸਿਓ ਚਿਤ ਲਾਏ,
ਜਿਨ੍ਹਾਂ ਨੇ ਪਾਈ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਜਾਂ ਸੱਚੇ ਵਾਹਿਗੁਰੂ ਦੇ ਸਰੂਪ ਨਾਲ ਆਪਣੇ ਚਿੱਤ ਹਿਰਦੇ ਦੀ ਬਿਰਤ ਨੂੰ ਲਾਉਣਾ ਕੀਤਾ ਹੈ,
ਬਹੁੜ ਨਾ ਆਈ ਹੈ,
ਉਹ ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਨਾ ਆਈਆ, ਨਹੀਂ ਆਉਂਦੇ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਨੇ, ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ।
ਮੋਇਆ ਕਉ ਕਿਆ ਰੋਗ ਹੋ,
ਹੇ ਭਾਈ ਤੁਸੀਂ ਮੋਇਆ ਮਰਿਆ ਹੋਇਆਂ ਨੂੰ ਕੀ ਰੋਵੋ ਰੋਂਦੇ ਹੋ? ਕਿਉਂਕਿ ਉਹ ਜਿਹੜਾ ਰੋਣਾ ਹੈ ਉਹ ਤਾਂ ਤੁਹਾਡੇ ਰੋਣ ਨੂੰ ਜਾਣਦੇ ਨਹੀਂ ਹੈ। ਬੋਲਦੇ ਜੀ ਰੋਏ ਨਾ,
ਰੋਏ ਨਾ ਜਾਣਹੂ,
ਜਿਹੜਾ ਤੁਸੀਂ ਰੋਂਦੇ ਹੋ ਉਹ ਮਰਿਆ ਹੋਇਆ ਤਾਂ ਨਹੀਂ ਸੁਣਦਾ ਤੁਹਾਡੇ ਰੋਣੇ ਨੂੰ, ਇਸ ਕਰਕੇ ਰੋਣ ਨੂੰ ਜਾਣਦੇ ਹੀ ਨਹੀਂ ਹੈ। ਤਾਂ ਹੁਣ ਉਹ ਤਾਂ ਤੁਹਾਡੇ ਰੋਣ ਨੂੰ ਜਾਣਦਾ ਨਹੀਂ ਹੈ। ਭਾਵ ਕੀ ਹੈ ਕਿ ਉਹਨੂੰ ਤਾਂ ਪਤਾ ਹੀ ਨਹੀਂ ਹੈ ਕਰਮਾਂ ਦੇ ਅਨੁਸਾਰ ਖਬਰ ਹੈ ਕਿਹੜੀ ਜੂਨ ਦੇ ਵਿੱਚ ਜਾ ਕੇ ਪ੍ਰਾਪਤ ਹੋ ਗਿਆ। ਮੋਇਆਂ ਕੋ ਕਿਆ ਰੋਬ ਹੋ, ਜਿਹੜੇ ਪਰਮਾਰਥ ਵੱਲੋਂ ਮੋਇਆ ਮਰ ਗਏ ਨੇ ਉਹਨਾਂ ਕੋ, ਕਉ ਦਾ ਅਰਥ ਨੂੰ, ਉਹਨਾਂ ਨੂੰ ਕੀ ਰੋਵੋ ਰੋਂਦੇ ਹੋ? ਤੁਸੀਂ ਤਾਂ ਰੋਏ ਰੋਣਾ ਹੀ ਨਹੀਂ ਜਾਣੋ ਜਾਣਦੇ, ਭਾਵ ਜਿਹੜੇ ਅਗਿਆਨ ਵਿੱਚ ਮਰ ਗਏ ਨੇ ਉਹਨਾਂ ਵਾਸਤੇ ਤੁਸੀਂ ਰੋ ਕੇ ਕੀ ਲੈਣਾ? ਜੋ ਤੁਹਾਡੇ ਰੋਣੇ ਨੂੰ ਜਾਣਦੇ ਨਹੀਂ ਹੋ ਤਾਂ ਜਿਹੜੇ ਅਗਿਆਨੀ ਪੁਰਸ਼ ਹਨ।
ਰੋ ਸੱਚ ਸਲਾਹੇ,
ਜੇ ਰੋਣਾ ਹੈ ਤਾਂ ਸੱਚ ਦੇ ਸੰਬੰਧ ਵਿੱਚ ਬੈਰਾਗ ਦਾ ਰੋਣਾ ਹੋਵੇ, ਪਰਮਾਤਮਾ ਨੂੰ ਯਾਦ ਕਰਕੇ ਹੰਝੂ ਆਉਣ ਅਤੇ ਸੱਚੇ ਦੀ ਸਿਫਤ ਵਿੱਚ ਉਹਦੀ ਹੁਕਮ ਆਗਿਆ ਦੇ ਵਿੱਚ ਹੁਕਮ ਪਛਾਣ ਹੋ,
ਹੁਕਮ ਪਛਾਣ ਹੋ,
ਸੱਚੇ ਦੀ ਸਿਫਤ ਉਹਦੇ ਹੁਕਮ ਨੂੰ ਉਹਦੀ ਆਗਿਆ ਨੂੰ ਪਛਾਣਨਾ ਕਰੋ। ਜਦੋਂ ਭਾਣੇ ਵਿੱਚ ਚੱਲੋਗੇ ਫਿਰ ਪਛਾਣ ਹੂ ਹੂ ਨਿਸ਼ਚੇ ਕਰਕੇ ਸੱਚੇ ਦੀ ਸਿਫਤ ਹੋਵੇਗੀ ਤੇ ਹੁਕਮ ਨੂੰ ਪਛਾਣਨਾ ਕਰੋਗੇ।
ਹੁਕਮੀ ਵਜਹ ਲਿਖਾਏ,
ਸੰਸਾਰ ਦੇ ਸਾਰੇ ਜੀਵ ਪਰਮੇਸ਼ਰ ਦੀ ਰਜ਼ਾ ਹੁਕਮ ਅਨੁਸਾਰ ਉਹਦੀ ਰਜ਼ਾ ਅਨੁਸਾਰ ਪਰਾਲਬਧ ਰੂਪੀ ਵਜੋ ਨਾਮ ਰੁਜੀਨੇ ਦਾ ਹੁੰਦਾ ਹੈ। ਰਜੀਨਾ ਉਹਨੂੰ ਕਹਿੰਦੇ ਨੇ ਜਿਹੜਾ ਰੋਜ਼ ਹੀ ਜਾਣੀ ਰੋਜ਼ੀ ਦਾ ਖਰਚਾ ਅਤੇ ਜਿਹੜਾ ਇਹਦੇ 'ਚ ਦਰਮਾਹਾ ਆਦਿ ਵੀ ਕਹਿੰਦੇ ਨੇ, ਮਾਹਾਂ ਮਹੀਨੇ ਦੇ ਦਰ ਵਿੱਚ ਇੱਕ ਵਾਰੀ ਤਨਖਾਹ ਮਿਲਣੀ, ਰੋਜ਼ੀਨਾ ਜਿਹੜਾ ਰੋਜ਼ ਹੈ ਤਨਖਾਹ ਮਿਲਣੀ, ਇਹ ਤੇ ਆਦਿਕ ਜਿਹੜਾ ਹੁਕਮੀ ਵਜੋ ਲਿਖਾ ਹੈ ਵਾਹਿਗੁਰੂ ਦੇ ਹੁਕਮ ਵਿੱਚ ਜਿਹੜਾ ਰੋਜ਼ੀਨਾ, ਉੱਥੇ ਤਾਂ ਇੱਕੋ ਵਾਰੀ ਲਿਖਾ ਕੇ ਲੈ ਆਏ ਹਾਂ। ਉਹਦੇ ਵਿੱਚ ਲਿਖਿਆ ਕੀ ਹੈ? ਲਿਖਿਆ ਆਇਆ ਆਏ ਹੋ, ਕਹਿੰਦੇ ਲਿਖਾ ਕੇ ਆਇਆ ਜਾਣੀ, ਬੁੱਲ ਜੀ ਹੋ ਗਏ
ਆਇਆ ਜਾਣੀਐ,
ਇਹ ਹੁਕਮੀ ਵਜੋਂ ਲਿਖਾਏ ਆਇਆ ਜਾਣੀਐ। ਇੱਥੇ ਮਾਤ ਲੋਕ ਦੇ ਵਿੱਚ ਆਏ ਹੋਏ ਜੀਵ ਇਹੀ ਜਾਣੇ ਜਾਂਦੇ ਵੀ ਹੁਕਮ ਪ੍ਰਲਬਧ ਰੂਪੀ ਲੇਖ ਲਿਖਾ ਕੇ ਲਿਆਏ ਹੈ। ਕੀ ਲਿਖਿਆ ਉਹਦੇ 'ਚ? ਕਿੰਨੀ ਉਮਰ ਭੋਗਣੀ ਹੈ ਅਤੇ ਇਹਦੇ ਵਿੱਚ ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੀਆਂ ਘੜੀਆਂ, ਕਿੰਨੇ ਪਲ, ਇਹ ਸਾਰੇ ਲਿਖਾ ਕੇ ਲਿਆ। ਗਣ ਕਾਲੇ ਸਭ ਦਿਵਸਾਸ ਨਹਿ ਬੜਨ ਘਟਣ ਤਿਲ ਸਾਰ, ਕਿੰਨਾ ਸੁੱਖ ਭੋਗਣਾ ਇਹ ਵੀ ਲਿਖਾ ਕੇ ਲਿਆ, ਕਿੰਨਾ ਦੁੱਖ ਭੋਗਣਾ ਇਹ ਵੀ ਲਿਖਾ ਕੇ ਲਿਆ, ਜਸ ਕਿੰਨਾ ਪ੍ਰਾਪਤ ਹੋਣਾ ਲਿਖ ਦਾਤ ਜੋਤ ਬੜੇ ਆਈ, ਕਿੰਨਾ ਅਪਜਸ ਹੋਣਾ ਇਹ ਵੀ ਲਿਖਾ ਕੇ ਲਿਆ। ਸੋ ਇਸ ਕਰਕੇ ਉਹ ਫਿਰ ਜਾਣੀਆ ਜਾਣਿਆ ਜਾਂਦਾ ਹੈ, ਹੁਕਮੀ ਵਜੋਂ ਲਿਖਾਏ ਆਇਆ ਜਾਣੀਐ। ਜੇ ਜਿਹੜਾ ਸਤਸੰਗਤ ਵਿੱਚ ਆਇਆ ਹੈ, ਆਇਆ ਤੇ ਜਾਂ ਫਿਰ ਜਿਹੜਾ ਪਰਮਾਰਥ ਦੇ ਰਸਤੇ ਵਿੱਚ ਆਇਆ ਹੈ ਤੇ ਆਇਆ ਜਾਣੀਐ, ਜਿਹੜਾ ਗੁਰਾਂ ਦੀ ਸ਼ਰਨ ਵਿੱਚ ਆਇਆ ਹੈ ਉਸ ਨੂੰ ਆਉਣਾ ਮਨੁੱਖਾ ਜਨਮ ਵਿੱਚ ਧਨ ਜਾਣੀਦਾ ਹੈ। ਜਿਹੜਾ ਸਤਸੰਗਤ ਦੇ ਵਿੱਚ ਆਇਆ ਹੈ ਤੇ ਉਹਨੂੰ ਧਨ ਜਾਣੀਐ, ਜਾਣੀਦਾ ਵੀ ਧਨ ਹੈ ਵੀ ਜਿਹੜਾ ਸਤਸੰਗ ਕਰਦਾ ਰੂਹ, ਜਿਹੜਾ ਨਾਮ ਦੇ ਵਿੱਚ ਜਿਹਦੀ ਬਿਰਤੀ ਜਿਹੜੀ ਹੈ ਸੰਸਾਰ ਵੱਲੋਂ ਆਇਆ, ਮਨ ਜਿਹੜਾ ਸੰਸਾਰ ਵੱਲੋਂ ਭੜਕ ਕੇ ਆ ਗਿਆ ਤੇ ਫਿਰ ਨਾਮ ਦੇ ਵਿੱਚ ਜੁੜ ਗਿਆ, ਉਹਨੂੰ ਧਨ ਜਾਣੀਐ ਵੀ ਧਨ ਹੈ ਇਹ ਪੁਰਸ਼।
ਲਾਹਾ ਪੱਲੇ ਪਾਏ,
ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਪੱਲੇ ਦੇ ਲੜ ਦੇ ਵਿੱਚ ਪਾ ਲਿਆ, ਉਹਨਾਂ ਨੇ ਲਾਹ ਲੈ ਲਿਆ ਹੈ। ਪੱਲੇ ਨਾਮ ਲੜਦਾ, ਉਹਦੇ ਵਿੱਚ ਲਾਹਾ ਲਾਹ ਪਾਏ ਪਾ ਲਿਆ ਹੈ ਬੁੱਧੀ ਰੂਪ ਪੱਲੇ ਦੇ ਵਿੱਚ, ਅੰਤਸ਼ਕਰਨ ਰੂਪੀ ਪੱਲੇ ਵਿੱਚ।
ਹੁਕਮ ਸੁਣਾਣੀ ਹੈ,
ਉਹ ਪਰਮੇਸ਼ਰ ਦੇ ਹੁਕਮ ਰਜਾ ਨੂੰ ਪਛਾਣਨ ਵਾਲਾ ਹੈ, ਜਾਂ ਹੁਕਮ ਦੁਆਰਾ ਹੁਕਮੀ ਨੂੰ ਪਛਾਣੀਦਾ ਹੈ, ਉਹਦੇ ਹੁਕਮ ਦੁਆਰਾ ਪਛਾਣੀਦਾ ਹੈ।
ਹੁਕਮ ਪੈਦਾ ਜਾਏ,
ਤੇ ਇਸ ਕਰਕੇ ਫਿਰ ਜਿਨ੍ਹਾਂ ਨੂੰ ਹੁਕਮੀ ਪਰਮੇਸ਼ਰ ਦੇ ਹੁਕਮ ਮੰਨਣ ਕਰਕੇ ਜਸ ਪ੍ਰਾਪਤ ਹੋ ਗਈ, ਭਗਤੀ ਰੂਪ ਸਿਰੋ ਪਾਉ ਤੇ ਬਹਿਦਾ ਪਹਿਨਾਇਆ ਜਾਏ ਜਾਂਦਾ ਹੈ। ਇਸ ਪ੍ਰਕਾਰ ਇਹ ਪਰਮੇਸ਼ਰ ਵਾਹਿਗੁਰੂ ਜਸ ਦਿੰਦਾ, ਵਡਿਆਈ ਦਿੰਦਾ ਉਹਨਾਂ ਨੂੰ।
ਦਰਗਾਹ ਪਾਣੀ ਹੈ,
ਉਹ ਦਰਗਾਹ ਸੱਚਖੰਡ ਜੀ ਪਾਣੀਆਂ ਪਾ ਜਾਂਦੇ ਨੇ ਜੋ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਹੈ। ਦਰਗਾਹ ਪਾਣੀ ਹੈ, ਭਾਣੇ ਨੂੰ ਮੰਨਦੇ ਨੂੰ ਤੁਰਿਆ ਪਦ ਰੂਪੀ ਦਰ, ਦਰ ਦਾ ਅਰਥ ਅੰਦਰ ਗਹਿ ਜਗ੍ਹਾ, ਤੁਰਿਆ ਪਦ ਰੂਪੀ ਜਗ੍ਹਾ ਦੇ ਵਿੱਚ, ਤੇ ਉਸ ਦੇ ਵਿੱਚ ਪਾਣੀ ਹੈ ਪਾ ਗਏ ਹਨ, ਤੁਰਿਆ ਪਦ ਪ੍ਰਾਪਤ ਹੋ ਗਿਆ ਉਹਨਾਂ ਨੂੰ।
ਹੁਕਮੇ ਹੀ ਸਿਰ ਮਾਰ,
ਤੇ ਹੁਕਮ ਪਰਮੇਸ਼ਰ ਜਿਹੜਾ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ, ਸਾਰੀ ਬੋਲ ਦੋ ਜੀ,
ਬੰਦ ਰਬਾਣੀ ਹੈ,
ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਬੰਦ ਰਬਾਣੀ ਹੈ। ਇਹ ਪਾਠ ਇਸ ਤਰ੍ਹਾਂ ਕਰਨਾ ਭਾਈ, ਮੁੱਖ ਪਾਠ ਇਹੀ ਹੈ। ਰੱਬ ਦੇ ਬੰਦੇ ਜਿਹੜੇ ਜਮਦੂਤ ਮਨਮੁੱਖਾਂ ਦੇ ਸਿਰ ਦੇ ਉੱਤੇ ਫਿਰ ਉਹ ਮਾਰ ਪਾਉਂਦੇ ਆ, ਉਹਨਾਂ ਦੇ ਸਿਰਾਂ ਸਿਰ ਕੁੱਟਦੇ ਆ, ਉਹਨਾਂ ਦੇ ਸਿਰਾਂ ਤੇ ਮਾਰ ਪੈਂਦੀ ਹੈ, ਤੇ ਬੜੇ ਬੜੇ ਉਹਨਾਂ ਦੇ ਕੋਲ ਜਮਦੂਤਾਂ ਦੇ ਕੋਲ ਡੰਡੇ ਨ ਸਿਰ ਦੇ ਵਿੱਚ ਮਾਰਦੇ ਆ। ਇਹ ਹੈ ਕੁਰਲਾਪ ਕਰਦਾ ਫਿਰ ਉਹ ਮਨਮੁੱਖ ਨੂੰ, ਇਸ ਕਰਕੇ ਫਿਰ ਉਹ ਮਨਮੁੱਖ ਭੈੜੇ ਕਰਮ ਕਰਕੇ ਬੰਦ ਰਵਾਣੀ ਹੈ, ਰੱਬ ਦੇ ਬੰਦੀ ਖਾਨੇ ਵਿੱਚ ਪਾਏ ਜਾਂਦੇ ਨੇ। ਭਾਵ ਕੀ ਹੈ, ਜੇਲ੍ਹ ਖਾਨੇ ਚੋਂ ਨਰਕਾਂ ਰੂਪੀ ਜੇਲ੍ਹ ਖਾਨੇ ਵਿੱਚ ਹੁਕਮ ਦੁਆਰਾ ਹੀ ਔਗਣਾ ਕਰਕੇ ਫਿਰ ਉਹਨਾਂ ਦੇ ਸਿਰ ਤੇ ਮਾਰਾਂ ਪੈਂਦੀਆਂ ਹਨ। ਦੂਸਰਾ ਪਾਠ ਹੈ ਬੰਦਰ ਬਾਣੀ ਹੈ, ਇਹ ਅੰਮ੍ਰਿਤਸਰ ਦੇ ਗਿਆਨੀ ਸਿੰਘ ਇਹ ਪਾਠ ਕਰਦੇ ਹੈ, ਤੇ ਉਹਦਾ ਅਰਥ ਬਣਦਾ ਬੰਦਰ ਬਾਣੀ ਹੈ, ਜਿਨ੍ਹਾਂ ਦੀ ਹਰ ਵਕਤ ਬਾਂਦਰਾਂ ਵਾਂਗੂ ਚੰਚਲਤਾਈ ਵਾਲੀ ਬਾਣੀ ਹੈ, ਬਾਣ ਹੈ, ਆਦਤ ਹੈ, ਜਿਵੇਂ ਬਾਂਦਰ ਨਹੀਂ ਟਿਕਦਾ, ਉਹਨਾਂ ਨੂੰ ਹੁਕਮ ਦੁਆਰਾ ਸਿਰ ਤੇ ਮਾਰ ਪੈਂਦੀ ਹੈ। ਗੁਰਮੁਖਤਾਈ ਵਾਲਾ ਸੁਭਾਅ ਰੱਖਣਾ ਚਾਹੀਏ।
ਲਾਹਾ ਸਚ ਨਿਆਓ,
ਇਹਦਾ ਭਾਈ ਪਾਠ ਉਹੀ ਕਰਨਾ ਮੁੱਖ, ਜਿਹੜਾ ਇਹ ਬੰਦ ਰਵਾਣੀਆਂ ਪਾਠ ਪਕਾਉਣਾ ਹੈ। ਹਾਂਜੀ ਬੋਲੋ ਦੁਬਾਰਾ।
ਲਾਹਾ ਸਚ ਨਿਆਓ,
ਇਹ ਭਾਈ ਸੱਚੇ ਨਿਓ ਨਿਆ ਕਰਕੇ, ਜਾਂ ਫਿਰ ਸੱਚੇ ਨਿਆ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਹਿਰਦੇ ਵਿੱਚ।
ਲਾਹਾ ਸੱਚ ਨਿਆਓ ਮਨ ਵਸਾਈ ਹੈ,
ਇਹ ਭਾਈ ਸੱਚੇ ਨਿਓ ਨਿਆ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਹਿਰਦੇ ਵਿੱਚ ਵਸਾਈਏ, ਵਸਾਉਣਾ ਕਰੀਏ, ਤਾਂ ਫਿਰ ਲਾਹਾ ਜਿਹੜਾ ਨਾ ਉਹ ਲਾਭ ਪ੍ਰਾਪਤ ਹੋਏਗਾ। ਇਹ ਮਨੁੱਖਾ ਸਰੀਰ ਮਿਲਿਆ, ਮਨੁੱਖਾ ਸਰੀਰ ਦੇ ਵਿੱਚ ਫਿਰ ਇਹ ਲਾਭ ਪ੍ਰਾਪਤ ਹੋਊਗਾ। ਲਾਹਾ ਸੱਚ ਨਿਓ, ਮਨੁੱਖਾ ਜਨਮ ਦਾ ਇਹੀ, ਮਾਨਸ ਜਨਮ ਕਾ ਇਹੀ ਲਾਹੋ, ਇਹ ਲਾਭ ਹੈ। ਤੇ ਇਸ ਕਰਕੇ ਮੁੱਖ ਦੁਆਰਾ ਸੱਚੇ ਨਿਓ ਇਨਸਾਫ਼ ਵਾਲੀ ਗੱਲ ਕਰੀਏ, ਤੇ ਹਿਰਦੇ ਦੇ ਸੱਚੇ ਨਾਮ ਨੂੰ ਵਸਾਉਣਾ ਕਰੀਏ। ਲਾਹਾ ਸੱਚ ਨਿਓ ਮਨ ਵਸਾਈ ਹੈ, ਸਤ ਅਸਤ ਦਾ ਨਿਰਣਾ ਕਰਕੇ ਸੱਚੇ ਨਾਮ ਨੂੰ ਹਿਰਦੇ ਚ ਵਸਾਉਣਾ ਕਰੀਏ, ਇਹੋ ਸੱਚੇ ਦੀ ਪ੍ਰਾਪਤੀ ਦਾ ਲਾਹਾ ਲਾਭ ਪਾਈਦਾ ਹੈ। ਤੇ ਅੱਗੇ ਦੱਸਦੇ ਹਨ,
ਲਿਖਿਆ ਪੱਲੇ ਪਾਏ,
ਤੇ ਗੁਰੂ ਸਾਹਿਬ ਜੀ ਦੇ ਲਿਖਿਆ ਲਿਖੇ ਹੋਏ ਉਪਦੇਸ਼ ਨੂੰ ਬੁੱਧੀ ਰੂਪ ਪੱਲੇ ਵਿੱਚ ਪਾਏ ਪਾ ਲਈਏ, ਹਿਰਦੇ ਵਿੱਚ ਦੱਸ ਦੇਣਗੇ ਗਰਭ
ਵੰਝਾਈਏ,
ਤੇ ਹਿਰਦੇ ਵਿੱਚੋਂ ਗਰਭ ਹੰਕਾਰ ਨੂੰ ਵੰਝਾਈਏ, ਗਵਾਉਣਾ ਕਰੀਏ। ਇਸ ਕਰਕੇ ਲਿਖਿਆ ਪੱਲੇ ਪਾਏ ਗਰਭ ਵੰਝਾਈਏ, ਵੇਦਾਂ ਸ਼ਾਸਤਰਾਂ ਦੀ ਜਿਹੜੀ ਲਿਖਿਆ ਵੇਦਾਂ ਸ਼ਾਸਤਰਾਂ ਚ ਕਿ ਮਨੁੱਖ ਜਨਮ ਪਰਮੇਸ਼ਰ ਦੇ ਚਿੰਤਨ ਵਾਸਤੇ ਦਿੱਤਾ ਹੈ, ਤੇ ਇਸ ਕਰਕੇ ਭਰਥਰੀ ਜੀ ਨੇ ਵਿਰਾਗ ਸਤਿਗੁਰ ਜੀ ਹੈ, ਤਨ ਚੇਤਨ ਚੇਤਨ ਹੇਤ ਪਇਓ, ਭਵ ਭੋਗਨ ਹੇਤ ਨਾ ਦੈਵ ਦਿਓ, ਹਿਤ ਹੇਤ ਜਨੋ ਤੁਮ, ਕਹਿੰਦੇ ਇਸ ਵਾਸਤੇ ਇਹੀ ਕਾਰਨ ਹੈ ਕਿ ਬ੍ਰਹਮ ਨੂੰ ਹਰ ਵੇਲੇ ਭਜਨ ਕਰਦੇ ਰਹੋ। ਹਿਤ ਹੇਤ ਜਮੋ ਤੁਮ ਭੋਗ ਤਜੋ ਤਨ ਮਾਨ ਸੁਮੋ ਨਿਜ ਬ੍ਰਹਮ ਭਜੋ, ਬ੍ਰਹਮ ਦਾ ਭਜਨ ਕਰੋ ਹਰ ਵੇਲੇ। ਇਸ ਕਰਕੇ ਇਹ ਪਰਥਰੀ ਦਾ ਐਸਾ ਕਥਨ ਕੀਤਾ ਹੈ ਕਿ ਉਹ ਬ੍ਰਹਮ ਦੇ ਚਿੰਤਨ ਕਰੋ, ਉਹਦੇ ਵਾਸਤੇ ਫਿਰ ਮਨੁੱਖਾ ਸਰੀਰ ਲਿਖਿਆ, ਇਹ ਲਿਖਿਆ ਪੱਲੇ ਪਾਏ ਵੇਦਾਂ ਸ਼ਾਸਤਰਾਂ ਦਾ ਜਿਹੜਾ ਲਿਖਿਆ ਹੋਇਆ ਹੈ ਉਹਨੂੰ ਆਪਣੇ ਬੁੱਧ ਰੂਪ ਪੱਲੇ ਦੇ ਵਿੱਚ ਬੰਨੋ, ਤੇ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਅੰਤਸ਼ਕਰਨ ਰੂਪੀ ਲਿਖਿਆ ਪੱਲੇ ਪਾਏ, ਤੇ ਇਹ ਪੱਲੇ ਬੁੱਧ ਰੂਪ ਪੱਲੇ ਦੇ ਵਿੱਚ ਜਾਂ ਅੰਤਸ਼ਕਰਨ ਦੇ ਕਾਜ ਦੇ ਉੱਤੇ ਲਿਖ ਲਿਆ ਹੈ, ਉਹਨਾਂ ਨੂੰ ਫਿਰ ਬ੍ਰਹਮਾਨੰਦ ਰੂਪੀ ਲਾਭ ਉਹ ਪੱਲੇ ਪਾਏ। ਪੱਲੇ ਪਾਉਣਾ ਕੀਤਾ ਹੈ ਗਰਭ,
ਗਰਭ ਅਜਾਈਏ
ਉਹ ਦੇਹ ਹੰਕਾਰ ਨੂੰ, ਦੇਹ ਦਾ ਹੰਕਾਰ ਨਹੀਂ ਕਰਦੇ, ਉਹਨਾਂ ਨੇ ਗਰਭ ਹੰਕਾਰ ਨੂੰ ਗਵਾ ਦਿੱਤਾ ਹੈ ਜੀ।
ਮਨ ਮੁਖੀਆ ਸਿਰ ਮਾਰ,
ਮਨ ਮੁਖੀਆ ਮਨਮੁਖ ਜੀਵ ਰੂਪੀ ਇਸਤਰੀ ਦੇ ਸਿਰ ਉੱਤੇ ਹਰ ਵਕਤ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਮਾਰ ਪੈਂਦੀ ਰਹਿੰਦੀ ਹੈ, ਜਮਦੂਤਾਂ ਸਿਰ ਤੇ ਮਾਰ ਪੈਂਦੀ ਹੈ, ਤੇ ਇਸ ਕਰਕੇ ਰਾਜ ਦੰਡ, ਲੋਕ ਦੰਡ, ਪਿਤਰ ਦੰਡ ਆਦਿ ਬਣੇ ਰਹਿੰਦੇ ਹਨ।
ਵਾਦ ਖਪਾਈਏ
ਇਸ ਕਰਕੇ ਜੀਵ ਰੂਪੀ ਇਸਤਰੀ ਆਪਣੇ ਮਨੁੱਖਾ ਜਨਮ ਨੂੰ ਵਾਦ ਵਿਅਰਥ ਹੀ ਖਪਾਈਆ ਖਪਾ ਭਾਵ ਨਾਸ ਕਰਕੇ ਚਲੀ ਜਾਂਦੀ ਹੈ, ਭਾਵ ਇਹ ਨਿਸਫਲ ਹੀ ਝਗੜਿਆਂ ਚ ਪੈ ਕੇ ਗਵਾ ਜਾਂਦੀ ਹੈ ਜੀਵ ਰੂਪ ਇਸਤਰੀ ਮਨੁੱਖਾ ਸਰੀਰ ਨੂੰ।
ਠੱਗ ਮੂਠੀ ਕੂੜਿਆਰ,
ਕੂੜਿਆਰ ਝੂਠ ਬੋਲਣ ਵਾਲੀ ਜੀਵ ਰੂਪ ਇਸਤਰੀ, ਉਸ ਨੂੰ ਕਾਮ ਕਰੋ ਲੋਭ ਹੰਕਾਰ, ਇਹ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਠੱਗ ਨ, ਇਹਨਾਂ ਠੱਗਾਂ ਨੇ ਠੱਗੀ ਮਾਰ ਕੇ ਮੁੱਠੀ ਲੁੱਟ ਲਿਆ ਹੈ, ਉਸ ਨੂੰ ਉਹਦੇ ਸਵਾਸ ਲੁੱਟ ਲਏ ਨੇ।
ਬੰਨ ਚਲਾਈ
ਅੰਤ ਨੂੰ ਜਮਦੂਤ ਫਿਰ ਉਹਨੂੰ ਬੰਨ ਕੇ ਕੈਦੀ ਕਰਕੇ ਪ੍ਰਲੋਕ ਦੇ ਰਸਤੇ ਨੂੰ ਚਲਾਉਣਗੇ। ਗੱਲ ਸੰਗਲ ਕੱਥ ਚਲਾਇਆ, ਚਲਾਉਣਾ ਕਰਨਾ ਭਾਵ ਤੋਰਨਾ ਕਰਨਗੇ, ਜੂਨਾਂ ਦੇ ਵਿੱਚ ਫਿਰ ਚਲਾਉਣਾ ਚਲਾਇਆ ਜਾਏਗਾ, ਧਰਮ ਰਾਜ ਨਿਆਂ ਕਰੇਗਾ।
ਸਾਹਿਬ ਹਿਰਦੇ ਸਾਹਿ,
ਹੇ ਭਾਈ ਉਹ ਸਹਿ ਮਾਲਕ ਨੂੰ ਹਿਰਦੇ ਚ ਵਸਾਉਣਾ ਕਰੀਏ।
ਨਾ ਪਛੋ ਤਾਵ ਹੀ,
ਜਿਨ੍ਹਾਂ ਨੇ ਹਿਰਦੇ ਵਸਾਇਆ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੋਣਾ, ਉਹ ਤਾਂ ਗੁਰਮੁਖ ਜਨ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜਮਲਿਆ, ਉਹ ਆਨੰਦ ਦੇ ਸਹਿਤ ਹੋਣਗੇ।
ਗੁਨਹਾ ਬਖਸ਼ਣ ਹਾਰ,
ਜਿਹੜੀ ਜੀਵ ਰੂਪ ਇਸਤਰੀ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਜਿਹੜੇ ਕਮਾਈ ਕਰਦੇ ਆ, ਗੁਨਾਹ ਬਖਸ਼ਣ ਹਾਰ, ਗੁਨਾਹ ਕਿਹਦੇ ਬਖਸ਼ੇ ਜਾਂਦੇ ਨੇ? ਹਰੇਕ ਦੇ ਗੁਨਾਹ ਨਹੀਂ ਬਖਸ਼ੇ ਜਾਂਦੇ, ਪਾਪ ਕੀਤੇ ਉਹਨਾਂ ਦੀ ਤਾਂ ਸਜ਼ਾ ਮਿਲਦੀ ਹੈ। ਗੁਨਾਹ ਬਖਸ਼ਣ ਹਾਰ ਕੌਣ ਹੈ? ਵਾਹਿਗੁਰੂ ਹੈ। ਉਹ ਕਿਵੇਂ ਬਖਸ਼ਦੇ ਦੱਸਦੇ ਨੇ?
ਸ਼ਬਦ ਕਮਾਵ ਹੀ,
ਜਿਹੜੀ ਜੀਵ ਰੂਪ ਇਸਤਰੀ ਨੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਕਮਾਵੀ ਕਮਾਉਣਾ ਕੀਤਾ, ਸ਼ਬਦ ਦੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਗੁਰਮੰਤਰ ਦੀ, ਮੂਲ ਮੰਤਰ ਦੀ, ਉਹਨਾਂ ਦੇ ਗੁਨਾਹ ਜਿਹੜੇ ਪਾਪਾਂ ਨੂੰ ਪਰਮੇਸ਼ਰ ਬਖਸ਼ਣਹਾਰ ਬਖਸ਼ਣ ਵਾਲਾ ਹੈ, ਇਸ ਕਰਕੇ ਉਹਨਾਂ ਦੇ ਗੁਨਾਹ ਬਖਸ਼ੇ ਜਾਣਗੇ ਜਿਹੜੇ ਔਗੁਣਾਂ ਨੂੰ ਛੱਡ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨਗੇ। ਅੱਗੇ ਵਾਸਤੇ ਛੱਡ ਦੇਣ ਔਗੁਣ, ਸ਼ਬਦ ਦੀ ਕਮਾਈ ਕਰਨ, ਫਿਰ ਇਹਨਾਂ ਦੀ ਸਜ਼ਾ ਨਹੀਂ ਮਿਲਦੀ ਔਗੁਣਾਂ ਦੀ, ਭਾਵੇਂ ਉਹ ਜਾਣ ਕੇ ਕੀਤੇ ਹੋਣ ਭਾਵੇਂ ਅਣਜਾਣਪਣੇ ਕੀਤੇ ਹੋਣ, ਉਹ ਫਿਰ ਬਖਸ਼ੇ ਬਖਸ਼ੇ ਬਖਸ਼ਣਹਾਰ, ਉਹ ਵਾਹਿਗੁਰੂ ਬਖਸ਼ਣ ਹਰ ਬਖਸ਼ ਲੈਂਦਾ ਹੈ।
ਨਾਨਕ ਮੰਗੈ ਸੱਚ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਹੇ ਮਹਾਰਾਜ ਅਸੀਂ ਆਪ ਜੀ ਦੇ ਸੱਚੇ ਨਾਮ ਨੂੰ ਮੰਗਦੇ ਹਾਂ, ਆਪ ਕਿਰਪਾ ਕਰੋ।
ਗੁਰਮੁਖ ਘਾਲੀਐ,
ਜਿਵੇਂ ਗੁਰਮੁਖਾਂ ਦੀ ਘਾਲੀਐ ਕਮਾਈ ਕਰਦੇ ਨੇ ਜਿਵੇਂ ਗੁਰਮੁਖ, ਇਉਂ ਅਸੀਂ ਵੀ ਗੁਰਾਂ ਦੇ ਉਪਦੇਸ਼ ਦੁਆਰਾ, ਗੁਰਾਂ ਦੁਆਰਾ ਤੇਰੇ ਸੱਚੇ ਨਾਮ ਦੀ ਤੇ ਘਾਲੀਏ ਕਮਾਈ ਕਰੀਏ ਮਹਾਰਾਜ।
ਮੈਂ ਤੁਝ ਬਿਨ ਅਵਰ ਨਾ ਕੋਇ,
ਹੇ ਮਹਾਰਾਜ ਮੈਂ ਮੈਨੂੰ ਤੇ ਮੈਂ ਇਹ ਮਹਿਸੂਸ ਕਰਦਾ ਵੀ ਮੈਨੂੰ ਤਾਂ ਤੁਝ ਤੇਤੋਂ ਬਿਨਾਂ ਬਗੈਰ ਹੋਰ ਕੋਈ ਆਸਰਾ ਹੀ ਨਹੀਂ ਨਾ ਹੈ, ਮੈਂ ਤੁਝ ਬਿਨ ਅਵਰ ਨਾ ਕੋਈ, ਮੇਰਾ ਕੋਈ ਆਸਰਾ ਨਹੀਂ ਤੇਤੋਂ ਬਿਨਾਂ ਹੈ।
ਨਦਰ ਨਿਹਾਲੀਏ,
ਤੇ ਸਾਡੇ ਤੇ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਕੇ ਨਿਹਾਲ ਕਰ ਦੋ ਸਾਨੂੰ ਮਹਾਰਾਜ। ਨਾਨਕ ਨਦਰੀ ਨਦਰ ਨਿਹਾਲ, ਅਮਿਆ ਦੁਰੇ ਸੁਭ ਕਰੇ ਹਰਾ ਪਾਪ ਸਕਲ ਮਲ, ਕਿਰਪਾ ਅਵਲੋਕਨ ਕੀ ਨੂੰ ਐਂ ਮਹਾਰਾਜ ਦੇਖਣਾ ਕਰੋ, ਕਿਰਪਾ ਭਰੇ ਨੇਤਰਾਂ ਦੁਆਰਾ। ਤੇ ਨਦਰ ਨਿਹਾਲੀ ਹੈ, ਜਿਵੇਂ ਭਗਤ ਗੁਰਮੁਖਾਂ ਤੇ ਨਦਰ ਕਰਕੇ ਨਿਹਾਲ ਕਰਦੇ ਹੋ, ਤਿਵੇਂ ਉਹ ਦਿਵ ਦ੍ਰਿਸ਼ਟੀ ਵਾਲੀ ਨਦਰ ਮਹਾਰਾਜ ਸਾਡੇ ਵੱਲ ਵੀ ਕਰਦੇ ਹੋ, ਕਿਤੇ ਇਹ ਸਾਡੇ ਵੱਲ ਤੱਕਣਾ ਕਰੋ, ਤੇ ਨਿਹਾਲ ਕਰਨ ਵਾਲੀ ਤੱਕਣੀ ਦੇ ਨਾਲ ਮਹਾਰਾਜ ਕਿਰਪਾ ਕਰਦੇ ਹੋ। ਹੁਣ ਜੁਰਗਾਸੂ ਨੇ ਕਿਹਾ ਮਹਾਰਾਜ ਪਰਮੇਸ਼ੁਰ ਦੀ ਪ੍ਰਾਪਤੀ ਕਰਨ ਵਾਸਤੇ ਉਹ ਕੋਈ ਬਾਨ ਪ੍ਰਸਤੀ ਹੋਣਾ, ਉਹਨੇ ਆ ਕੇ ਕਿਹਾ ਮਹਾਰਾਜ ਵੀ ਜਿੰਨਾ ਚਿਰ ਸੰਸਾਰ ਨੂੰ ਨਹੀਂ ਛੱਡਦੇ, ਬਾਨ ਪ੍ਰਸਤੀ ਨਹੀਂ ਹੁੰਦੇ, ਜੰਗਲ 'ਚ ਰਹਿਣਾ ਚਾਹੀਦਾ, ਸੰਸਾਰ ਨਾਲ ਕੋਈ ਮਿਲਵਰਤਨ ਖਤਮ ਕਰ ਦੇਵੇ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਤੇ ਐਕਣ ਨਹੀਂ ਜੰਗਲਾਂ 'ਚ ਜਾਣਾ ਪੈਂਦਾ, ਇਕਾਂਤ ਹੈ ਉੱਥੇ। ਮਹਾਰਾਜ ਦਾ ਖੰਡਨ ਕਰਨਗੇ ਹੁਣ ਗੁਰੂ ਨਾਨਕ ਸਾਹਿਬ, ਉਪਦੇਸ਼ ਦਿੰਦੇ ਨੇ ਸੁਣੋ ਜੀ ਉੱਤਰ
ਆਸਾ ਮਹੱਲਾ ਪਹਿਲਾ
ਆਸਾ ਰਾਗ ਦੇ ਅੰਦਰ ਪਹਿਲੀ ਪਾਤਸ਼ਾਹ ਦਾ ਸ਼ਬਦ ਹੈ ਜੀ
ਕਿਆ ਜੰਗਲ ਢੂਡੀ ਜਾਏ
ਹੇ ਭਾਈ ਜੰਗਲ ਵਿੱਚ ਜਾ ਕੇ ਕਿਆ ਕੀ ਟੂੰਡੀ ਖੋਜੀਏ ਟੂੰਡਣਾ ਲੱਭਣ ਦਾ ਹੈ ਰੱਬ ਨੂੰ ਉੱਥੇ ਲੱਭੋਗੇ ਤੁਸੀਂ ਕਿਆ ਜੰਗਲ ਢੂੰਡੀ ਜਾਏ ਬੀਆਬਾਨ ਜਾਂ ਮਧੂਬਨ ਦੇ ਚ ਬਿੰਦਰਾਬਨ ਦੇ ਅੰਦਰ ਸੰਸਾਰ ਦੇ ਉਜਾੜਾਂ ਵਿੱਚ ਜਾ ਕਰਕੇ ਕਿਆ ਢੂੰਡੀਏ ਕੀ ਲੱਭੀਏ ਉੱਥੇ ਉੱਥੇ ਤਾਂ ਜਾਈਏ ਉਹਾਂ ਤਾਂ ਜਾਈਏ ਇਹਾਂ ਨਾ ਹੋਵੇ ਵੀ ਰੱਬ ਉੱਥੇ ਹੀ ਹੈ ਇੱਥੇ ਨਹੀਂ ਹੈ ਇਸ ਕਰਕੇ ਭਾਈ ਸੰਸਾਰ ਦੇ ਵਿੱਚ ਇਹ ਜਿਹੜੇ ਜਿਨ੍ਹਾਂ ਨੇ ਐਸਾ ਮੰਨਿਆ ਗੁਰੂ ਸਾਹਿਬ ਨੇ ਇਹਦਾ ਖੰਡਨ ਕੀਤਾ ਹੈ ਤੇ ਕਾਹਿਰੇ ਵਨ ਖੋਜਣ ਜਾਈ ਨੌਵੇਂ ਪਾਤਸ਼ਾਹ ਦਾ ਵਚਨ ਹੈ ਸਰਵਨਿਵਾਸੀ ਸਦਾ ਲਈ ਭਾਤੋ ਹੀ ਸੰਗ ਸਮਾਈ ਤਾਂ ਤੇਰੇ ਨਾਲ ਹੀ ਹੈ ਫਰੀਦਾ ਜੰਗਲ ਜੰਗਲ ਕਿਆ ਟੂੰਡੇ ਬਣਕੰਡਾ ਮੁੜੇ ਬਸੀ ਰਵੀ ਹਾਲੀਏ ਜੰਗਲ ਕਿਆ ਟੂੰਡੇ ਉੱਥੇ ਕੀ ਕਰੇਗਾ ਜਾ ਕਰਕੇ ਪਰ ਮੈਂ ਸਾਨੂੰ ਤਾਂ ਮਹਾਰਾਜ ਕਹਿੰਦੇ ਨੇ
ਮੈਂ ਘਰ ਬਨ ਹਰੀਆਵਲਾ
ਹੇ ਭਾਈ ਮੈਨੂੰ ਤਾਂ ਸਤਸੰਗਤ ਰੂਪੀ ਘਰ ਗ੍ਰਹਿ ਦੇ ਅੰਦਰ ਹੀ ਸ਼ੁਭ ਗੁਣਾਂ ਦਾ ਬਨ ਨਾ ਬਗੀਚਾ ਸ਼ੁਭ ਗੁਣਾਂ ਦਾ ਬਗੀਚਾ ਹਰਿਆਵਲਾ ਭਗਤੀ ਦੀ ਹਰਿਆਵਲਤਾ ਦੇ ਸਹਿਤ ਪ੍ਰਾਪਤ ਹੋ ਰਿਹਾ ਹੈ ਇਸ ਕਰਕੇ ਮੈਂ ਘਰ ਬਨ ਹਰੀਆਵਲਾ ਮਹਾਤਮਾ ਜਨ ਬੂਟੀਆਂ ਦੀ ਨਿਆਈ ਨ ਹਰਿਆਵਲ ਵਾਲੇ ਬੂਟੇ ਨ ਬੂਟਿਆਂ 'ਚ ਕੀ ਹੁੰਦੀ ਹੈ ਉਹ ਸਿੱਲਾਪਣ ਹੈ ਉਹਨਾਂ 'ਚ ਹਰਿਆਵਲ ਹੈ ਪਾਣੀ ਦੇ ਸਹਿਤ ਹੈ ਜੇ ਪਾਣੀ ਸੁੱਕ ਜਾਵੇ ਸੁੱਕ ਜਾਂਦੇ ਨੇ ਭਗਤੀ ਵਾਲੇ ਬੂਟੇ ਨ ਜਿਹੜੇ ਉਹ ਸੰਤ ਜਨ ਪਰਮੇਸ਼ੁਰ ਦੀ ਬੰਦਗੀ ਬਣੇ ਇਸ ਕਰਕੇ ਕੋਈ ਵਿਰਾਗ ਵਾਲੇ ਕੋਈ ਵਿਵੇਕ ਵਾਲੇ ਬੂਟੇ ਨੇ ਇਹ ਕੋਈ ਨਿਰਮੋਹਤਾ ਵਾਲੇ ਬੂਟੇ ਕੋਈ ਪ੍ਰੇਮ ਵਾਲੇ ਬੂਟੇ ਇਹ ਸੁੰਦਰ ਬਗੀਚਾ ਮਹਿਕ ਰਿਹਾ ਹੈ ਇਹ ਸਾਡੀ ਬਗੀਚੀ ਹੈ ਸਤਸੰਗਤ ਦੀ ਇਸ ਲਈ ਸਾਡੇ ਸਰੀਰ ਰੂਪੀ ਜਾਂ ਸਤਸੰਗਤ ਰੂਪੀ ਘਰ ਦੇ ਵਿੱਚ ਵੀ ਬਗੀਚਾ ਹਰਿਆਵਲਾਂ ਦੇ ਸਹਿਤ ਹੋ ਰਿਹਾ ਭਗਤੀ ਦੇ ਇਸ ਕਰਕੇ ਅਸੀਂ ਵੇਦਾਂ ਸ਼ਾਸਤਰਾਂ ਕਰਮ ਕਾਂਡ ਵਿੱਚ ਨਾਨਾ ਉਪਾਸਨਾ ਰੂਪੀ ਜੰਗਲ ਵਿੱਚ ਜਾ ਕੇ ਕੀ ਢੂੰਡੀਏ ਮੇਰੇ ਤਾਂ ਅੰਤਸ਼ਕਰਨ ਰੂਪੀ ਜਿਹੜਾ ਘਰ ਹੈ ਨਾ ਤੇ ਇਹਦੇ ਵਿੱਚ ਹੀ ਮੈਂ ਘਰ ਬਨ ਹਰੀਆਵਲਾ ਮੇਰੇ ਤਾਂ ਅੰਤਸ਼ਕਰਨ ਰੂਪੀ ਜਿਹੜਾ ਘਰ ਹੈ ਉਹ ਸ਼ੁਭ ਗੁਣਾਂ ਦੇ ਨਾਲ ਪ੍ਰਫੁੱਲਤ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਅੰਤਸ਼ਕਰਨ ਦੇ ਵਿੱਚ ਕਰਨਾ ਮੈਤਰੀ ਮੁਦਤਾ ਉਪੇਕਸ਼ਾ ਇਹ ਸ਼ੁਭ ਗੁਣਾਂ ਦੀ ਹਰਿਆਵਲਤ ਹੋ ਰਹੀ ਹੈ ਇਹ ਬਨ ਬਗੀਚਾ ਖਿੜਿਆ ਹੋਇਆ ਜਿਹੜੇ ਸੰਸਾਰ ਦੇ ਭੇਦਵਾਦੀ ਬੀਆਬਾਨ ਜੰਗਲ ਰੋਹੀ ਬੀਆਬਾਨ ਦੀ ਨਿਆਂ ਹੀ ਨਹੀਂ ਉਹ ਤਾਂ ਭੇਦਵਾਦੀ ਉਹਨਾਂ ਦੇ ਸੰਗਤ ਜਾ ਕੇ ਕਿਆ ਟੂੰਡੀ ਕੀ ਖੋਜੀ ਉੱਥੇ ਜਾ ਕੇ ਮੇਰੇ ਅੰਤਸ਼ਕਰਨ ਰੂਪ ਭਰ ਦੇ ਸ਼ੁਭ ਗੁਣਾਂ ਦੇ ਬੂਟੇ ਲੱਗੇ ਹੋਏ ਨੇ ਜਿਸ ਵਿੱਚ ਬੈਰਾਗ ਵਿਵੇਕ ਪ੍ਰੇਮ ਇਹ ਸੋਹਣੀ ਹਰਿਆਵਲਤਾ ਦੇ ਸਹਿਤ ਬਗੀਚਾ ਖੜਿਆ ਹੋਇਆ ਭੇਦਵਾਦੀਆਂ ਦੇ ਕੋਲ ਜਾ ਕੇ ਉੱਥੇ ਕੀ ਲੈਣਾ ਹੈ ਇਸ ਪ੍ਰਕਾਰ ਫਰਮਾਨ ਕੀਤਾ ਹੈ ਜੇ
ਸੱਚ ਟਿਕੈ ਕਰ ਆਏ
ਇਸ ਕਰਕੇ ਗੁਰਾਂ ਦੇ ਸਾਰੇ ਬੋਲਦੇ ਜੀ
ਪੰਗ ਸੱਚ ਟਿਕੈ ਕਰ ਆਏ ਸ਼ਬਦ ਉਤਾਵਲਾ
ਇਸ ਕਰਕੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਉਤਾਵਲਾ ਕਾਹਲੀ ਛੇਤੀ ਦੇ ਨਾਲ ਇਹਦੇ 'ਚ ਢਿੱਲ ਨਹੀਂ ਕਰਨੀ ਚਾਹੀਦੀ ਕਾਹਲਾ ਬਣ ਕੇ ਅਤੇ ਕਾਹਲ ਕਰਕੇ ਸਤਸੰਗ ਦੇ ਵਿੱਚ ਕਮਾਈ ਕਰੇ ਫੇਰ ਹੀ ਘਰ ਹਿਰਦੇ ਦੇ ਅੰਦਰ ਸੱਚੇ ਨਾਮ ਦੇ ਵਿੱਚ ਆ ਕਰਕੇ ਬਿਰਤੀ ਟਿਕੈ ਇਸਤਿਤ ਹੁੰਦੀ ਹੈ ਸੱਚ ਟਿਕੈ ਕਰ ਆਏ ਸ਼ਬਦ ਉਤਾਵਲਾ ਹੇ ਭਾਈ ਜਿਸ ਦਾ ਚਿੱਤ ਸੱਚੇ ਨਾਮ 'ਚ ਇਸਤਿਤ ਹੋ ਜਾਏਗਾ ਉਹ ਸਰੂਪ ਰੂਪੀ ਘਰ ਵਿੱਚ ਆਏ ਆ ਜਾਵੇਗਾ ਉਸਦਾ ਚਿੱਤ ਅੰਤਰਮੁਖੀ ਹੋ ਜਾਏਗਾ ਇਸ ਕਰਕੇ ਜਿਸ ਦਾ ਚਿੱਤ ਸਾਧ ਸੰਗਤ 'ਚ ਆ ਕੇ ਸੱਚ ਨਾਮ 'ਚ ਟਿਕ ਜਾਂਦਾ ਹੈ ਸੱਚ ਟਿਕੈ ਘਰ ਆਏ ਜਿਸਦਾ ਚਿੱਤ ਜਿਹੜਾ ਸਾਧ ਸੰਗਤ 'ਚ ਆ ਕੇ ਸੱਚ ਨਾਮ 'ਚ ਟਿਕ ਜਾਂਦਾ ਹੈ ਉਹਦੇ ਘਰ ਹਿਰਦੇ ਵਿੱਚ ਵਾਹਿਗੁਰੂ ਆ ਕਰਕੇ ਪ੍ਰਗਟ ਹੋ ਜਾਂਦਾ ਹੈ ਘਰ ਆਏ ਉਹਦੇ ਹਿਰਦੇ ਪਰਮੇਸ਼ੁਰ ਆ ਕੇ ਪ੍ਰਤੱਖ ਹੋ ਜਾਂਦਾ ਹੈ ਸ਼ਬਦ ਉਤਾਵਲਾ ਗੁਰ ਸ਼ਬਦ ਉਪਦੇਸ਼ ਦੀ ਕਮਾਈ ਉਤਾਵਲਾ ਸੀਗਰ ਨਾਲ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ ਐਸੀ ਸਿਖਿਆਤਾਕਾਰ ਹੁੰਦੀ ਹੈ
ਜਹ ਦੇਖਾ ਤਹ ਸੋਏ
ਹਾਂ ਜੀ ਜਿੱਥੇ ਵੇਖੀਏ ਉੱਥੇ ਹੀ ਪਰਮੇਸ਼ੁਰ ਆਪ ਹੀ ਪ੍ਰਗਟ ਨਜ਼ਰ ਆਉਂਦਾ ਹੈ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾ ਤੇ
ਅਵਰ ਨਾ ਜਾਣੀਏ
ਤੇ ਉਸ ਤੋਂ ਬਿਨਾਂ ਅਵਰ ਅਸਥਾਨ ਵਿੱਚ ਅਵਰ ਹੋਰ ਕੋਈ ਦੂਸਰਾ ਨਾ ਜਾਣੀਏ ਨਹੀਂ ਜਾਣਿਆ ਜਾਂਦਾ ਉਹੀ ਹੈ
ਗੁਰ ਕੀ ਕਾਰ ਕਮਾਏ
ਗੁਰ ਸਤਿਗੁਰਾਂ ਦੀ ਦਸੀ ਹੋਈ ਭਗਤੀ ਰੂਪੀ ਕਾਰ ਨੂੰ ਕਮਾ ਕੇ ਤੇ ਜਿਹੜੀ ਇਹਦੀ ਕਮਾਈ ਆ, ਕਮਾਈ ਕਰਕੇ
ਮਹਿਲ ਪਛਾਣੀ ਹੈ,
ਉਹ ਸਰੂਪ ਰੂਪੀ ਮਹਿਲ ਨੂੰ ਪਛਾਣ ਲਈ ਆ, ਜਾਂ ਤੁਰਿਆ ਪਦ ਰੂਪੀ ਮਹਿਲ ਨੂੰ ਪਛਾਣੀਏ, ਪਛਾਣ ਲਈ ਦਾ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਆਪ ਮਿਲਾਵੈ ਸੱਚ,
ਜਦੋਂ ਗੁਰਾਂ ਦੁਆਰਾ ਆਪ ਹੀ ਸੱਚੇ ਵਾਹਿਗੁਰੂ ਸੱਚੇ ਨਾਮ ਨੂੰ ਮਿਲਾਵੈ, ਮਿਲਾਪ ਕਰਾ ਦਿੰਦਾ, ਤਾਂ ਫਿਰ ਆਪ ਮਿਲਾਵੈ ਸੱਚ ਤਾਂ ਮਨ, ਬੋਲੋ ਜੀ,
ਤਾਂ ਮਨ ਭਾਵੇ,
ਤਾਂ ਮਨ ਹਿਰਦੇ ਵਿੱਚ ਸੱਚੇ ਨਾਮ ਦੀ ਭਾਵ ਹੀ ਭਾਵਨਾ ਹੁੰਦੀ ਹੈ, ਮਨ ਵਿੱਚ ਸੱਚਾ ਭਾਵ ਹੀ ਪਾ ਜਾਂਦਾ ਹੈ ਪਰਮੇਸ਼ਰ ਦੇ ਮਨ ਵਿੱਚ, ਚੰਗੇ ਲੱਗੀਦਾ ਭਗਤੀ ਕਰਕੇ, ਤਾਂ ਰੱਬ ਨੂੰ ਚੰਗੇ ਲੱਗਦੇ, ਭਗਤ ਤਾਂ ਹੀ ਚੰਗੇ ਲੱਗਦੇ ਨੇ, ਭਗਤੀ ਕਰਦੇ ਹਨ।
ਚੱਲੈ ਸਦਾ ਰਜਾਏ,
ਉਹ ਵਾਹਿਗੁਰੂ ਦੀ ਰਜਾ ਵਿੱਚ, ਹੁਕਮ ਵਿੱਚ ਚੱਲਣਾ ਚਾਹੀਦਾ ਹੈ ਜੀਵ ਨੂੰ, ਇਹ ਚਾਹੀਏ ਕਿ ਹਰ ਵੇਲੇ ਭਾਣਾ ਮੰਨੇ।
ਅੰਕ ਸਮਾਵੇ,
ਜਿਹੜੇ ਭਾਣਾ ਮੰਨਦੇ ਹੋ ਪ੍ਰੇਮ ਦੇ ਵਿੱਚ, ਪਰਮੇਸ਼ਰ ਦਾ ਭਾਣਾ ਮੰਨਦੇ ਹੋਏ, ਉਹਦੇ ਅੰਕ ਸਰੂਪ ਦੇ ਵਿੱਚ ਸਮਾ ਜਾਂਦੇ, ਅਭੇਦ ਹੋ ਜਾਂਦੇ, ਜਾਂ ਉਹਦੇ ਪ੍ਰੇਮ ਦੇ ਵਿੱਚ ਸਮਾ ਵੀ ਸਮਾ ਜਾਈਦਾ ਹੈ।
ਸੱਚਾ ਸਾਹਿਬ ਮਨ ਵਸੈ,
ਜਿਹਦੇ ਹਿਰਦੇ ਦੇ ਅੰਦਰ ਸੱਚਾ ਸਾਹਿਬ ਮਾਲਕ ਪਰਮੇਸ਼ਰ, ਮਨ ਨਾਮ ਹਿਰਦੇ ਦਾ ਸਮਝਣਾ, ਹਿਰਦੇ ਚ ਵਸ ਜਾਂਦਾ ਹੈ, ਐਸਾ ਜੋ ਹੈ
ਵਸਿਆ ਮਨ ਸੋਈ,
ਤੇ ਸੋਈ ਉਹ ਉਸ ਦਾ ਮਨ ਹਿਰਦਾ ਸੁਭ ਗੁਣਾ ਕਰਕੇ ਵਸਿਆ ਹੋਇਆ ਹੈ, ਉਹ ਸਮਝੋ ਵੀ ਇਹ ਵਸੋਂ ਹੈ ਸੁਭ ਗੁਣਾ ਦੇ ਅੰਦਰ, ਬਾਕੀ ਤਾਂ ਉਜੜੀ ਫਿਰਦੇ ਹੈ, ਬਾਕੀ ਦੀਆਂ ਬਸਤੀਆਂ ਦੀ ਗਿਣਤੀ ਵਿੱਚ ਨਹੀਂ ਹੈ, ਉਹ ਬਸਤੀਆਂ ਦੀ ਗਿਣਤੀ ਜਿਹਨੂੰ ਉਜੜਿਆ ਹੋਇਆਂ ਦੀ ਗਿਣਤੀ ਚ ਨਾ, ਜਿਹਨਾਂ ਦੇ ਹਿਰਦੇ ਕਾਮ ਕਰੋ ਉਹਨੇ ਉਜਾੜ ਦਿੱਤੇ, ਉਜਾੜਾ ਪਾ ਦਿੱਤਾ। ਖੇਤ ਭਾਵੇਂ ਕਿੰਨਾ ਹੀ ਹਰਿਆਵਲ ਹੋਵੇ, ਜਿਹਦੇ ਪਸ਼ੂ ਚਰ ਗਏ ਹੋਣ, ਹਰਿਆਵਲ ਖਤਮ ਹੋ ਜਾਂਦੀ ਹੈ। ਇਸ ਕਰਕੇ ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ, ਜਿਹਨਾਂ ਦਾ ਮਨ ਸਾਧ ਸੰਗ ਵਸਿਆ ਹੈ, ਉਹਨਾਂ ਦੇ ਮਨ ਵਿੱਚ ਸੱਚਾ ਸਾਹਿਬ ਮਾਲਕ ਆ ਕੇ ਵਸਿਆ ਵਸ ਜਾਂਦਾ, ਤੇ ਸੋਈ ਉਹੀ ਮਨ ਸੁਭ ਗੁਣਾ ਕਰਕੇ ਵਸਿਆ ਹੋਇਆ, ਬਾਕੀ ਸਾਰੇ ਕਾਮ ਕ੍ਰੋਧ ਦੇ ਉਜਾੜੇ ਹੋਏ ਸਮਝੋ।
ਆਪੇ ਦੇ ਵਡਿਆਈਆ,
ਜਿਹਨਾਂ ਨੂੰ ਆਪ ਹੀ ਸੱਚੇ ਨਾਮ ਦੀਆਂ ਵਡਿਆਈਆਂ ਬਖਸ਼ ਦਿੰਦਾ ਹੈ, ਪਰਮੇਸ਼ਵਰ ਦਾਤਾਂ ਦੇ ਦਿੰਦਾ ਹੈ,
ਦੇ ਤੋਟ ਨਾ ਹੋਈ,
ਤੇ ਫਿਰ ਦਾਤਾਂ ਦੇ ਦਿੰਦੇ ਉਸ ਨੂੰ ਤੋਟ ਘਾਟਾ ਨਹੀਂ ਆਉਂਦਾ, ਵਡਿਆਈਆਂ ਪਾ ਕੇ ਉਸ ਨੂੰ ਤੋਟ ਘਾਟਾ ਨਹੀਂ ਹੁੰਦਾ, ਉਹ ਆਪ ਨਾਮ ਜਪਦੇ ਹੋਰਨਾਂ ਨੂੰ ਜਪਾਉਂਦੇ ਨੇ, ਤੋਟ ਨਾ ਆਪ ਹੀ ਵੱਧ ਦੋ ਜਾਈ, ਇਹ ਨਾਮ ਤਾਂ ਐਸਾ ਹੈ।
ਅਬੇ ਤਵੇ ਕੀ ਚਾਕਰੀ,
ਬਾਕੀ ਅਬੇ ਤਵੇ ਇਹ ਅਵਾ ਤਬਾ ਬੋਲਣ ਵਾਲੇ ਲੋਕ ਹਨ, ਜਿਹੜੇ ਜਾਣੀ ਬਿਆਰਥ ਬੋਲਣ, ਅਵਾ ਤਬਾ ਕਹਿੰਦੇ, ਫਲਾਣਾ ਅਵਾ ਤਬਾ ਬੋਲੀ ਜਾਂਦਾ, ਇਹ ਬੋਲੀ ਹੈ ਪੰਜਾਬੀਆਂ ਦੀ, ਦੂਰੀ ਬੋਲੀ ਹੈ, ਅਵਾ ਤਬਾ ਬੋਲਦਾ ਹੈ ਮਤਲਬ ਵਿਅਸਤ ਹੈ, ਅਸਤ ਵਿਅਸਤ ਬਚਨ ਬੋਲਦਾ ਹੈ, ਜਿਹਦਾ ਕੋਈ ਅਰਥ ਹੀ ਨਹੀਂ ਬਣਦਾ, ਬਕਵਾਦ ਕਰ ਰਿਹਾ ਹੈ। ਕਹਿੰਦੇ ਉਹ ਲੋਕਾਂ ਦੀ ਚਾਕਰੀ, ਨੌਕਰੀ ਕਰਨੀ, ਜਿਹੜੇ ਹਰ ਵਕਤ ਗਾਲ ਕੱਢੀ ਤੋਂ ਬਿਨਾਂ ਗੱਲੇ ਨਾ ਕਰਨ, ਅਵਾ ਤਵਾ ਬੋਲਦੇ ਆ, ਇਹ ਐਸੇ ਬੁਰੇ ਵਚਨ ਬੋਲਣ ਵਾਲੀ, ਨੌਕਰੀ ਕਰਨ ਵਾਲਾ ਜਿਹੜਾ ਪੁਰਖ ਹੈ ਉਹ ਫਿਰ ਕਿਉਂ ਦਰਗ ਹੈ,
ਕਿਉਂ ਦਰਗ ਹੈ ਪਾਵੈ,
ਉਹ ਸੱਚਖੰਡ ਰੂਪੀ ਦਰਗ ਵਿੱਚ ਕਿਉਂ ਪਾਵੈ, ਪਾ ਸਕੇਗਾ, ਭਾਵ ਨਹੀਂ ਪਾ ਸਕੇਗਾ। ਤੇ ਇਉਂ ਸਾਧ ਸਿੰਘ ਜੀ ਜਿਹੜੇ ਬਕਵਾਦ ਕਰਨ ਵਾਲੇ, ਵਿਅਸਤ ਬੋਲਣ ਵਾਲੇ, ਕੌੜਾ ਬੋਲਣ ਵਾਲੇ, ਉਹ ਪਖੰਡ ਕਰਨ ਵਾਲਿਆਂ ਦੀ ਚਾਕਰੀ ਕਰਨ ਵਾਲੇ ਵੀ ਉਹੋ ਜਿਹੇ ਹੁੰਦੇ ਨੇ। ਤੋ ਇਸ ਪ੍ਰਕਾਰ ਉਹ ਪਖੰਡੀ ਭਾਵੇਂ ਕਈ ਪਾਗਲ ਬੰਦੇ ਨੇ, ਪਾਗਲ ਬੰਦੇ ਕਈ ਪਖੰਡੀ ਪਾਗਲ ਹੋ ਜਾਂਦੇ ਨੇ, ਪਰ ਉਹਦੇ ਚੇਲੇ ਉਹਦਾ ਇਲਾਜ ਵੀ ਨਹੀਂ ਕਰਾਉਂਦੇ, ਕਿਉਂਕਿ ਉਹ ਕਹਿੰਦੇ ਜੀ ਇਹ ਤਾਂ ਚੌਥੇ ਪਦ 'ਚ ਬੋਲਦਾ, ਹੁੰਦਾ ਪਾਗਲ ਹੋਇਆ ਵਾ। ਉਹ ਜਿਹੜੇ ਇਸ ਤਰ੍ਹਾਂ ਪਾਗਲ ਅਵਾ ਤਬਾ ਬੋਲਣ ਵਾਲੇ, ਉਹਨਾਂ ਦੀ ਚਾਕਰੀ ਕਰਨ ਵਾਲੇ, ਮੁਖ ਦੀਆਂ ਹੀ ਗਾਲਾਂ ਖਾਣ ਵਾਲੇ ਜਿਹੜੇ ਨੇ, ਉਹ ਸਾਧ ਸਿੰਘ ਜੀ ਪਖੰਡ ਕਰਨ ਵਾਲੇ ਲੋਕਾਂ ਦੀ ਬਾਤ ਹੈ, ਗੁਰੂ ਘਰ ਦੇ ਸੰਤਾਂ ਦੀ ਬਾਤ ਨਹੀਂ ਹੈ ਇਹ। ਉਹ ਜਾਂ ਫਿਰ ਦੇਵਤਿਆਂ ਦੀ ਜਿਹੜੀ ਨੌਕਰੀ ਚਾਕਰੀ ਕਰਨ ਵਾਲੇ, ਕਿਉਂ ਦਰਗਾਹ ਪਾਵੇ, ਪਰਮੇਸ਼ਵਰ ਦੇ ਦਰ ਅੰਦਰ ਤੁਰਿਆ ਪਦ ਦੀ ਜਗ੍ਹਾ ਨੂੰ ਕਿਵੇਂ ਪਾ ਲੈਣਗੇ, ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਪਾ ਸਕਦੇ। ਗੁਰਮਤਿ ਦੇ ਵਿੱਚ ਗੁਰਮੁਖ ਬੋਲ ਬੋਲ ਦੇ ਮਿੱਠਾ, ਗੁਰਮਤਿ ਦੀ ਬੋਲੀ ਜਿਹੜੀ ਹੈ, ਇਸ ਕਰਕੇ ਬੋਲਣਾ ਬੁਲਾਉਣਾ, ਪਹਿਨਣਾ ਪਹਿਨਾਉਣਾ, ਖਾਣਾ ਪੀਣਾ, ਛੇ ਚੀਜ਼ਾਂ ਕਹਿੰਦੇ ਸੰਤ ਬਾਬਾ ਨਸਲ ਪਰ ਵਾਲੇ ਮਹਾਂਪੁਰਸ਼, ਉਹਨਾਂ ਦਾ ਬਚਨ ਇਹੀ, ਤਕੀਆ ਕਲਾਮ ਸੀ ਉਹਨਾਂ ਦਾ ਇਹ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਉਂ ਗੁਰਮਤ ਦੇ ਵਿੱਚ ਬੋਲ ਬੋਲ ਕੇ ਬਾਣੀ ਦੇ ਰਸਨਾ ਤੇ ਮਿਠਾਸ, ਦੂਸਰੇ ਦਾ ਦਿਲ ਨਾ ਦੁਖੇ, ਐਸਾ ਪਿਆਰ ਦਾ ਬਚਨ ਬੋਲਣਾ, ਇਹ ਗੁਰਮੁਖਾਂ ਦਾ ਕਰਤੱਵ ਹੈ, ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ, ਕਿਸੇ ਬੰਦੇ ਦਾ ਨਹੀਂ। ਉਹ ਦਰਗਾਹ ਕਿਵੇਂ ਪਾਉਣਗੇ ਫਿਰ ਭਾਈ, ਇਸ ਤਰ੍ਹਾਂ ਦਾ ਜੇ ਫਿਰ ਫਿੱਕਾ ਬੋਲ ਵੀ ਗੁੱਚਣਾ ਸੁਣ ਮੂਰਖ ਮਨ ਆ ਜਾਣ। ਅੱਗੇ ਦੱਸਦੇ ਹਨ ਵੀ ਇਹ ਤਾਂ ਇਉਂ ਹਰ ਦੇਵੀ ਦੇਵਤਿਆਂ ਦੀ ਚਾਕਰੀ, ਇਹ ਅਵੇ ਤਵੇ ਦੀ ਚਾਕਰੀ ਹੈ, ਦੇਵੀ ਦੇਵਤਿਆਂ ਨੂੰ ਲਾਲਚ ਹੁੰਦਾ ਵੀ ਸਾਡੀ ਉਹ ਪੂਜਾ ਕਰਨ, ਇਹ ਜਿਵੇਂ ਭੂਤਾਂ ਪ੍ਰੇਤਾਂ ਨੂੰ ਹੁੰਦਾ, ਜੇ ਨਾ ਮੰਨੋ ਕਾਰਜ ਵਿਗਾੜ ਦਿੰਦੇ,
ਇਹ ਵਡਿਆਈ ਦੀ ਲਾਲਚ ਕਰਦੇ, ਰੱਬ ਨਹੀਂ ਇਉਂ ਕਰਦਾ। ਉਹ ਨਾਮ ਵੀ ਉਹਦਾ ਕੋਈ ਨਾਮ ਜਪਦਾ ਵਡਿਆਈ ਨਹੀਂ ਕਰਦਾ ਤਾਂ ਵੀ ਉਹਨੂੰ ਪਦਾਰਥ ਦੇਈ ਜਾਂਦਾ ਹੈ। ਇਸ ਪ੍ਰਕਾਰ ਅੱਗੇ ਦੱਸਦੇ ਤਾਂ ਇਉਂ ਹੈ ਜਿਹੜੀ ਅਵੇ ਤਵੇ ਦੀ ਚਾਕਰੀ ਹੈ ਬਕਵਾਦ ਕਰਨ ਵਾਲਿਆਂ ਦੀ, ਜਾਂ ਫਿਰ ਜਿਹੜਾ ਵਾਧੂ ਬੁਰੇ ਭਲੇ ਵਚਨ ਕਹਿਣ ਵਾਲੇ, ਐਰ ਗੈਰ ਵਚਨ ਵਾਲੇ, ਅਤੇ ਇਉਂ ਸੀ ਅਵਾ ਤਬਾ ਬੋਲਣ ਵਾਲਿਆਂ ਦੀ, ਇਹ ਜਿਹੜੇ ਦੇਵੀ ਦੇਵਤੇ ਨੇ ਇਹ ਵੀ ਇਸੇ ਤਰ੍ਹਾਂ ਦਾ ਜਾਣਨਾ। ਇਹ ਤਾਂ ਇਉਂ ਹੈ ਜਿਵੇਂ ਪੱਥਰ ਦੀ ਬੇੜੀ ਹੋਵੇ,
ਪੱਥਰ ਕੀ ਬੇੜੀ ਜੇ ਝੜੇ,
ਜਿਹੜੇ ਪੱਥਰਾਂ ਦੀ ਬੇੜੀ ਦੇ ਵਿੱਚ ਬੇੜੀ ਹੋਵੇ। ਹੁਣ ਲੱਕੜ ਦੀ ਬੇੜੀ ਤਰੂਗੀ, ਬੇੜੀ ਦੀ ਸ਼ਕਲ ਪੱਥਰ ਦੀ ਸਮਝ ਲਓ ਵੀ ਬੇੜੀ ਦੀ ਸ਼ਕਲ ਬਣਾ ਲਈ ਕਿਸੇ ਨੇ ਘੜ ਕੇ, ਪਾਣੀ 'ਚ ਰੱਖਣ ਦੀ ਦੇਰ ਹੈ, ਬੇੜੀ ਨੇ ਆਪ ਹੀ ਡੁੱਬ ਜਾਣਾ, ਜਿਹੜੇ ਵਿੱਚ ਬੈਠਣਗੇ ਉਹ ਤਾਂ ਤਰਨਗੇ ਕੀ। ਪੱਥਰ ਕੀ ਬੇੜੀ ਜੇ ਚੜ੍ਹੇ, ਜੇ ਕੋਈ ਪੱਥਰ ਦੀ ਬੇੜੀ ਚੜ੍ਹ ਜਾਵੇ,
ਭਰ ਨਾਲ ਬੁਢਾਵੇ,
ਭਰ ਨਾਲ ਇਕੱਠਾ ਪਾਠ ਕਰਨਾ, ਭਰਤੇ ਨਾਲ ਦੂਜਾ ਪਾਠ ਹੈ, ਦੂਜੇ ਪਾਠ 'ਚ ਅਲੱਗ ਅਲੱਗ, ਭਰ ਨਾਲ ਸਮੁੰਦਰ ਦਾ ਨਾਮ ਹੁੰਦਾ, ਉਹ ਸਮੁੰਦਰ ਦੇ ਵਿੱਚ ਕਿਨਾਰੇ ਕਿੱਥੇ ਪਹੁੰਚਣਾ, ਉੱਥੇ ਉੱਥੇ ਡੁੱਬ ਜਾਣੀ ਹੈ। ਪਖੰਡੀਆਂ ਦੀ ਸੰਗਤ ਪੱਥਰ ਦੀ ਬੇੜੀ ਹੈ, ਜਾਂ ਫਿਰ ਪੱਥਰਾਂ ਦੀਆਂ ਮੂਰਤਾਂ, ਕਾਗਜ਼ਾਂ ਦੀਆਂ ਮੂਰਤਾਂ ਬਣਾ ਬਣਾ ਕੇ ਜਿਹੜੇ ਪੂਜਦੇ ਹੈ, ਕਹਿੰਦੇ ਪੱਥਰ ਦੀ ਬੇੜੀ 'ਚ ਬਹਿ ਕੇ ਡੁੱਬਣਗੇ ਆਪ ਵੀ। ਹਿੰਦੂ ਧਰਮ ਵਾਲੇ ਨੇ ਪੱਥਰ ਦੀ ਬੇੜੀ ਬਣਾਈ ਹੈ ਭਾਈ, ਕਾਗਜ਼ਾਂ ਦੀਆਂ ਮੂਰਤੀਆਂ ਬਣਾ ਕੇ ਪੂਜਣ ਵਾਲੇ ਜਿਹੜੇ, ਉਹਨਾਂ ਨੇ ਕਾਗਜ਼ਾਂ ਦੀ ਬੇੜੀ ਬਣਾਈ ਹੈ, ਤਰਦੀ ਕਾਗਜ਼ਾਂ ਦੀ ਬੇੜੀ ਬਣੀ। ਨਾਮ ਦੀ ਬੇੜੀ ਤਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪ ਬੇੜੀ ਤਾਰੂਗੀ ਸਾਨੂੰ। ਇਸ ਕਰਕੇ ਮਹਾਰਾਜ ਸ਼ਬਦ ਦੀ ਪੂਜਾ ਦਿੱਤੀ ਹੈ, ਫੋਟੋਆਂ ਲਾਉਣ ਦਾ ਕੋਈ ਹਰਜ ਨਹੀਂ। ਅਤੇ ਸਾਡੇ ਜਿੱਥੇ ਜਦੋਂ ਅਸੀਂ ਜਾਂਦੇ ਹਾਂ ਅੰਮ੍ਰਿਤਸਰ ਸਾਹਿਬ ਜਾਓ, ਅਤੇ ਉੱਥੇ ਫਿਰ ਇੱਕ ਪਾਸੇ ਜਗ੍ਹਾ ਹੀ ਬਣੀ, ਉੱਥੇ ਸੂਰਮਿਆਂ ਦੀਆਂ, ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਅਤੇ ਉਹ ਲਾਉਣਾ ਹੋਰ ਚੀਜ਼ ਹੈ, ਪੂਜਣਾ ਹੋਰ ਚੀਜ਼ ਹੈ। ਯਾਦਾਸ਼ਤ ਆਉਂਦੀ ਹੈ ਮਾੜੀਆਂ ਤਸਵੀਰਾਂ ਦੇਖਣ ਦੇ ਨਾਲ, ਉਹ ਗੁਰੂ ਪੀਰਾਂ ਦੀਆਂ ਦੇਖਣੀਆਂ, ਇਹ ਕੋਈ ਨੁਕਸਾਨ ਥੋੜ੍ਹਾ ਇਹਦਾ, ਪਰ ਜਿਹੜਾ ਫੋਟੋਆਂ ਨੂੰ ਮੱਥੇ ਟੇਕਣਾ ਜਾਂ ਟਿਕਾਉਣਾ, ਇਹ ਪਾਪ ਕਰਮ ਹੈ। ਇਸ ਕਰਕੇ ਗੁਰੂ ਦੀ ਹਜ਼ੂਰੀ ਦੇ ਅੰਦਰ, ਜਿਵੇਂ ਅੰਮ੍ਰਿਤਸਰ ਸਾਹਿਬ, ਤੁਸੀਂ ਹਰਿਮੰਦਰ ਸਾਹਿਬ ਆਪਣਾ ਕੇਂਦਰੀ ਸਥਾਨ ਹੈ, ਤੁਸੀਂ ਦੇਖਿਆ ਵੀ ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖੀ ਹੋਵੇ ਮੂਹਰੇ? ਬਿਲਕੁਲ ਵੀ ਨਹੀਂ। ਗੁਰੂ ਗੋਬਿੰਦ ਸਿੰਘ ਦੀ ਫੋਟੋ ਹੋਵੇ, ਕਿਉਂਕਿ ਇਹ ਮਰਿਆਦਾ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉੱਥੇ ਆ ਕਈ ਵਾਰੀ ਮਰਿਆਂ ਦੀ ਫੋਟੋ ਉੱਥੇ ਮੂਹਰੇ ਰੱਖ ਦਿੰਦੇ ਨੇ, ਉਹ ਭਲੇ ਮਾਣਸ ਨੂੰ ਘਰਦਿਆਂ ਨੇ ਕਦੇ ਮੱਥਾ ਨਹੀਂ ਟੇਕਿਆ, ਧੱਕੇ ਦੇ ਲੋਕਾਂ ਨੂੰ ਮੱਥੇ ਟਿਕਾਈ ਜਾਂਦੇ ਨੇ ਫੋਟੋ ਨੂੰ। ਇਹ ਪਾਪ ਉਹਨਾਂ ਨੂੰ ਫਲ ਮਿਲਦਾ ਪਾਪ ਦਾ ਜਿਹਨਾਂ ਨੇ ਰੱਖੀ ਹੈ। ਇਸ ਕਰਕੇ ਸਾਸੀ ਗੁਰਮਤਿ 'ਚ ਰਹਿਣਾ ਚਾਹੀਏ। ਗੁਰਮਤਿ ਦੇ ਐਸੇ ਵਚਨ ਭਾਵੇਂ ਕੌੜੇ ਵੀ ਹੋਣ, ਪਰ ਕਾਲੀਆਂ ਮਿਰਚਾਂ ਵਾਂਗੂ ਉਹ ਬਹਿ ਚੱਕਦੇ ਹੈ। ਅਤੇ ਪੱਥਰ ਕੀ ਬੇੜੀ ਜੇ ਚੜ੍ਹੇ, ਮਹਾਰਾਜ ਸਾਹਿਬ ਕਹਿੰਦੇ ਜਿਹੜੇ ਭਾਈ ਇਸ ਤਰ੍ਹਾਂ ਦੀ ਪੱਥਰ ਭਰ ਨਾਲ ਬੁਡਾਵੇ, ਉਹ ਡੁੱਬ ਜਾਂਦੇ ਹੈ। ਇਸ ਤਰ੍ਹਾਂ ਪੱਥਰ ਦੀਆਂ ਮੂਰਤਾਂ ਦਾ ਪੂਜਨ ਕਰਨ ਵਾਲੇ, ਪੱਥਰਾਂ ਦੀਆਂ ਬੇੜੀਆਂ ਦੀ ਨਿਆਨ, ਉਹਨਾਂ ਦੀ ਉਪਾਸਨਾ ਕਰਨ ਵਾਲੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬ ਜਾਣਗੇ, ਮੁਕਤੀ ਰੂਪੀ ਪਰਲੇ ਕਿਨਾਰੇ 'ਤੇ ਨਹੀਂ ਜਾਣਗੇ। ਪੱਥਰ ਦੀ ਨਿਆਂ ਉਪਾਸਨਾ ਕਰਨੀ ਹੈ, ਇਹ ਬੇੜੀ 'ਤੇ ਚੜ੍ਹਨਾ ਹੈ। ਅਤੇ ਇਸ ਕਰਕੇ ਐਸੀ ਉਪਾਸਨਾ ਕਰਨ ਵੇਲੇ ਸੰਸਾਰ ਸਮੁੰਦਰ 'ਚ ਡੁੱਬ ਜਾਣਗੇ। ਇਹਦੇ ਨਾਲੇ ਭਰ ਕੇ ਪਾਣੀ ਦੇ ਵਿੱਚ ਡੁੱਬ, ਭਰ ਨਾਲ, ਇੱਥੇ ਵੱਖਰਾ ਪਾਠ ਕਰਕੇ ਅਰਥ ਕਰ ਲੈਣ, ਪਰ ਮੁੱਖ ਪਾਠ ਉਹੀ ਰੱਖਣਾ, ਭਰ ਨਾਲ ਡੁੱਬਾਵੇ। ਉਹਨਾਂ ਦੀ ਬਿਰਤੀ ਪਦਾਰਥਾਂ ਰੂਪੀ ਪਾਣੀ 'ਚ ਭਰ ਕੇ ਸੰਸਾਰ ਸਮੁੰਦਰ ਡੁੱਬ ਜਾਏਗੀ। ਅੰਤਸ਼ਕਰ ਪਾਪਾਂ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਡੁੱਬ ਜਾਏਗਾ। ਜਿਹਨਾਂ ਦੀ ਬਿਰਤੀ ਪੱਥਰ ਵਰਗੀ ਮੂੜ ਹੋ ਗਈ, ਨਾਮ ਨਹੀਂ ਜਪਦੇ, ਇਹ ਪੱਥਰ ਦੀ ਬੇੜੀ 'ਤੇ ਚੜ੍ਹੇ ਹੋਏ ਨੇ, ਪਾਪਾਂ ਨਾਲ ਭਰ ਕੇ, ਪਾਪਾਂ ਦੇ ਕਰਕੇ ਉਹਦੇ 'ਚ ਸੰਸਾਰ ਸਮੁੰਦਰ ਉਹ ਫਿਰ ਬੁਢਾਵੇ, ਡੁੱਬ ਜਾਣਗੇ। ਮਹਾਰਾਜ ਸਾਹਿਬ ਜੀ ਕਹਿੰਦੇ, ਗੁਰੂ ਨਾਨਕ ਸਾਹਿਬ
ਆਪਣਾ ਮਨ ਵੇਚੀਐ,
ਕਹਿੰਦੇ ਫਿਰ ਮਹਾਰਾਜ ਤਰਨਾ ਕਿਵੇਂ ਹੋਵੇ? ਅਤੇ ਮਹਾਰਾਜ ਸਾਹਿਬ ਜੀ ਇਹਦੀ ਯੁਕਤੀ ਦੱਸਣਗੇ। ਹੁਣ ਕਹਿੰਦੇ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਮਨ ਅੰਤਸ਼ ਕਰਨ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤੇ ਸੇਵ ਕੇ ਕਾਜ ਰਾਸ, ਵੇਚੀਏ ਵੇਚਣਾ ਕਰੀਏ, ਆਪ ਨੜਾ ਮਨ ਵੇਚੀਐ। ਆਪ ਨੜਾ ਇਸ ਤਰ੍ਹਾਂ ਕਹਿਣਾ, ਆਪ ਨੜਾ ਨਾ ਪਾਠ ਬਣ ਜਾਵੇ, ਆਪ ਨੜਾ। ਅਤੇ ਇਸ ਪ੍ਰਕਾਰ ਫਿਰ ਕਹਿੰਦੇ ਇਹ ਗੁਰੂ ਦੇ ਅੱਗੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਆਪ ਨੜਾ ਮਨ ਵੇਚੀਏ, ਗੁਰੂ ਦੇ ਅੱਗੇ ਅਰਪਣ ਕਰ ਦਈਏ, ਭਾਵ ਹੰਗਤਾ ਤਿਆਗ ਦਈਏ।
ਸਿਰ ਜੀਜੈ ਨਾਲੇ,
ਸਿਰ ਵੀ ਭਾਈ ਨਾਲ ਹੰਕਾਰ ਰੂਪੀ ਸਿਰ ਦੇ ਦਈਏ। ਹੰਕਾਰ ਤੋਂ ਅਲੱਗ ਹੋਣਾ ਸਿਰ ਵੱਢਣਾ ਹੀ ਹੈ। ਇਹ ਹੰਕਾਰ ਤਿਆਗ ਦਿੱਤਾ, ਸਮਝੋ ਸਿਰ ਤਿਆਗ ਦਿੱਤਾ, ਇਉਂ ਦੇਣਾ ਕਰੀਏ ਜੇ।
ਗੁਰਮੁਖ ਵਸਤ ਪਛਾਣੀਐ,
ਇਸ ਪ੍ਰਕਾਰ ਗੁਰਮੁਖ ਬਣ ਕੇ ਗੁਰਾਂ ਦੁਆਰਾ ਅੰਤਸ਼ਕਰਨ ਵੀ ਵਸਤੂ ਨੂੰ ਪਛਾਣਨਾ ਕਰੀਏ।
ਆਪਣਾ ਘਰ ਭਾਲੇ,
ਆਪਣੇ ਸਤਸੰਗਤ ਰੂਪੀ ਘਰ ਨੂੰ ਭਾਲੇ, ਖੋਜ ਕਰੀਏ।
ਜੰਮਣ ਮਰਨ ਆਖੀਐ,
ਇਹ ਭਾਈ ਜੰਮਣ ਮਰਨ ਤੋਂ ਲੈ ਕੇ, ਭਾਵ ਕਿ ਜੰਮਣ ਜਿਹੜਾ ਜਨਮ ਤੋਂ ਲੈ ਕੇ ਇਹ ਜਿਹੜਾ ਜਨਮ ਲੈ ਕੇ ਆਉਣਾ ਤੇ ਮਰਨਾ ਮਰ ਕੇ ਜਾਣਾ, ਇਹ ਲੋਕਾਂ ਦੇ ਵਿੱਚ ਆਖੀਏ ਆਖੀ ਦਾ ਕਹੀਦਾ ਹੈ।
ਤਿੰਨ ਕਰਤਾ ਕੀਆ,
ਇਹ ਤਿੰਨ ਉਸ ਕਰਤੇ ਵਾਹਿਗੁਰੂ ਨੇ ਕੀਤਾ ਹੈ, ਪਰਮੇਸ਼ਰ ਨੇ।
ਆਪ ਗਵਾਇਆ ਮਰ ਰਹੇ,
ਜਿਨ੍ਹਾਂ ਨੇ ਪਹਿਲਾਂ ਆਪ ਆਪਾ ਭਾਵ ਹੰਕਾਰ ਗਵਾ ਦਿੱਤਾ, ਭਾਵ ਸਿਮਰਨ ਕਰਕੇ ਦੇਹ ਦੀ ਹੰਗਤਾ ਨਹੀਂ ਰੱਖੀ ਹੈ, ਉਹ ਤਿਆਗ ਦਿੱਤੀ, ਜੀਵਤ ਭਾਵ ਤੋਂ ਮਰ ਰਹੇ ਨੇ ਜਿਹੜੇ, ਆਪ ਗਵਾਇਆ ਮਰ ਰਹੇ, ਜਾਂ ਫਿਰ ਉਹ ਤਾਂ ਮਰ ਰਹੇ, ਮਰਨ ਤੋਂ ਰਹਿਤ ਹੋ ਗਏ ਨੇ, ਮਰ ਰਹੇ, ਮਰਨਗੇ ਨਹੀਂ ਦੁਬਾਰੇ, ਫਿਰ ਮੁੜ ਕੇ ਤੇ ਉਹ ਦੁਬਾਰੇ ਇਸ ਸੰਸਾਰ ਦੇ ਵਿੱਚ ਮਰਨਾ ਨਹੀਂ ਹੋਊਗਾ ਉਸਨੂੰ। ਅੱਗੇ ਦੱਸਦੇ ਫਿਰ ਮਰਨ ਨਾ, ਹਾਂਜੀ,
ਫਿਰ ਮਰਨ ਨਾ ਥੀਆ,
ਫਿਰ ਉਹਨਾਂ ਦਾ ਮਰਨਾ ਨਹੀਂ ਹੋਵੇ, 84 ਲੱਖ ਦੇ ਗੇੜੇ ਵਿੱਚ ਨਹੀਂ ਜਾਣਗੇ। ਉਹ ਸਾਸ ਜੀ ਇਉਂ ਹੈ, ਜਿਹੜੇ ਸਤਪੁਰਸ਼ ਨੇ ਉਹ ਜਿਵੇਂ ਦਾਣਾ ਭੁੰਨਿਆ ਹੋਵੇ, ਜਿਹੜਾ ਭੁੰਨੇ ਹੋਏ ਦਾਣੇ ਨੂੰ ਜੇ ਆਪਾਂ ਖੇਤ ਚ ਬੀਜੇ ਜੰਮਦਾ ਤਾਂ ਨਹੀਂ ਹੈ ਉਹ, ਤੇ ਇਸ ਕਰਕੇ ਜੰਮਦਾ ਹੈ ਨਹੀਂ ਉਹ, ਪਰ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ ਉਹਨੂੰ ਦੇ ਦਈਏ ਖਾਣ ਵਾਸਤੇ, ਭੁੱਖ ਮਿਟ ਜਾਂਦੀ ਹੈ, ਉਹਦੀ ਕੰਮ ਤਾਂ ਆ ਗਿਆ ਨਾ। ਉਹ ਜਿਹੜੇ ਮਹਾਂਪੁਰਸ਼ ਨੇ ਜੰਮਣ ਮਰਨ ਤੋਂ ਹੋ ਗਏ ਬਾਹਰ, ਜੰਮਣ ਮਰਨੋਂ ਬਾਹਰ ਹੈ, ਉਹ ਲੋਕਾਂ ਦੇ ਕੰਮ ਆਉਂਦੇ, ਲੋਕਾਂ ਦੀ ਫਿਰ ਇਹ ਭੁੱਖ ਮੇਟਣ ਦੀ ਤਾਂ ਨਾਮ ਦੀ, ਨਾਮ ਦੇ ਕੇ ਭੁੱਖ ਮੇਟਦੇ ਹੈ, ਨਾਮ ਜਪਾਉਂਦੇ ਹੈ, ਆਪ ਜੰਮਣ ਮਰਨ ਤੋਂ ਰਹਿਤ ਹੋ ਗਏ, ਉਹ ਮਰਨਾ ਹੁੰਦਾ ਹੀ ਨਹੀਂ, ਉਹਨੂੰ ਜਨਮ ਮਰਨ ਤੋਂ ਬਾਹਰੇ ਹੋ ਗਏ। ਇਸ ਕਰਕੇ ਜੀਵਤ ਭਾਵ ਤੋਂ ਮਰ ਕੇ ਹੰਗਤਾ ਛੱਡ ਦਿੱਤੀ ਹੈ, ਸਰੀਰ ਉਹ ਭੁੱਜੇ ਦਾਣਿਆਂ ਦੀ ਤਰ੍ਹਾਂ ਦਿਸ ਰਿਹਾ ਹੈ, ਪਰਲਬਧ ਖੜੀ ਹੈ, ਉਹ ਹੈ ਪਰ ਅੰਦਰ ਤੋਂ ਉਹਨਾਂ ਨੂੰ ਜੰਮਣ ਮਰਨ ਰੂਪੀ ਬੀਜ ਨਹੀਂ ਅੰਦਰ ਰਿਹਾ, ਪਾਪ ਆਪ ਉਹਨਾਂ ਦਾ ਜੀਵ ਜਿਹੜਾ ਉਹ ਸੜ ਗਿਆ ਗਿਆਨ ਅਗਨੀ ਦੇ ਨਾਲ, ਪਰਲਬਧ ਕਰਕੇ ਸਰੀਰ ਖੜਿਆ, ਸੰਚਿਤ ਕਰਮ ਸਾਰੇ ਸੜ ਗਏ ਦਾਣਿਆਂ ਦੀ ਨਿਆਈ, ਨਾਮ ਪਦਾਰਥ ਜੀ ਤ੍ਰਿਪਤ ਕਰੀ ਜਾਂਦੇ ਹੈ, ਨਾਮ ਜਪਾ ਕੇ ਉਹ ਜਨਮ ਨਹੀਂ ਤਾਰਦੇ ਹਨ। ਇਸ ਤਰ੍ਹਾਂ ਸਾਸ ਜੀ ਚੁੱਲ੍ਹੇ ਦੇ ਵਿੱਚ ਜੇ ਅੱਗ ਪਾ ਕੇ ਨਾ ਭਾਵੇਂ ਬੁਝਾ ਵੀ ਦਿਓ, ਤੁਸੀਂ ਚੁੱਲ੍ਹੇ ਦੀ ਸਾਰੀ ਅੱਗ ਬੁਝਾ ਦਿਓ, ਪਰ ਬੜੀ ਦੇਰ ਤੱਕ ਚੁੱਲ੍ਹਾ ਗਰਮ ਰਹਿੰਦਾ। ਇਸੇ ਤਰ੍ਹਾਂ ਉਹ ਗਿਆਨ ਹੋਣ ਤੋਂ ਉਹਨਾਂ ਦੇ ਸੰਚਿਤ ਕਰਮ ਤਾਂ ਸਾਰੇ ਗਏ ਸੜ, ਸਰੀਰ ਪ੍ਰਲਭਿਤ ਕਰਕੇ ਗਰਮ ਹੈ ਜੇ ਦਿਸ ਰਿਹਾ, ਪਰ ਉਹ ਜੰਮਣ ਮਰਨ ਤੋਂ ਰਹਿਤ, ਉਹ ਤਾਂ ਪਰਮੇਸ਼ਰ ਦਾ ਸਰੂਪ ਹੀ ਹੋ ਗਏ ਭਾਈ, ਰੱਬ ਦਾ ਰੂਪ ਹੋ ਗਏ ਨੇ, ਕਿਉਂਕਿ ਹਉਮੈ ਛੱਡ ਦਿੱਤੀ ਹੈ, ਇਹੀ ਮਰਨਾ ਹੈ।
ਸਾਈ ਕਾਰ ਕਮਾਵਣੀ,
ਤੇ ਹੇ ਭਾਈ ਸਾਈ ਉਹੀ ਕਾਰ ਕਮਾਉਣੀ ਚਾਹੀਦੀ ਹੈ,
ਤੁਰ ਕੀ ਫੁਰਮਾਈ,
ਜਿਹੜੀ ਤੁਰ ਮੁੱਢੋਂ ਹੀ ਮਹਾਰਾਜ ਨੇ ਭਗਤੀ ਕਰਨ ਦੀ, ਬੰਦਗੀ ਕਰਨ ਦੀ ਫੁਰਮਾਈ ਆਗਿਆ ਕੀਤੀ ਹੈ।
ਜੇ ਮਨ ਸਤਿਗੁਰ ਦੇ ਮਿਲੈ,
ਜੇਕਰ ਇਹ ਜੀਵ ਸਤਿਗੁਰਾਂ ਦੇ, ਸਤਿਗੁਰਾਂ ਨੂੰ ਮਨ ਦੇ ਕੇ ਮਿਲੇ, ਜਿਹਣੀ ਮਨ ਸਤਿਗੁਰਾਂ ਨੂੰ ਦੇ ਦੇਵੇ, ਆਪਣੇ ਮਨ ਦੀ ਮੇਰ ਛੱਡ ਦੇਵੇ, ਜਿਵੇਂ ਰਾਜੇ ਜਨਕ ਨੇ ਉਹ ਅਸ਼ਟਾਵਕਰ ਨੇ ਕਿਹਾ ਸੀ ਵੀ ਮਨ ਦੇ, ਉਹਦੀਆਂ ਸਾਖੀਆਂ ਸੁਣਦੇ ਰਹਿੰਦੇ ਹੋ, ਤੇ ਫਿਰ ਇਸ ਕਰਕੇ ਜਦੋਂ ਜੇ ਮਨ ਦੇ ਦਿੱਤਾ ਤੇ ਫਿਰ ਮਿਲੇ ਪਰਮੇਸ਼ੁਰ ਮਿਲ ਜਾਂਦਾ, ਜੇ ਮਨ ਸਤਿਗੁਰ ਦੇ ਮਿਲੇ, ਜੇ ਸਤਿਗੁਰਾਂ ਨੂੰ ਦੇਖ ਕੇ ਮਨ ਨੂੰ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤੇ ਫਿਰ ਅੱਗੇ ਕਿਨ ਕੀਮਤ,
ਕਿਨ ਕੀਮਤ ਪਾਈ,
ਫਿਰ ਇਸ ਦੀ ਕੀਮਤ ਕਿਨ ਕਿਸ ਨੇ ਪਾਈ ਹੈ, ਭਾਵ ਕੀ ਹੈ, ਇਹ ਜੀਵਨ, ਜੀਵਨ ਜਿਹੜਾ ਅਮੋਲਕ ਬਣ ਗਿਆ ਉਹਨਾਂ ਦਾ, ਕਿਸੇ ਪਾਸੋਂ ਕੀਮਤ ਨਹੀਂ ਪਾਈ ਜਾਂਦੀ, ਉਹ ਪਰਮੇਸ਼ੁਰ ਦਾ ਅਸਲੀ ਪਰਮੇਸ਼ੁਰ ਦਾ ਸਰੂਪ ਹੀ ਹੋ ਗਏ ਫਿਰ ਉਹ, ਐਸੇ ਜਿਹੜੇ ਹਨ।
ਰਤਨਾ ਪਾਰਖ ਸੋ ਧਣੀ,
ਉਹ ਧਣੀ ਮਾਲਕ ਪਰਮੇਸ਼ੁਰ ਆਪ ਮਨ ਰੂਪੀ ਰਤਨਾ ਦਾ ਪਾਰਖੂ ਹੈ ਭਾਈ, ਪਾਰਖ ਪਰਖ ਕਰਨ ਵਾਲਾ ਹੈ, ਜਾਂ ਸੁਭ ਗੁਣਾ ਰੂਪੀ ਰਤਨਾ ਦਾ ਪਾਰਖੂ ਹੈ ਵਾਹਿਗੁਰੂ, ਧਣੀ ਨਾਮ ਮਾਲਕ ਦਾ, ਤੇ ਉਹ ਜਿਹੜਾ ਪਰਮੇਸ਼ੁਰ ਹੈ,
ਤਿੰਨ ਕੀਮਤ ਪਾਈ,
ਉਸ ਪਰਮੇਸ਼ੁਰ ਨੇ ਮਨ ਵੇਚਣ ਵਾਲੇ ਦੀ ਜੀਵ ਦੀ ਕੀਮਤ ਪਾਈ, ਪਾ ਲਈ ਹੈ, ਭਾਵ ਆਪਣੇ ਸਰੂਪ ਚ ਭੇਦ ਕਰ ਲਿਆ, ਇਹ ਉਸੀ ਕੀਮਤ ਹੈ ਉਹਦੀ, ਇਸ ਕਰਕੇ ਉਹ ਮੁੜ ਕੇ ਜੂਨਾਂ ਵਿੱਚ ਨਹੀਂ ਪਾਉਂਦਾ ਹੈ, ਇਹੀ ਕੀਮਤ ਹੈ ਉਹਦੀ, ਤਿੰਨ ਕੀਮਤ ਪਾਈ, ਜਿਨ੍ਹਾਂ ਦੇ ਅੰਦਰ ਰਤਨਾ ਪਾਰਕ ਸੋ ਤਣੀ, ਤਿੰਨ ਕੀਮਤ ਪਾਈ, ਜਿਨ੍ਹਾਂ ਦੇ ਅੰਦਰ ਵੈਰਾਗ ਵਿਵੇਕ ਰੂਪ ਆਦਿ ਇਹ ਸ਼ੁਭ ਗੁਣ, ਉਹਨਾਂ ਦੀ ਸੋ ਤਣੀ ਮਾਲਕ ਪਰਮੇਸ਼ਰ ਪਾਰਖ ਪਰਖ ਕਰਨ ਵਾਲਾ ਹੈ, ਤੇ ਉਹ ਉਪਦੇਸ਼ ਦੇ ਕਰਕੇ ਤੇ ਉਹਨਾਂ ਦੀ ਕੀਮਤ ਪਾਉਣਾ ਕੀਤੀ ਹੈ, ਜਿਵੇਂ ਨਦੀਆਂ ਨਾਲੇ ਸਮੁੰਦਰ ਦੇ ਵਿੱਚ ਆਪਣਾ ਆਪਾ ਮੇਟ ਕੇ ਸਮੁੰਦਰ ਰੂਪ ਹੋ ਜਾਂਦੇ ਨੇ, ਉਹ ਵਾਹਿਗੁਰੂ ਦੇ ਖੋਜੀ ਜਿਹੜੇ ਨਾਮ ਚ ਬਣਾਏ ਉਹਦਾ ਰੂਪ ਹੀ ਹੋ ਜਾਂਦੇ, ਇਹੀ ਕੀਮਤ ਹੈ ਉਹਦੀ। ਜਿਵੇਂ ਪ੍ਰਿਥੂ ਰਾਜਾ ਸੀ, ਕਹਿੰਦਾ ਜੀ ਮੈਨੂੰ ਲੱਖ ਜੀਵ ਦਿਓ, ਲੱਖ ਹੋ ਗਈ, ਕਹਿੰਦਾ ਕਰੋੜ ਦਿਓ, ਕਹਿੰਦੇ ਹੁਣ ਤੂੰ ਸਾਡੇ ਵਿੱਚ ਭੇਦ ਹੋ ਜਾ, ਇਹੀ ਕੀਮਤ ਹੈ ਹੁਣ ਤੇਰੀ, ਉਹਦੀ ਪ੍ਰਾਪਤੀ ਰੂਪ ਕੀਮਤ ਉਹਨਾਂ ਨੇ ਉਹ ਅਭੇਦ ਕਰ ਲੈਂਦੇ ਹਨ ਜੀ, ਤਿੰਨ ਕੀਮਤ ਪਾਈ ਵਾਹਿਗੁਰੂ ਉਹਨਾਂ ਦੀ। ਉਹ ਕਹਿੰਦਾ ਫਲਾਣਿਆ ਤੂੰ ਮੇਰੀ ਕੀਮਤ ਨਹੀਂ ਜਾਣੀ, ਅਖੇ ਤੇ ਇਸ ਤਰ੍ਹਾਂ ਉਹਨਾਂ ਦੇ ਗੁਣ ਨੂੰ ਜਾਣ ਕਰਕੇ ਆਪਣੇ ਭੇਦ ਕਰ ਲੈਂਦਾ ਪਰਮੇਸ਼ਵਰ।
ਨਾਨਕ ਸਾਹਿਬ ਵਨ ਵਸੈ,
ਸਤਿਗੁਰੂ ਜੀ ਕਥਨ ਕਰਦੇ ਹੈ, ਤੇ ਜਿਨ੍ਹਾਂ ਦੇ ਸੱਚਾ ਸਾਹਿਬ ਮਾਲਕ ਪਰਮੇਸ਼ਵਰ ਮਨ ਵਿੱਚ ਵਸੇ ਬਸ ਜਾਂਦਾ ਹੈ,
ਸੱਚੀ ਵਡਿਆਈ,
ਉਹਨਾਂ ਨੂੰ ਸੱਚੀ ਵਡਿਆਈ ਕੀ ਹੈ? ਸੋਭਾ ਪਰਮੇਸ਼ਵਰ ਦੇ ਨਾਮ ਚਿੰਤਨ ਦੀ, ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਨਾਨਕ ਸਾਹਿਬ ਮਨ ਵਸੈ, ਮਾਇਆ ਬਿਰਤੀ ਦੁਆਰਾ ਉਹਨੂੰ ਕਹਿੰਦੇ ਸਾਹਿਬ, ਸਾਚਾ ਸਾਹਿਬ ਸਾਚ ਨਾਏ, ਉਹ ਮਾਲਕ ਪਰਮੇਸ਼ਵਰ ਮਨ ਵਿੱਚ ਵਸ ਜਾਂਦਾ ਹੈ। ਤੇ ਫਿਰ ਸੱਚੀ ਵਡਿਆਈ, ਝੂਠੀ ਵਡਿਆਈ ਕਿਹੜੀ ਹੈ? ਅਖਬਾਰ ਦੇ ਕੇ ਆਪਣੇ ਆਪ ਨੂੰ ਤੁਸੀਂ ਕਿੰਨੇ ਅੱਖਰ ਲਿਖਾ ਲਓ, ਭਾਵੇਂ ਉਹਦਾ ਪੇਜ ਖਰੀਦ ਲਓ, ਉਹਨਾਂ ਅੱਖਰ ਆਪਣੀ ਮਰਜ਼ੀ ਦੇ ਲਿਖ ਲਓ ਤੁਸੀਂ, ਇਹ ਵਡਿਆਈ ਕਾਹਦੀ ਹੈ? ਤਾਂ ਸੌਦਾ ਹੈ, ਸੱਚੀ ਨਹੀਂ ਹੈ, ਝੂਠੀ ਵਡਿਆਈ ਹੈ। ਸੱਚੀ ਵਡਿਆਈ ਤਾਂ ਨਾਮ ਜਪਣ ਕਰਕੇ ਹੈ, ਸੱਚੀ ਵਡਿਆਈ ਹੈ ਸੱਚ ਨਾਲ ਜੁੜ ਕਰਕੇ, ਉਹ ਸੱਚੀ ਵਡਿਆਈ। ਸੱਚਾ ਕੌਣ ਹੈ? ਪਰਮੇਸ਼ਰ, ਜਿਹੜਾ ਵਾਹਿਗੁਰੂ ਨਾਲ ਜੁੜ ਗਿਆ ਉਹਦੀ ਵਡਿਆਈ ਸੱਚੀ, ਆਪ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ, ਉਹਦਾ ਨਾਮ ਸੱਚਾ ਹੈ। ਜਿਹੜੀ ਭਗਤੀ ਕਰਦੇ ਨੇ ਉਹਨਾਂ ਮਹਾਂਪੁਰਖਾਂ ਦੀ ਵਡਿਆਈ, ਕਿੰਨੇ ਕਿੰਨੇ ਮਹਾਂਪੁਰਖਾਂ ਦਾ ਨਾਂ ਲਿਆ ਭਾਈ, ਜਿਨ੍ਹਾਂ ਨੇ ਬੰਦਗੀ ਕੀਤੀ ਸਤਿਯੁਗ ਤੋਂ ਲੈ ਕੇ ਹੁਣ ਤੱਕ ਵਡਿਆਈ ਹੋ ਰਹੀ ਹੈ ਨਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਿਆ, ਕਹਿੰਦੇ ਸਿੱਖੋ, ਖਾਲਸਾ ਜੀ ਕਹਿੰਦੇ ਇੱਕ ਪ੍ਰਸ਼ਨ ਕਰਦਾ ਮੈਂ, ਉਹਦਾ ਉੱਤਰ ਦਿਓ। ਕਹਿੰਦੇ ਹਾਂ ਮਹਾਰਾਜ, ਦੱਸੋ। ਕਹਿੰਦੇ ਵਿਦਵਾਨ ਉਹ ਰੋਜ਼ ਕਥਾ ਸੁਣਦੇ ਹੋ, ਤੇ ਮਹਾਰਾਜ ਸਾਹਿਬ ਕਹਿੰਦੇ ਇਉਂ ਦੱਸੋ ਵੀ ਜਦੋਂ ਕਬੀਰ ਸਾਹਿਬ ਹੋਏ ਹੈ, ਕਹਿੰਦੇ ਉਦੋਂ ਬਾਦਸ਼ਾਹ ਕੌਣ ਸੀ? ਕਿਸੇ ਨੇ ਕੋਈ, ਕਿਸੇ ਨੇ ਕੋਈ। ਮਹਾਰਾਜ ਹੱਸ ਪਏ, ਕਹਿੰਦੇ ਮਹਾਰਾਜ ਹੱਸਦੇ ਹੋ? ਕਹਿੰਦੇ ਨਹੀਂ ਭਾਈ, ਵੀ ਮੈਂ ਤਾਂ ਇਹ ਹੱਸਦਾ ਵੀ ਉਸ ਵੇਲੇ ਦਿੱਲੀ ਤੇ ਤਖ਼ਤ ਤੇ ਬਹਿਣ ਵਾਲੇ ਬਾਦਸ਼ਾਹ ਨੂੰ ਤਾਂ ਕੋਈ ਉਹਦਾ ਚੰਗੀ ਤਰ੍ਹਾਂ ਨਾਂ ਨਹੀਂ ਜਾਣਦਾ। ਕਈਆਂ ਨੇ ਤਾਂ ਕਹਿੰਦਾ ਮਹਾਰਾਜ ਸਾਨੂੰ ਤਾਂ ਪਤਾ ਹੀ ਨਹੀਂ ਹੈ, ਤੇ ਕਈਆਂ ਨੇ ਨਾਂ ਲਿਆ ਤਾਂ ਗਲਤ ਲੈ ਦਿੱਤਾ। ਮਹਾਰਾਜ ਕਹਿੰਦੇ ਦੇਖੋ, ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਉਹਦਾ ਤਾਂ ਬਹੁਤਿਆਂ ਨੂੰ ਨਾਮ ਦਾ ਨਹੀਂ ਪਤਾ ਵੀ ਕੌਣ ਹੈ। ਜੇ ਕਈਆਂ ਨੇ ਕੋਸ਼ਿਸ਼ ਕੀਤੀ, ਗਲਤ ਦੱਸ ਦਿੱਤਾ। ਕਹਿੰਦੇ ਪਰ ਕਬੀਰ ਸਾਹਿਬ ਨੂੰ ਬੱਚਾ ਬੱਚਾ ਜਾਣਦਾ। ਕਿਉਂ? ਕਹਿੰਦੇ ਬਾਦਸ਼ਾਹ ਝੂਠਾ ਸੀ, ਕੂੜ ਰਾਜਾ ਕੂੜ ਪਰਜਾ, ਹਕੂਮਤ ਝੂਠੀ ਬਾਦਸ਼ਾਹ ਝੂਠਾ। ਤੇ ਜੇ ਉਹ ਝੂਠੇ ਦੇ ਹੋਣ ਵਾਲੇ ਕਿਹੜਾ ਸੱਚੇ ਹੋ ਜਾਣਗੇ? ਤਾਂ ਝੂਠ ਹੈ, ਰਾਜ ਚਾਰ ਦਿਨਾਂ ਦਾ ਹੀ ਹੈ, ਸੁਪਨੇ ਦਾ ਹੀ ਰਾਜ ਹੈ ਇਹ। ਪਰ ਜਿਹੜਾ ਨਾਮ ਜਪਦਾ ਭਾਈ, ਉਹਦੀਆਂ ਸੱਚੀਆਂ ਵਡਿਆਈਆਂ ਉਹਨੂੰ ਮਿਲੇ। ਜਿਵੇਂ ਕਬੀਰ ਸਾਹਿਬ ਨੂੰ ਸਾਰੀ ਦੁਨੀਆਂ ਜਾਣਦੀ ਹੈ, ਧੰਨੇ ਨੂੰ ਸਾਰੇ ਜਾਣਦੇ ਨੇ, ਨਾਮਦੇਵ ਨੂੰ ਸਾਰੇ ਜਾਣਦੇ, ਰਵਿਦਾਸ ਜੀ ਨੂੰ ਸਾਰੇ ਜਾਣਦੇ ਨੇ, ਵਾਲਮੀਕ ਨੂੰ ਸਾਰੇ ਜਾਣਦੇ ਨੇ, ਤੇ ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ। ਇਸ ਕਰਕੇ ਸੱਚੀ ਵਡਿਆਈ ਤਾਂ ਨਾਮ ਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ। ਉਹ ਪ੍ਰਗਟ ਹੋ ਜਾਂਦਾ ਕਿਉਂਕਿ ਨਾਮ ਦੁਆਰਾ ਪ੍ਰਗਟ ਹੁੰਦਾ ਹੈ। ਕਿਉਂਕਿ ਅਰਥ ਭਾਵ ਤੋਂ ਗੂੜੀ ਵਿਚਾਰ ਹੈ ਕੁਛ, ਆਪਾਂ ਜਿਹੜਾ ਪੂਰਾ ਨਿੱਤ ਦਾ ਇਹ ਰੱਖਿਆ ਵੀ ਕਦੇ ਤਿੰਨ ਅੰਗ ਸਹਿਜੀ ਹੋ ਜਾਂਦੇ ਹੈ ਡੇਢ ਘੰਟੇ ਵਿੱਚ, ਪਰ ਅੱਜ ਨਹੀਂ ਹੋਏ। ਕਿਉਂਕਿ ਕਥਾ ਨੇ ਕਥਾ ਵਾਲੇ ਨੂੰ ਚਲਾਉਣਾ ਹੁੰਦਾ, ਕਥਾ ਕਰਨ ਵਾਲਾ ਕਥਾ ਨੂੰ ਨਹੀਂ ਚਲਾ ਸਕਦਾ ਜੇ ਸਹੀ ਤਰੀਕੇ ਨਾਲ ਹੋਵੇ। ਤੇ ਇਸ ਕਰਕੇ ਕੋਈ ਪਤਾ ਨਹੀਂ ਹੁੰਦਾ, ਇੱਕ ਸ਼ਬਦ ਐਸਾ ਜਿਹੜਾ ਡੇਢ ਘੰਟੇ 'ਚ ਹੁੰਦਾ ਹੈ, ਕਈ ਵਾਰੀ ਡੇਢ ਘੰਟੇ 'ਚ ਚਾਰ ਅੰਗ ਵੀ ਮਹਾਰਾਜ ਸਾਹਿਬ ਦੇ ਹੋ ਸਕਦੇ ਹੈ। ਇਸ ਕਰਕੇ ਭਾਈ ਹਰ ਕਾ ਬਿਲੋਵ ਨਾ ਬਿਲੋਵੋ, ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਆਓ ਹੁਣ ਇੱਥੇ ਹੀ ਸਮਾਪਤੀ ਹੈ ਜੀ, ਇੱਥੇ ਹੀ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੀ,
ਰਤਨ ਪਾਰਖ ਸੋਤਣੀ ਦਿਨ ਕੀਮਤ ਪਾਈ, ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।